ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ। ਹਰਮਨ ਰੇਡੀਓ ਤੇ ਇਸ ਵੇਲੇ ਵੇਲਾ ਹੁੰਦਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦਾ। ਸੋ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਤੁਹਾਡੀ ਖਿਦਮਤ ਚ ਅਸੀਂ ਹਾਜ਼ਰ ਹਾਂ। ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਯਾਨੀ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ। ਤੇ ਨਾਲ ਹੀ ਨਾਲ ਦੋਸਤੋ ਤੁਹਾਨੂੰ ਦੱਸਦੇ ਜਾਂਦੇ ਹਾਂ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਥੋੜੀਆਂ ਜਿਹੀਆਂ ਚੇਂਜਸ ਕੀਤੀਆਂ। ਸੋ ਜਿਹੜੀ ਲਾਈਵ ਵੀਡੀਓ ਤੁਸੀਂ ਇਸ ਵੇਲੇ ਫੇਸਬੁੱਕ ਤੇ ਤੁਸੀਂ ਦੇਖ ਰਹੇ ਹੋ ਸਾਡੇ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਜੀ ਇਸ ਵੇਲੇ ਵੀਜ਼ਾ ਏਡ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਔਰ ਵੀਜ਼ਾ ਏਡ ਦੇ ਲੋਗੋ ਨੂੰ ਵੀ ਤੁਸੀਂ ਇਸ ਵੇਲੇ ਸਾਡੇ ਫੇਸਬੁੱਕ ਪੇਜ ਤੇ ਦੇਖ ਪਾ ਰਹੇ ਹੋਵੋਗੇ। ਔਰ ਉਮੀਦ ਕਰਦੇ ਹਾਂ ਕਿ ਜਿਹੜੀ ਆਵਾਜ਼ ਆ ਉਹ ਵੀ ਤੁਹਾਡੇ ਤੱਕ ਠੀਕ ਠਾਕ ਪਹੁੰਚ ਰਹੀ ਹੋਵੇਗੀ। ਪਰ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਜਿਹੜੀ ਹੈ ਪ੍ਰੋਗਰਾਮ ਦੇਖਣ ਦੇ ਵਿੱਚ ਤੁਹਾਨੂੰ ਆ ਰਹੀ ਹੈ, ਸੁਣਨ ਦੇ ਵਿੱਚ ਆ ਰਹੀ ਹੈ, ਤਾਂ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਜਿਹੜਾ ਕਮੈਂਟ ਆ ਉਹ ਜ਼ਰੂਰ ਭੇਜੋ, ਔਰ ਤਾਂ ਕਿ ਅਸੀਂ ਜੇਕਰ ਕੋਈ ਦਿੱਕਤ ਹੋਈ ਤਾਂ ਉਹਨੂੰ ਜਲਦੀ ਜਲਦੀ ਹੱਲ ਕਰ ਲਈਏ। ਤੇ ਹੁਣ ਨਾਲ ਹੀ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਜੀ ਜਿਹੜੇ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰਭਜੀਤ ਜੀ, ਬਹੁਤ ਬਹੁਤ ਸਵਾਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ ਪ੍ਰਭਜੀਤ ਜੀ, ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕਰਨ ਤੋਂ ਪਹਿਲਾਂ ਦੋਸਤਾਂ ਨੂੰ ਦੱਸਦੇ ਜਾਂਦੇ ਹਾਂ ਕਿ ਹਮੇਸ਼ਾ ਵਾਂਗ ਪ੍ਰੋਗਰਾਮ ਦੇ ਵਿੱਚ ਸਾਡੇ ਦੋਸਤ ਸਾਡੇ ਨਾਲ ਜਿਹੜੇ ਆਪਣੇ ਸਵਾਲ ਸਾਂਝੇ ਕਰਦੇ ਨੇ ਉਹ ਅੱਜ ਵੀ ਸਾਂਝੇ ਕਰ ਸਕਦੇ ਆ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਵੀ ਆਪਣਾ ਮੈਸੇਜ ਭੇਜ ਸਕਦੇ ਹੋ, ਜਾਂ ਫਿਰ ਦੋਸਤੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ 02-8599 ਸਾਡਾ ਫੋਨ ਨੰਬਰ ਹੈ। ਸੋ ਇਸ ਨੰਬਰ ਤੇ ਜਾ ਕੇ ਤੁਸੀਂ ਸਾਨੂੰ ਕਾਲ ਕਰਕੇ ਆਪਣਾ ਸਵਾਲ ਜਿਹੜਾ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਅੱਗੇ ਰੱਖ ਸਕਦੇ ਹੋ। ਤੇ ਇਸ ਤੋਂ ਇਲਾਵਾ ਜੇਕਰ ਸਾਡੇ ਫੋਨ ਦੀ ਐਪ, ਸਾਡੇ ਰੇਡੀਓ ਦੀ ਐਪ ਤੁਹਾਡੇ ਫੋਨ ਤੇ ਹੈ ਤਾਂ ਉਸ ਐਪ ਦੇ ਵਿੱਚ ਸਾਡੇ ਨਾਲ ਕੰਟੈਕਟ ਕਰਨ ਦੇ ਦਿੱਤੇ ਹੋਏ ਜਿਹੜੇ ਲਿੰਕਸ ਆ ਉਹਨਾਂ ਨੂੰ ਤੁਸੀਂ ਕਲਿੱਕ ਕਰਕੇ ਉੱਥੇ ਆਪਣਾ ਮੈਸੇਜ ਟਾਈਪ ਕਰਕੇ ਸਿੱਧਾ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ। ਤੇ ਲਓ ਜੀ, ਹੁਣ ਬਹੁਤੀ ਦੇਰ ਆਪਾਂ ਨਹੀਂ ਲਗਾਉਣੀ ਤੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ ਹਮੇਸ਼ਾ ਵਾਂਗ, ਜਿਵੇਂ ਕਿ ਇਹਨਾਂ ਦਿਨਾਂ ਦੇ ਵਿੱਚ ਮਾਈਗ੍ਰੇਸ਼ਨ ਫੀਲਡ ਦੇ ਵਿੱਚ ਕੀ ਨਵਾਂ ਹੋਇਆ, ਕੀ ਅਪਡੇਟਸ ਨੇ, ਕੀ ਬਦਲਾਅ ਨੇ, ਕੋਈ ਬਦਲਾਅ ਹੈ ਜਾਂ ਨਹੀਂ ਹੈ, ਉਹਦੇ ਸਾਰੀਆਂ ਚੀਜ਼ਾਂ ਦੇ ਬਾਰੇ ਜਾਣਕਾਰੀ ਜਿਹੜੀ ਉਹ ਲਵਾਂਗੇ ਪ੍ਰਭਜੀਤ ਕੌਰ ਹੋਰਾਂ ਤੋਂ। ਸੋ ਪ੍ਰਭਜੀਤ ਜੀ, ਕੀ ਨਵਾਂ ਰਿਹਾ, ਕੀ ਅਪਡੇਟਸ ਨੇ?
ਬਿਲਕੁਲ ਜੀ, ਜਿਵੇਂ ਆਪਾਂ ਸਾਰੇ ਹੀ ਜਾਣੇ 16 ਨਵੰਬਰ 2019 ਦੀ ਵੇਟ ਕਰ ਰਹੇ ਸੀਗੇ
ਜੀ,
ਜਿਹਦੇ ਵਿੱਚ ਮਤਲਬ ਕਿ 16 ਨਵੰਬਰ ਇੰਪੋਰਟੈਂਟ ਡੇਟ ਇਸ ਲਈ ਸੀਗੀ ਕਿਉਂਕਿ ਉਹਦੇ ਵਿੱਚ ਨਵੇਂ ਓਰੀਜਨਲ ਵੀਜ਼ਾਸ ਇੰਟਰੋਡਿਊਸ ਹੋਣੇ ਸੀਗੇ, ਦੋ ਓਰੀਜਨਲ ਵੀਜ਼ਾਸ 491 and 494
ਜੀ।
ਹੁਣ ਇਹ ਦੋਵੇਂ ਵੀਜ਼ਾਸ ਸਟਾਰਟ ਹੋ ਗਏ ਨੇ 16 ਨਵੰਬਰ ਤੋਂ, ਇਹਨਾਂ ਦੀਆਂ ਐਪਲੀਕੇਸ਼ਨ ਸਟਾਰਟ ਹੋ ਗਈਆਂ ਨੇ
ਜੀ।
ਸੋ 491 ਦੇ ਰਿਗਾਰਡਿੰਗ ਅਸੀਂ ਮੈਂ ਡਿਟੇਲ ਦੇ ਵਿੱਚ ਵੀਡੀਓ ਸਾਡੇ ਫੇਸਬੁੱਕ ਪੇਜ ਵੀਜ਼ਾ ਐਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਸ ਦਾ ਜਿਹੜਾ ਫੇਸਬੁੱਕ ਪੇਜ ਹੈ
ਜੀ
ਆਸਟ੍ਰੇਲੀਆ ਵਾਲਾ, ਉਹਦੇ ਉੱਤੇ ਪਾ ਦਿੱਤੀ ਹੈ
ਜੀ।
ਸੋ ਜਿਹੜੇ ਭੈਣ ਭਰਾਵਾਂ ਨੇ ਥੋੜਾ ਜਿਹਾ ਡਿਟੇਲ ਚ ਦੇਖਣਾ ਕਿ 491 ਵੀਜ਼ਾ ਕਿਸ ਤਰੀਕੇ ਨਾਲ, ਕਿਹੜੀ ਕਿਹੜੀ ਐਲੀਜੀਬਿਲਟੀ ਰਿਕੁਆਇਰਮੈਂਟਸ ਮੇਨ ਮੀਟ ਕਰਨੀਆਂ ਨੇ, ਤੇ ਕਿਹੜੀਆਂ ਸਟੇਟਸ ਦੇ ਵਿੱਚ ਇਸ ਟਾਈਮ ਤੇ ਐਪਲੀਕੇਸ਼ਨ ਖੁੱਲੀਆਂ ਹੋਈਆਂ ਨੇ ਜਾਂ ਕਦੋਂ ਖੁੱਲਣੀਆਂ ਨੇ
ਜੀ,
ਉਹਦੀ ਸਾਰੀ ਇਨਫੋਰਮੇਸ਼ਨ ਉਸ ਵੀਡੀਓ ਦੇ ਵਿੱਚ ਹੈ
ਠੀਕ।
ਸੋ ਮੇਨਲੀ ਅੱਜ ਜਿਹੜਾ ਕਿ ਆਪਾਂ ਜਿਹੜੇ ਟੋਪਿਕ ਮੈਂ ਉਹਦੇ ਵਿੱਚ ਨਹੀਂ ਡਿਸਕਸ ਕੀਤੇ ਉਹਦੇ ਰਿਗਾਰਡਿੰਗ ਅਸੀਂ ਗੱਲ ਕਰਾਂਗੇ ਮੇਨਲੀ। ਸੋ ਮੇਨਲੀ ਗੱਲ ਕਰਾਂਗੇ ਕਿਉਂਕਿ ਜਿਹੜੇ ਨਵੇਂ ਵੀਜ਼ਾਸ ਇੰਟਰੋਡਿਊਸ ਹੋਏ ਨੇ ਉਹਦੇ ਨਾਲ ਡਿਪਾਰਟਮੈਂਟ ਜਿਹੜੀ ਸਰਕਾਰ ਦਾ ਪੁਸ਼ ਹੈ ਰੀਜਨਲ ਵੱਲ ਨੂੰ ਭੇਜਣ ਵਾਲਾ ਸਟੂਡੈਂਟਸ ਨੂੰ, ਮਾਈਗ੍ਰੈਂਟਸ ਨੂੰ ਕਿ ਉੱਥੇ ਜਾ ਕੇ PR ਲੈਣ ਜਾਂ ਉੱਥੇ ਜਾ ਕੇ ਸਟੱਡੀ ਕਰਨ, ਉਹਦੇ ਵਿੱਚ ਜਿਹੜੀ ਮੇਨ ਚੀਜ਼ ਇਸ ਟਾਈਮ ਤੇ ਹੈ ਜਿਹੜਾ 485 ਵੀਜ਼ਾ ਇੱਕ ਬਹੁਤ ਹੀ ਇੰਪੋਰਟੈਂਟ ਵੀਜ਼ਾ ਮੰਨਿਆ ਜਾਂਦਾ, ਜਿਹੜੇ ਭੈਣ ਭਰਾ ਇੱਥੇ ਪੜ੍ਹਾਈ ਕਰਦੇ ਨੇ ਉਹਨਾਂ ਨੂੰ ਗ੍ਰੈਜੂਏਟ ਵਰਕ ਵੀਜ਼ਾ ਜਾਂ ਪੋਸਟ ਸਟੱਡੀ ਵਰਕ ਵੀਜ਼ਾ ਜਾਂ ਜਿਹਨੂੰ TRV ਕਹਿ ਦਿੰਦੇ ਆ ਸਬ ਕਲਾਸ 485 ਵੀਜ਼ਾ, ਉਹਦੇ ਵਿੱਚ ਹੁਣ ਜਿਹੜੇ ਭੈਣ ਭਰਾਵਾਂ ਨੇ ਰੀਜਨਲ ਏਰੀਆ ਦੇ ਵਿੱਚ ਸਟੱਡੀ ਕੀਤੀ ਹੋਊਗੀ ਬੈਚਲਰ ਮਾਸਟਰਸ ਲੈਵਲ ਦੀ, ਪਹਿਲਾਂ ਉਹਨਾਂ ਨੂੰ 2 ਸਾਲ ਦਾ 485 ਮਿਲਦਾ ਸੀਗਾ, ਪਰ ਹੁਣ 485 ਪਹਿਲਾਂ ਤਾਂ 2 ਸਾਲ ਦਾ ਇੱਕ ਵਾਰ ਗ੍ਰਾਂਟ ਹੋਣ ਤੋਂ ਬਾਅਦ ਜੇ ਉਹ ਭੈਣ ਭਰਾ ਰੀਜਨਲ ਏਰੀਆ ਦੇ ਵਿੱਚ ਰਹਿਣਾ ਕੰਟੀਨਿਊ ਕਰਦੇ ਨੇ ਤਾਂ ਉਹਨਾਂ ਨੂੰ 1 ਸਾਲ ਦਾ ਹੋਰ ਐਡੀਸ਼ਨਲ 485 ਵੀਜ਼ਾ ਮਿਲੇਗਾ। ਸੋ ਇਹਦੇ ਵਿੱਚ ਮੈਂ ਕਲੈਰੀਫਾਈ ਕਰਦਾ ਇਹ ਚੀਜ਼ ਕਿਵੇਂ ਕੰਮ ਕਰੇਗੀ, ਕਿਉਂਕਿ ਜਿਹੜਾ 16 ਨਵੰਬਰ ਨੂੰ ਚੇਂਜਿਸ ਆਏ ਨੇ ਉਹਦੇ ਵਿੱਚ ਰੀਜਨਲ ਏਰੀਆ ਦੀ ਡੈਫੀਨੇਸ਼ਨ ਵੀ ਚੇਂਜ ਹੋਈ ਆ। ਸੋ ਪਹਿਲਾਂ ਜਿਹੜੇ ਰੀਜਨਲ ਏਰੀਆ ਸੀਗੇ ਘੱਟ ਸੀਗੇ, ਹੁਣ ਉਹ ਵੱਧ ਗਏ ਨੇ। ਸੋ ਕਹਿਣ ਦਾ ਮਤਲਬ ਸਵਾਏ ਮੈਲਬਰਨ ਬ੍ਰਿਸਬੇਨ ਮੈਟਰੋਪੋਲੀਟਨ ਜਿਹੜੇ ਏਰੀਆਜ਼ ਨੇ ਮੈਲਬਰਨ ਬ੍ਰਿਸਬੇਨ ਤੇ ਸਿਡਨੀ ਨੂੰ ਛੱਡ ਕੇ ਬਾਕੀ ਸਾਰਾ ਆਸਟ੍ਰੇਲੀਆ ਰੀਜਨਲ ਹੈ ਨਵੀਂ ਡੈਫੀਨੇਸ਼ਨ ਦੇ ਮੁਤਾਬਕ। ਸੋ ਕਹਿਣ ਦਾ ਮਤਲਬ ਮੇਨਲੀ ਜਿਹੜੇ ਸਿਟੀਜ਼ ਓਰੀਜਨਲ ਜਿਨ੍ਹਾਂ ਜਿਹੜੇ ਕਿ ਬਹੁਤ ਹੀ ਵੱਡੀ ਗੱਲ ਹੋਈ ਹੈ ਇਹ ਮੇਨ ਸਿਟੀਜ਼ ਜਿਹੜੇ ਐਡ ਹੋਏ ਨੇ ਉਹ ਹੋਏ ਹੋਏ ਨੇ ਕੈਨਬਰਾ ਕੈਨਬਰਾ ਪਰਥ ਗੋਲਡ ਕੋਸਟ ਨਿਊ ਕਾਸਲ ਵੋਲੋਂਗੋਂਗ। ਹੁਣ ਇਹ ਪਹਿਲਾਂ ਓਰੀਜਨਲ ਨਹੀਂ ਸੀਗੇ ਪਰ ਹੁਣ ਇਹ ਓਰੀਜਨਲ ਨੇ।
ਚੰਗੀ ਖਬਰ।
ਸੋ ਜਿਹੜੇ ਭੈਣ ਭਰਾ ਇੱਥੇ ਪੜ੍ਹ ਰਹੇ ਨੇ ਆਲਰੇਡੀ, ਠੀਕ ਹੈ ਜੀ, ਜਿਹੜੇ ਪੜ੍ਹ ਰਹੇ ਨੇ ਉਹਨਾਂ ਨੂੰ ਬੈਨੀਫਿਟ ਮਿਲੇਗਾ ਐਕਸਟਰਾ 1 ਈਅਰ 485 ਵੀਜ਼ਾ ਜਿਹੜੇ ਮੈਂ ਗੱਲ ਕਰ ਰਹੀ ਹਾਂ ਉਹਦਾ। ਸੋ ਜੇ ਤੁਸੀਂ ਆਲਰੇਡੀ ਐਨਰੋਲਡ ਹੋ ਤੁਹਾਡਾ ਲੈਟਸ ਏ ਕਿ 16 ਨਵੰਬਰ ਨੂੰ ਤੁਹਾਡੀ ਸਟੱਡੀ ਫਿਨਿਸ਼ ਹੋਈ ਹੈ ਜਾਂ 18 ਨਵੰਬਰ ਨੂੰ ਜਾਂ ਹੁਣ ਆਉਣ ਵਾਲੇ ਥੋੜੇ ਦਿਨਾਂ ਚ ਹੋ ਰਹੀ ਹੈ ਜਾਂ ਇਨ ਫਿਊਚਰ ਹੋਏਗੀ ਤੇ ਤੁਸੀਂ ਬੈਚਲਰ ਮਾਸਟਰ ਕਰ ਰਹੇ ਹੋ ਓਰੀਜਨਲ ਏਰੀਆ ਦੇ ਵਿੱਚ ਹੀ ਰਹਿ ਰਹੇ ਹੋ ਤਾਂ ਤੁਹਾਨੂੰ ਪਹਿਲਾਂ 485 ਦੋ ਸਾਲ ਦਾ ਇਹਦੇ ਵਿੱਚ ਆਏ ਕਿ ਇੱਕ ਤਾਂ 485 ਦਾ ਤੁਹਾਨੂੰ ਬੈਨੀਫਿਟ ਮਿਲ ਰਿਹਾ, ਦੂਸਰਾ ਇਹ ਕਿ ਜਿਹੜੇ ਭੈਣ ਭਰਾ ਜਿਹੜੇ ਪਹਿਲਾਂ ਰੀਜਨਲ ਏਰੀਆਜ਼ ਨਹੀਂ ਸੀਗੇ ਪਰ ਹੁਣ ਰੀਜਨਲ ਬਣ ਗਏ ਨੇ ਤੇ ਉਹਨਾਂ ਨੇ ਉੱਥੇ ਸਟੱਡੀ ਕੀਤੀ ਹੈ ਆਪਣੀ ਪੂਰੀ, ਉਹਨਾਂ ਨੂੰ ਰੀਜਨਲ ਏਰੀਆ ਦੀ ਸਟੱਡੀ ਦੇ ਪੁਆਇੰਟਸ ਵੀ ਮਿਲਣਗੇ। ਸੋ ਉਹਦੇ ਵਿੱਚ ਸ਼ਰਤ ਇਹੀ ਹੁੰਦੀ ਹੈ ਕਿ ਡਿਸਟੈਂਸ ਐਜੂਕੇਸ਼ਨ ਨਹੀਂ ਹੋਣੀ ਚਾਹੀਦੀ, ਜਿਹੜੀ ਟਾਈਮ ਤੁਸੀਂ ਸਟੱਡੀ ਕੀਤੀ ਹੈ ਤੁਹਾਡਾ ਜਿਹੜਾ ਕੈਂਪਸ ਰੀਜਨਲ ਏਰੀਆ ਦੇ ਵਿੱਚ ਬਣਦਾ ਹੋਵੇ ਨਵੀਂ ਡੈਫੀਨੇਸ਼ਨ ਦੇ ਹਿਸਾਬ ਨਾਲ ਰੀਜਨਲ ਏਰੀਆ ਪੋਸਟ ਕੋਡਸ ਨੇ ਜਿਹੜੇ ਉਹਦੇ ਵਿੱਚ, ਤੇ ਦੂਸਰੀ ਚੀਜ਼ ਇਹ ਕਿ ਤੁਸੀਂ ਰਹਿੰਦੇ ਵੀ ਰੀਜਨਲ ਏਰੀਆ ਵਿੱਚ ਹੋ। ਜਿਵੇਂ ਫੋਰ ਐਗਜ਼ਾਮਪਲ ਮੈਂ ਤੁਹਾਡੀ ਛੋਟੀ ਜਿਹੀ ਐਗਜ਼ਾਮਪਲ ਦਊਂਗੀ, ਜੇ ਆਪਾਂ ਰਹਿ ਮੈਲਬਰਨ ਚ ਰਹੇ ਹਾਂ ਪਰ ਆਪਾਂ ਸਟੱਡੀ ਜਿਲੋਂਗ ਚ ਕੀਤੀ ਆ ਆਪਾਂ ਨੂੰ ਬੈਨੀਫਿਟ ਨਹੀਂ ਮਿਲੂਗਾ, ਨਾ ਹੀ ਰੀਜਨਲ ਏਰੀਆ ਦੀ ਸਟੱਡੀ ਦੇ ਪੁਆਇੰਟਸ, ਨਾ ਹੀ ਅਡੀਸ਼ਨਲ 485 ਵੀਜ਼ਾ ਜਿਹੜਾ ਮਿਲਣਾ ਉਹਦਾ। ਠੀਕ ਹੈ ਜੀ, ਮੇਰੇ ਖਿਆਲ ਚ ਮੈਂ ਕਾਫੀ ਮਤਲਬ ਕਿ ਸੈਲਫ ਐਕਸਪਲੇਨੇਟਰੀ ਸੀਗੀ ਮੇਰੀ ਐਗਜ਼ਾਮਪਲ ਤੁਹਾਡੇ ਸਮਝਣ ਲਈ। ਸੋ ਦੂਸਰੀ ਚੀਜ਼ ਇੱਕ ਹੋਰ ਇੰਪੋਰਟੈਂਟ ਹੈ ਇਹਦੇ ਵਿੱਚ, ਜਿਹੜੇ ਪੁਆਇੰਟ ਸਿਸਟਮ ਚੇਂਜ ਹੋਏ ਨੇ। ਸੋ ਜਿਨ੍ਹਾਂ ਨੇ ਯੂਆਈਜ਼ ਆਲਰੇਡੀ, ਵੈਸੇ ਤਾਂ ਮੋਸਟਲੀ ਜਿਹੜੇ ਭੈਣ ਭਰਾ ਕਾਫੀ ਇਨਫੋਰਮਡ ਨੇ ਉਹਨਾਂ ਨੂੰ ਪਤਾ ਹੈ ਕਿ ਜਿਹੜੀਆਂ 189 ਦੀਆਂ ਯੂਆਈਜ਼ ਲੌਜਡ ਸੀਗੀਆਂ ਇਨਵੀਟੇਸ਼ਨ ਦੀ ਵੇਟ ਕਰ ਰਹੇ ਸੀਗੇ, ਜੇ ਤਾਂ ਉਹ ਸਿੰਗਲ ਨੇ ਉਹਨਾਂ ਦੇ ਆਟੋਮੈਟਿਕਲੀ ਪੁਆਇੰਟਸ ਅਪਡੇਟ ਹੋ ਗਏ ਨੇ ਯੂਆਈਜ਼ ਦੇ ਵਿੱਚ, ਬਟ ਸਟਿਲ ਜਿਹੜੇ ਭੈਣ ਭਰਾਵਾਂ ਨੇ ਖੁਦ ਫਾਈਲਸ ਲੌਂਚ ਕੀਤੀਆਂ ਹੋਈਆਂ ਨੇ ਜਾਂ ਕਿਸੇ ਦੇ ਥਰੂ ਕਰਾਈਆਂ ਹੋਈਆਂ ਨੇ ਉਹ ਇੱਕ ਵਾਰ ਚੈੱਕ ਜ਼ਰੂਰ ਕਰ ਲੈਣ, ਕਿਉਂਕਿ ਕਈ ਸਰਕਮਸਟਾਂਸਿਸ ਚ ਆਟੋਮੈਟਿਕਲੀ ਨਹੀਂ ਵੀ ਹੋ ਰਹੇ, ਸੋ ਸਿਸਟਮ ਗਲਿਚ ਹੈ ਕੋਈ ਉਹਨਾਂ ਦਾ। ਜੇ ਤੁਹਾਡੇ ਨਹੀਂ ਹੋਏ ਹੈਗੇ ਸੋ ਉਹਦੇ ਲਈ ਤੁਹਾਨੂੰ ਕੰਟੈਕਟ ਕਰਨਾ ਚਾਹੀਦਾ ਡਿਪਾਰਟਮੈਂਟ ਨੂੰ, ਜਾਂ ਫਿਰ ਜਦੋਂ ਜਿਵੇਂ ਕਿਉਂਕਿ ਜੇ ਤੁਸੀਂ ਹੁਣ ਕਰਦੇ ਹੋ ਤਾਂ ਕਿ ਸਿੰਗਲ ਦਾ ਡੇਟ ਆਫ ਇਫੈਕਟ ਚੇਂਜ ਨਹੀਂ ਹੋ ਰਿਹਾ
ਜੀ।
ਸੋ ਜੇ ਤੁਸੀਂ ਆਪਣੇ ਆਪ ਕਰਨ ਦੀ ਕੋਸ਼ਿਸ਼ ਕਰੋਗੇ ਨਹੀਂ ਉਹਨੇ ਸਿਸਟਮ ਨੇ ਕੀਤੇ, ਤੁਹਾਡਾ ਡੇਟ ਆਫ ਇਫੈਕਟ ਚੇਂਜ ਹੋ ਜਾਏਗਾ, ਮਤਲਬ ਕਿ ਤੁਹਾਡਾ ਸ਼ੋ ਹੋਏਗਾ ਕਿ ਅੱਜ ਦੀ ਡੇਟ ਚ ਤੁਸੀਂ ਐਪਲੀਕੇਸ਼ਨ ਲੌਂਚ ਕੀਤੀ ਹੈ, ਈਓਆਈ ਲੌਂਚ ਕੀਤੀ ਹੈ ਸੋਰੀ, ਸੋ ਉਹਦਾ ਇਫੈਕਟ ਤੁਹਾਡੇ ਇਨਵੀਟੇਸ਼ਨ ਤੇ ਪਏਗਾ। ਸੋ ਇਸ ਚੀਜ਼ ਦਾ ਖਿਆਲ ਰੱਖੋ, ਆਪਣੀਆਂ ਚੈੱਕ ਕਰੋ। ਦੂਸਰੀ ਚੀਜ਼ ਇਹ ਕਿ ਜੇ ਤੁਸੀਂ ਆਪਣੇ ਪਾਰਟਨਰ ਦੇ ਪੁਆਇੰਟਸ ਕਲੇਮ ਕਰ ਰਹੇ ਹੋ
ਜੀ,
ਸਕਿਲਡ ਪਾਰਟਨਰ ਦੇ ਤੁਹਾਨੂੰ 10 ਪੁਆਇੰਟ ਮਿਲਣੇ ਨੇ ਹਰ ਇੱਕ ਵੀਜ਼ਾ ਲਈ, ਭਾਵੇਂ ਉਹ 489 ਹੈ, ਭਾਵੇਂ ਉਹ 190 ਹੈ, ਭਾਵੇਂ 189
ਜੀ।
ਸੋ ਅਡੀਸ਼ਨਲ ਪੁਆਇੰਟਸ ਤੁਹਾਨੂੰ ਮਿਲਣਗੇ, ਜੇ ਤੁਹਾਡਾ ਸਕਿਲਡ ਪਾਰਟਨਰ ਹੈ ਤਾਂ 10 ਪੁਆਇੰਟ, ਜੇ ਤੁਹਾਡੇ ਪਾਰਟਨਰ ਕੋਲ 6 ਈਚ ਨੇ, ਸਿਰਫ 6 ਈਚ ਨੇ, ਸਕਿੱਲ ਅਸੈਸਮੈਂਟ ਨਹੀਂ ਹੈਗੀ
ਜੀ,
ਤਾਂ 5 ਪੁਆਇੰਟ। ਮੈਂ ਦੁਬਾਰਾ ਬੋਲ ਰਹੀ ਹਾਂ, ਜੇ ਤੁਹਾਡੇ ਪਾਰਟਨਰ ਕੋਲ ਸਕਿੱਲ ਅਸੈਸਮੈਂਟ ਤੇ 6 ਈਚ ਦੋਵੇਂ ਚੀਜ਼ਾਂ ਚਾਹੀਦੀਆਂ ਨੇ ਆਪਾਂ ਨੂੰ ਤਾਂ 10 ਪੁਆਇੰਟ, ਤੇ ਜਿਹੜੇ ਪਾਰਟਨਰ ਕੋਲ ਸਿਰਫ 6 ਈਚ ਨੇ ਤਾਂ 5 ਪੁਆਇੰਟ। ਠੀਕ ਹੈ ਜੀ, ਪਰ ਇਹ ਤੁਹਾਨੂੰ ਆਪ ਅਪਡੇਟ ਕਰਨੇ ਪੈਣਗੇ
ਜੀ,
ਇਹ ਆਟੋਮੈਟਿਕਲੀ ਅਪਡੇਟ ਨਹੀਂ ਹੋ ਰਹੇ ਹੈਗੇ। ਠੀਕ ਹੈ ਜੀ, ਸੋ ਇਹ ਮੇਜਰ ਚੀਜ਼ਾਂ ਹੋਈਆਂ ਨੇ। ਸੋ ਹੁਣ ਇਹਦੇ ਵਿੱਚ ਜਿਹੜੇ ਭੈਣ ਭਰਾ ਸਿੰਗਲ ਨੇ, ਜਿੱਥੋਂ ਤੱਕ ਅਨਾਲਿਸਿਸ ਮੈਂ ਕੀਤਾ ਹੈ, ਜੋ ਵੀ ਹੋ ਰਿਹਾ ਹੈ ਪੁਆਇੰਟਸ ਦਾ ਬੈਨੀਫਿਟ, ਜਿਹੜੀ ਵੀ ਆਪਾਂ ਗੱਲ ਕਰ ਰਹੇ ਸੀ ਸਿੰਗਲ ਨੂੰ 10 ਪੁਆਇੰਟ ਮਿਲਣੇ ਆ, ਉਹ ਸ਼ੁਰੂ ਹੋ ਗਿਆ
ਜੀ।
ਇਹਦੇ ਵਿੱਚ ਸਿੰਗਲਸ ਨੂੰ ਡੈਫੀਨੇਟਲੀ ਬਹੁਤ ਵੱਡਾ ਬੈਨੀਫਿਟ ਮਿਲ ਰਿਹਾ, ਕਿਉਂਕਿ ਉਹਨਾਂ ਦੀਆਂ ਯੂਆਈਸ ਪਹਿਲਾਂ ਦੀਆਂ ਜਿਨ੍ਹਾਂ ਦੀਆਂ ਲੌਜਡ ਨੇ ਉਹਨਾਂ ਦੀ ਡੇਟ ਆਫ ਇਫੈਕਟ ਚੇਂਜ ਨਹੀਂ ਹੋਈ। ਇੱਥੇ ਜੇ ਸਭ ਤੋਂ ਜ਼ਿਆਦਾ ਕੋਈ ਡਿਸਐਡਵਾਂਟੇਜਡ ਹੈ, ਜਿਹੜੇ ਭੈਣ ਭਰਾ ਮੈਰਿਡ ਨੇ ਤੇ ਨਾ ਹੀ ਉਹਨਾਂ ਕੋਲ ਸਕਿਲਡ ਪਾਰਟਨਰ ਆ ਤੇ ਨਾ ਹੀ ਪਾਰਟਨਰ ਕੋਲ 6 ਈਚ ਨੇ, ਉਹ ਸਭ ਤੋਂ ਮੋਸਟ ਡਿਸਐਡਵਾਂਟੇਜ ਨੇ। ਠੀਕ ਹੈ ਜੀ, ਹਾਂ, ਪਰ ਸਿੰਗਲਸ ਨੂੰ ਸਿੰਗਲਸ ਇਸ ਟਾਈਮ ਤੇ ਮਤਲਬ
ਫਾਇਦੇ ਚ ਨੇ,
ਬਹੁਤ ਹੀ ਫਾਇਦੇ ਚ ਨੇ। ਸੋ ਜਿਹੜੀ ਇਹ ਮੇਨ ਚੀਜ਼ ਮੈਂ ਤੁਹਾਨੂੰ ਦੱਸਤੀ ਹੈ, ਬਾਕੀ ਇਸ ਟਾਈਮ ਤੇ ਮੇਨਲੀ ਐਪਲੀਕੇਸ਼ਨ ਮੈਂ ਵੀਡੀਓ ਵਿੱਚ ਵੀ ਦੱਸਿਆ ਕਿ ਜਿਹੜੀ ਵਿਕਟੋਰੀਆ ਤੇ ਤਸਮੇਨੀਆ 491 ਨੇ ਖੋਲ ਦਿੱਤਾ ਹੈ, ਉਹਦੀਆਂ ਰਿਕੁਆਇਰਮੈਂਟਸ ਤੁਸੀਂ ਚੈੱਕ ਕਰ ਸਕਦੇ ਹੋ, ਜੇ ਤੁਹਾਡੀ ਐਲੀਜੀਬਿਲਟੀ ਬਣਦੀ ਹੈ ਤੇ ਤੁਸੀਂ ਆਪਣੀਆਂ ਐਪਲੀਕੇਸ਼ਨ ਲੌਂਚ ਕਰ ਸਕਦੇ ਹੋ। ਸੋ ਇਹ ਮੇਜਰ ਚੀਜ਼ਾਂ ਹੋਈਆਂ ਨੇ। ਸੋ ਆਈ ਥਿੰਕ
ਸਾਡੇ ਨਾਲ ਇੱਕ ਕਾਲਰ ਬਣੇ ਹੋਏ ਆ ਕਾਫੀ ਦੇਰ ਤੋਂ, ਉਹਨਾਂ ਨੂੰ ਕਹਾਂਗੇ ਕਿ ਉਹ ਸਾਡੇ ਨਾਲ ਬਣੇ ਰਹਿਣ, ਕਿਉਂਕਿ ਕਾਲ ਜਿਹੜੀ ਅਸੀਂ ਸ਼ਾਮਿਲ ਕਰਨੀ ਸੀਗੀ, ਪਰ ਉਸ ਤੋਂ ਪਹਿਲਾਂ ਜਿਹੜੀਆਂ ਇਹ ਮੇਜਰ ਚੇਂਜਸ ਜਾਂ ਫਿਰ ਅਪਡੇਟਸ ਜਿਹੜੀਆਂ ਹੁੰਦੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜ਼ਰੂਰੀ ਹੁੰਦੀਆਂ। ਸੋ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਜੀ, ਨੰਬਰ 634 ਹੈ ਇਹਨਾਂ ਦਾ, ਔਰ ਮੈਂ ਸਵਾਗਤ ਕਰਦੀ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਬਹੁਤ ਵਧੀਆ ਜੀ, ਨਾਮ ਦੱਸੋ ਜੀ। ਸਤਿ ਸ਼੍ਰੀ ਅਕਾਲ ਜੀ।
ਬਲਰਾਜ ਮੈਡਮ,
ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ ਬਲਰਾਜ ਜੀ।
ਆਟੋਮੋਟਿਵ, ਹਾਂਜੀ ਮੈਡਮ, ਮੈਂ ਆਟੋਮੋਟਿਵ ਡਰੋਪ ਰੈਡੀ ਹੋ ਗਿਆ ਆ।
ਠੀਕ ਹੈ ਜੀ।
ਹਾਂਜੀ, ਮੈਨੂੰ ਕਨਫਿਊਜ਼ਨ ਸੀ, ਜਿੱਦਾਂ ਕਹਿ ਰਹੇ ਨੇ ਕਈ ਸੀ, ਉਹ ਮੇਰੇ ਕੋਲ ਜੋਬ ਵੀ ਹੈਗੀ ਹੈ, ਮਤਲਬ ਓਰੀਜਨਲ
ਦੇਖੋ ਐਸ ਸੱਚ ਵਿਕਟੋਰੀਆ ਨੇ ਕੋਈ ਰਿਕੁਆਇਰਮੈਂਟ ਨਹੀਂ ਰੱਖੀ ਹੈ। ਠੀਕ ਹੈ ਜੀ। ਸੋ ਦੇ ਹੈਵਨਟ ਮੈਂਸ਼ਨ ਕਿ 54,000 ਦਾ ਹੀ ਪੈਕੇਜ ਚਾਹੀਦਾ। ਬਟ ਅਗੇਨ ਜਿਹੜੀ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਵੀ ਰਿਅਲਿਸਟਿਕਲੀ ਉਹਦੀ ਕਿੰਨੀ ਪੈਕੇਜ ਹੋਣਾ ਚਾਹੀਦਾ, ਜੇ ਤੁਹਾਨੂੰ ਕੋਈ ਫੁੱਲ ਟਾਈਮ ਜੋਬ ਆਫਰ ਕਰ ਰਿਹਾ ਅਕੋਰਡਿੰਗ ਟੂ ਫੇਅਰ ਵਰਕ, ਉਹ ਚੀਜ਼ਾਂ ਦਾ ਤੁਹਾਨੂੰ ਖਿਆਲ ਰੱਖਣਾ ਪਏਗਾ ਕਿ ਮਿਨੀਮਮ ਵੇਜ ਰਿਕੁਆਇਰਮੈਂਟਸ ਮੀਟ ਕਰ ਰਹੇ ਹਾਂ, ਕਿਉਂਕਿ ਜੇ ਉਹਦੇ ਤੋਂ ਘੱਟ ਹੈ ਤਾਂ ਹਾਂਜੀ ਉਹਦੇ ਚ ਪ੍ਰੋਬਲਮ ਹੋ ਸਕਦੀ ਹੈ।
ਠੀਕ ਹੈ ਮੈਮ, ਨਹੀਂ ਉਹ ਤੇ ਜਿੱਦਾਂ ਮੈਡਮ ਮੈਨੂੰ ਡੀਲਰਸ਼ਿਪ ਦੀ ਜੋਬ ਆਫਰ ਹੋ ਰਹੀ, ਪਰ ਜੇ ਆਪਾਂ 54,000 ਦਾ ਦੇਖੀਏ ਉਹਨੇ 27 ਪਲੱਸ ਰੇਟ ਜਾਂਦਾ ਹੈ ਨਾ, ਉਹ ਨਹੀਂ ਪੇ ਕਰਦੇ, ਉਹਦੇ ਵੀ ਐਕਸਪੀਰੀਅੰਸ ਚਾਹੀਦਾ ਹੈ 7-8 ਸਾਲ ਦਾ, ਹੈ
ਨਾ,
24-25 ਤੱਕ ਸਾਨੂੰ ਕਰ ਦਿੰਦੇ ਆ, ਮਤਲਬ 52,000 ਤੱਕ।
ਹਾਂਜੀ, ਮੇਰੇ ਹਿਸਾਬ ਨਾਲ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਕਿਉਂਕਿ ਵਿਕਟੋਰੀਆ ਨੇ ਹਜੇ ਕੋਈ ਐਡੀਸ਼ਨਲ ਰਿਕੁਆਇਰਮੈਂਟ ਨਹੀਂ ਰੱਖੀ ਹੈ।
ਠੀਕ ਹੈ ਮੈਡਮ, ਕਹਿੰਦੇ ਸ਼ਾਇਦ ਜਿੱਦਾਂ ਜਦੋਂ 3 ਸਾਲ ਦਾ ਟੈਕਸ ਲੌਜ ਕਰਨਾ ਉਹ 54,000 ਕਿ ਉਹਦੀ ਕੋਈ ਸ਼ਰਤ ਨਹੀਂ ਹੈ।
ਹਾਂਜੀ ਬਿਲਕੁਲ ਜੀ, ਨਹੀਂ ਉਹ ਤਾਂ ਹੈ, ਹਜੇ ਉਹਦੀ ਵੀ ਕਲੈਰੀਫਿਕੇਸ਼ਨ ਹਜੇ ਡਿਪਾਰਟਮੈਂਟ ਵੱਲੋਂ ਨਹੀਂ ਆਈ ਹੈ, ਕਿਉਂਕਿ ਜਿਹੜੀ PR ਵਾਲੀ ਪਾਲਿਸੀ 191 ਦੀ ਹਜੇ ਪਾਲਿਸੀ ਨਹੀਂ ਆਈ ਹੈ, ਬਟ ਡਿਪਾਰਟਮੈਂਟ ਨੇ ਜਿੰਨੀ ਹੁਣ ਤੱਕ ਇਨਫੋਰਮੇਸ਼ਨ ਦਿੱਤੀ ਹੈ ਉਹਨਾਂ ਨੇ ਇਹੀ ਕਿਹਾ ਹੈ ਕਿ 191 ਲੌਂਚ ਕਰਨ ਲਈ 53,900 ਦਾ ਪੈਕੇਜ ਚਾਹੀਦਾ। ਬਟ ਸਟਿਲ ਚੀਜ਼ਾਂ ਉੱਪਰ ਥੱਲੇ ਹੋ ਸਕਦੀਆਂ ਨੇ, ਕਿਉਂਕਿ ਜਦੋਂ ਪਾਲਿਸੀ ਆਏਗੀ ਉਦੋਂ ਮੋਰ ਕਲੈਰਿਟੀ ਹੋਏਗੀ। ਠੀਕ ਹੈ ਜੀ,
ਠੀਕ ਹੈ। ਬਾਕੀ ਮੈਡਮ ਜੋਬ ਆਫਰ ਲੈਟਰ ਦਾ ਕੋਈ ਚੱਕਰ ਨਹੀਂ ਹੈ ਨਾ, ਉਹ ਕੋਈ 1-2 ਹਜ਼ਾਰ ਘੱਟ ਵੀ ਹੋ ਗਏ ਪਤਾ ਨਹੀਂ।
ਹਾਂਜੀ ਠੀਕ ਹੈ ਜੀ,
ਥੈਂਕ ਯੂ ਮੈਡਮ, ਹਾਂਜੀ ਥੈਂਕ ਯੂ ਸੋ ਮਚ
ਜੀ। ਸੋ ਬਲਰਾਜ ਜੀ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ, ਤੇ ਅੱਗੇ ਸਾਡੇ ਨਾਲ ਫੇਸਬੁੱਕ ਦੇ ਰਾਹੀਂ ਵੀ ਬਹੁਤ ਸਾਰੇ ਹੋਰ ਸਰੋਤੇ ਬਣੇ ਹੋਏ ਨੇ, ਅਸੀਂ ਉਹਨਾਂ ਨੂੰ ਵੀ ਸ਼ਾਮਿਲ ਕਰਨਾ, ਪਰ ਉਸ ਤੋਂ ਪਹਿਲਾਂ ਇੱਕ ਹੋਰ ਕਾਲਰ ਜੁੜ ਗਏ ਨੇ ਪ੍ਰਭਜੀਤ ਜੀ, ਉਹਨਾਂ ਨੂੰ ਵੀ ਸ਼ਾਮਿਲ ਕਰ ਲੈਂਦੇ ਹਾਂ। 424 ਤੋਂ ਸਾਡੇ ਨਾਲ ਅਗਲੇ ਕਾਲਰ ਬਣੇ ਨੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ, ਸਤਿ ਸ਼੍ਰੀ ਅਕਾਲ।
ਹਾਂਜੀ ਮੇਰਾ ਕੁਐਸਚਨ ਸੀਗਾ ਜੀ,
ਜੀ
ਮੇਰੀ ਸਿਸਟਰ ਆਏ ਨੇ ਆਪਣੇ ਟੂਰਿਸਟ ਵੀਜ਼ਾ ਤੇ, ਉਹਨਾਂ ਦਾ ਆਪਣੇ ਮਤਲਬ ਅਸੀਂ ਆਪਣੇ ਮੈਚ ਲੱਭ ਰਹੇ ਸੀਗੇ ਤੇ ਉਹਨਾਂ ਸਾਨੂੰ ਮੈਚ ਐਸਐਸ ਮਿਲ ਗਿਆ, ਉਹ ਪੱਕੇ ਨੇ ਇੱਥੇ।
ਸੋਰੀ ਕੀ ਲੱਭ ਰਹੇ ਸੀਗੇ ਜੀ?
ਉਹ ਮਤਲਬ ਉਹਨਾਂ ਦੇ ਹਸਬੰਡ ਜਿਹੜੇ ਨੇ
ਮੈਚ ਲੱਭ ਰਹੇ ਸੀ ਜੀ,
ਉਹਨਾਂ ਤੋਂ ਮੈਂ ਉਹਨਾਂ ਜੀ ਜੀ
ਹਾਂਜੀ ਹਾਂਜੀ
ਤੇ ਉਹ ਇੱਥੇ ਨੇ ਜੀ ਆਪਣੇ ਮੈਲਬਨ ਚ ਨੇ ਉਹਨਾਂ ਦੇ।
ਕਿਹੜੇ ਵੀਜ਼ਾ ਦੀ ਐਪਲੀਕੇਸ਼ਨ ਸੋਰੀ ਤੁਸੀਂ ਕਹਿ ਰਹੇ ਹੋ?
ਜਿਹੜੇ ਉਹਨਾਂ ਦੇ ਹਸਬੰਡ ਨੇ ਉਹ ਇੱਥੇ ਸਿਟੀਜ਼ਨ ਨੇ,
ਉਹ ਤਾਂ ਮੈਂ ਸਮਝ ਗਈ, ਤੁਸੀਂ ਜਿਹੜੀ ਆਖਰੀ ਲਾਈਨ ਬੋਲੀ ਉਹ ਨਹੀਂ ਮੈਨੂੰ ਪਤਾ ਲੱਗੀ।
ਅੱਛਾ ਜੀ, ਉਹ ਆਪਣੇ ਉਹ ਇਸ ਟਾਈਮ ਵਿਜ਼ਟਰ ਵੀਜ਼ਾ ਤੇ ਨੇ ਤੇ ਹੁਣ ਉਹ ਸਪੌਸ਼ ਵੀਜ਼ਾ ਤੇ ਕਨਵਰਟ ਕਰਨਾ ਉਹਨਾਂ ਨੂੰ।
ਠੀਕ ਹੈ ਜੀ, ਮਤਲਬ ਸਪੌਸ਼ ਵੀਜ਼ਾ ਲੌਂਚ ਕਰਨਾ।
ਹਾਂਜੀ 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 ਤੇ ਉਹਦੇ ਚ ਮਤਲਬ ਪ੍ਰੋਬਲਮ ਤਾਂ ਨਹੀਂ ਆਉਂਦੀ ਜੇ ਸਾਨੂੰ ਅਸੀਂ ਇੰਡੀਆ ਤੋਂ ਜਾ ਕੇ ਪਾਉਣਾ ਪਏਗਾ?
ਨਹੀਂ ਜੀ, ਜੇ ਜੈਨੂਇਨ ਰਿਲੇਸ਼ਨਸ਼ਿਪ ਆ ਤੁਹਾਡੇ ਕੋਲ, ਸਾਰੇ ਡਾਕੂਮੈਂਟਸ ਨੇ, ਤਾਂ ਪ੍ਰੋਬਲਮ ਤਾਂ ਮੈਨੂੰ ਸਮਝ ਨਹੀਂ ਲੱਗ ਰਹੀ, ਮੈਨੂੰ ਤੁਹਾਡਾ ਕੁਐਸਚਨ ਜਾਂ ਤੁਸੀਂ ਸਮਝਾ ਨਹੀਂ ਪਾ ਰਹੇ ਹੈਗੇ, ਤਾਂ ਕੋਈ ਇਸ਼ੂ ਨਹੀਂ ਹੋਣਾ ਚਾਹੀਦਾ।
ਨਹੀਂ
ਤੁਸੀਂ ਆਨਸ਼ੋਰ ਲੌਜਮੈਂਟ ਕਰਨੀ 8503 ਕੰਡੀਸ਼ਨ ਦਾ ਦੇਖ ਲਿਓ ਵੀ, ਉਹ ਤਾਂ ਨਹੀਂ ਹੈਗੀ ਉਹਨਾਂ ਦੇ ਵੀਜ਼ਾ, ਇਥੋਂ ਵੀਜ਼ਾ ਤੇ ਜੇ ਨਹੀਂ ਹੈਗੀ ਤਾਂ ਤੁਸੀਂ ਇਲੀਜੀਬਿਲਿਟੀ ਲੌਂਚ ਕਰ ਸਕਦੇ
ਹੋ। ਅਸਲ ਚ ਕੁਐਸਚਨ ਇਹ ਸੀਗਾ ਵੀ ਅਸੀਂ ਇਥੋਂ ਜਾਣਾ ਪਾਣਾ ਫਾਈਲ ਤੋਂ ਪਾਣੀ ਬੈਟਰ ਰਹੇਗੀ ਜਾਂ ਉੱਥੇ ਇੰਡੀਆ
ਲੋਕੀ ਤਾਂ ਜੀ ਵੇਟ ਕਰਦੇ ਨੇ ਵੀ ਵਿਜ਼ਟਰ ਵੀਜ਼ਾ ਆ ਜਾਵੇ ਤੇ ਅਸੀਂ ਇੱਥੇ ਅੱਗੇ ਪਾ ਦਈਏ ਕਿਉਂਕਿ ਉੱਥੋਂ ਤਾਂ ਪ੍ਰੋਸੈਸਿੰਗ ਟਾਈਮ ਵੀ ਬਹੁਤ ਜ਼ਿਆਦਾ ਇੰਡੀਆ ਤੋਂ 18-18 ਮਹੀਨੇ ਦਾ।
ਹਾਂਜੀ
ਹਾਂਜੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਫੇਸਬੁਕ ਤੇ ਕੁਛ ਦੋਸਤਾਂ ਦੇ ਸਵਾਲ ਵੀ ਆਏ ਨੇ। ਕਿਰਨ ਸ਼ਰਮਾ ਇਹਨਾਂ ਨੇ ਸਿਰਫ ਮੈਨਸ਼ਨ ਕੀਤਾ ਸੀ ਕਿਸੇ ਦਾ ਨਾਮ ਤੇ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਗੋਤਰਾ ਜੀ ਇਹਨਾਂ ਦਾ ਸਵਾਲ ਅਸੀਂ ਸ਼ਾਮਿਲ ਕਰਦੇ ਹਾਂ ਤੇ ਸਾਡੇ ਨਾਲ ਇੱਕ ਕਾਲਰ ਜੁੜ ਰਹੇ ਨੇ ਉਹਨਾਂ ਨੂੰ ਕਹਾਂਗੇ ਕਿ ਤੁਸੀਂ ਸਾਡੇ ਨਾਲ ਬਣੇ ਰਹੋ ਤੁਹਾਡਾ ਵੀ ਸਵਾਲ ਅਸੀਂ ਜਲਦੀ ਸ਼ਾਮਿਲ ਕਰਾਂਗੇ ਪਰ ਫਿਲਹਾਲ ਗੁਰਪ੍ਰੀਤ ਸਿੰਘ ਹੋਰਾਂ ਦਾ ਸਵਾਲ ਸ਼ਾਮਿਲ ਕਰਦੇ ਹਾਂ। ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਪਹਿਲਾਂ ਤਾਂ ਕਹਿੰਦੇ ਵੈਨ ਇਜ਼ ਵੈਸਟਰਨ ਆਸਟ੍ਰੇਲੀਆ ਓਕੂਪੇਸ਼ਨ ਲਿਸਟ ਵਿਲ ਇਸ਼ੂ ਐਂਡ ਇਫ ਆਈ ਅਪਲਾਈ ਫਾਰ ਨਾਰਦਰਨ ਟੈਰੀਟਰੀ 491 ਕੈਨ ਆਈ ਮੂਵ ਟੂ ਵੈਸਟਰਨ ਆਸਟ੍ਰੇਲੀਆ।
ਦੇਖੋ ਵੈਸਟਰਨ ਆਸਟ੍ਰੇਲੀਆ ਦੀ ਗਾਈਡਲਾਈਨਸ ਜਿਹੜੀਆਂ ਨਵੀਆਂ ਨੇ ਉਹਦੇ ਰਿਗਾਰਡਿੰਗ ਹਜੇ ਸਾਡੇ ਕੋਲ ਕੋਈ ਅਪਡੇਟ ਨਹੀਂ ਹੈ। ਠੀਕ ਹੈ ਜੀ ਤੇ ਬਾਕੀ ਤੁਸੀਂ ਵੀ ਇੱਕ ਵਾਰ ਉੱਥੇ ਮੂਵ ਹੋ ਗਏ ਤੁਸੀਂ ਵੈਸਟਰਨ ਆਸਟ੍ਰੇਲੀਆ ਕਰ ਸਕਦੇ ਹੋ ਕਿ ਅਪਲਾਈ ਹੁਣ ਤੱਕ ਤਾਂ ਉਹਨਾਂ ਦੀ ਪਾਲਿਸੀ ਦੇ ਹਿਸਾਬ ਨਾਲ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਸੀਗੇ ਬਟ ਅਗੇਨ ਆਪਾਂ ਨੂੰ ਥੋੜਾ ਜਿਹਾ ਉਹਨਾਂ ਦੀ ਨਵੀਂ ਲਿਸਟ ਤੇ ਗਾਈਡਲਾਈਨਸ ਦੀ ਵੇਟ ਕਰਨੀ ਪਏਗੀ। ਜੇ ਤੁਸੀਂ ਨਾਰਦਰਨ ਟੈਰੀਟਰੀ ਮੂਵ ਕਰਦੇ ਮੈਨੂੰ ਲੱਗਦਾ ਨਹੀਂ ਕੋਈ ਪ੍ਰੋਬਲਮ ਹੋਣੀ ਚਾਹੀਦੀ ਜੇ ਤੁਸੀਂ ਉੱਥੇ ਦੇ ਗ੍ਰੈਜੂਏਟ ਹੋ
ਜੀ। ਤੇ ਅਗਲਾ ਸਵਾਲ ਨਵਪ੍ਰੀਤ ਸਿੰਘ ਬਾਲ ਕਰ ਰਹੇ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ ਕਹਿੰਦੇ ਮੈਮ ਵਟ ਵੁੱਡ ਯੂ ਸੁਜੈਸਟ ਫਾਰ 23 ਮਕੈਨਿਕ ਇਨ ਫੈਬਰੀ ਵਿਦ 7 ਏਜ ਐਂਡ ਨਾਟੀ ਲਿਵਿੰਗ ਇਨ ਵਿਕਟੋਰੀਆ ਐਂਡ ਅੱਛਾ ਇਹਨਾਂ ਨੇ ਏਜ ਦੱਸੀ ਹੋਣੀ ਆ ਸੋ ਨਾਟੀ ਦੇ ਨਾਲ ਕਹਿੰਦੇ ਵਿਕਟੋਰੀਆ ਚ ਰਹਿ ਰਹੇ ਹਾਂ ਸਿੰਗਲ ਆ 190 ਔਰ 491 ਇਨ ਵਿਚ ਸਟੇਟ ਜੀ।
ਦੇਖੋ ਜੀ ਜੇ ਤੁਸੀਂ ਵਿਕਟੋਰੀਆ ਚ ਰਹਿ ਰਹੇ ਹੋ ਤੁਸੀਂ ਵਿਕਟੋਰੀਆ ਤੇ ਨਿਊ ਸਾਊਥ ਵੇਲਸ ਲਈ ਐਲੀਜੀਬਲ ਹੋ
ਜੀ। ਤੇ ਅਗਲਾ ਸਵਾਲ ਦੀਪ ਕੌਰ ਕਰ ਰਹੇ ਨੇ ਕਹਿੰਦੇ ਵਿਲ ਐਨੀ ਫੁੱਲ ਟਾਈਮ ਜੋਬ ਵਰਕ ਫਾਰ 491 ਵੀਜ਼ਾ ਇਨ ਨਾਰਦਰਨ ਟੈਰੀਟਰੀ।
ਨਾਟ ਜਸਟ ਜੋਬ ਆਫਰ ਪਰ ਹਾਂ ਕੰਮ ਕਰਨਾ ਪਏਗਾ ਘੱਟੋ ਘੱਟ 6 ਮਹੀਨੇ ਬਟ ਅਗੇਨ ਨਾਰਦਰਨ ਟੈਰੀਟਰੀ ਦੇ ਜਿਹੜੇ ਹਜੇ ਨਵੇਂ ਚੇਂਜਸ ਨੇ ਉਹ ਆਉਣੇ ਨੇ ਸੋ ਦਸੰਬਰ ਦੇ ਵਿੱਚ ਆ ਰਹੇ ਨੇ ਉਦੋਂ ਤੱਕ ਆਪਾਂ ਨੂੰ ਵੇਟ ਕਰਨੀ ਚਾਹੀਦੀ ਹੈ
ਜੀ।
ਬਟ ਜਿਹੜੇ ਪੁਰਾਣਿਆਂ ਦੇ ਹਿਸਾਬ ਨਾਲ ਤਾਂ ਇਹੀ ਸੀਗਾ ਕਿ 6 ਮੰਥ ਜਾ ਕੇ ਕੰਮ ਕਰੋਗੇ ਉਸ ਤੋਂ ਬਾਅਦ ਹੀ ਉਹ 489 ਦਿੰਦੇ ਸੀਗੇ
ਜੀ
ਸੋ ਜੇ ਸਿਮਿਲਰ ਰੱਖਦੇ ਨੇ ਤਾਂ ਲੋਕੀ ਇਹ ਹੋਏਗਾ ਬਟ ਜੇ ਕੋਈ ਚੇਂਜਸ ਆਉਂਦੇ ਵੀ ਵਿਲ ਨੋ ਇਨ ਦਸੰਬਰ
ਜੀ। ਪ੍ਰਭ ਜੀ ਕਾਲਰ ਨੂੰ ਹੁਣ ਅਸੀਂ ਔਨ ਏਅਰ ਕਰਦੇ ਹਾਂ 952 ਤੋਂ ਸਾਡੇ ਨਾਲ ਅਗਲੇ ਕਾਲਰ ਬਣੇ ਨੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ।
ਹੈਲੋ ਮੈਮ ਗੁੱਡ ਈਵਨਿੰਗ।
ਹਾਂਜੀ ਗੁੱਡ ਈਵਨਿੰਗ ਜੀ।
ਹੈਲੋ
ਹੈਲੋ ਹਾਂਜੀ
ਮੈਮ ਮੈਂ ਸਿਡਨੀ ਸੇ ਬੋਲ ਰਹੀ ਹੂੰ ਪਰੀਕਸ਼ਾ ਬੋਲ ਰਹੀ ਹੂੰ।
ਹਾਂਜੀ ਪਰੀਕਸ਼ਾ ਜੀ ਕੀ ਸਵਾਲ?
ਮੈਂ ਡਿਪਲੋਮਾ ਆਫ ਕਮਿਊਨਿਟੀ ਸਰਵਿਸ ਕਰਤੀ ਹੂੰ ਯਹਾਂ ਪਰ ਔਰ ਮੈਂ ਨੈਕਸਟ ਮੰਥ ਮੈਂ ਡਿਪਲੋਮਾ ਫਿਨਿਸ਼ ਹੋਗਾ ਸੋ ਕਿਆ ਮੈਂ ਇਸਕੀ ਸਕਿੱਲ ਅਸੈਸਮੈਂਟ ਹੋ ਸਕਤੀ ਹੈ?
ਦੇਖੋ ਦੋ ਤਰ੍ਹਾਂ ਦੇ ਡਿਪਲੋਮਾ ਹੁੰਦੇ ਨੇ ਕਮਿਊਨਿਟੀ ਸਰਵਿਸਿਸ ਇੱਕ ਅਕ੍ਰੈਡਿਟਿਡ ਹੁੰਦੇ ਨੇ ਇੱਕ ਨਾਨ ਅਕ੍ਰੈਡਿਟਿਡ ਹੁੰਦੇ ਨੇ ਸੋ ਤੁਹਾਨੂੰ ਚੈੱਕ ਕਰਨਾ ਪਏਗਾ ਕਿ ਤੁਹਾਡੇ ਇੰਸਟੀਟਿਊਟ ਦਾ ਅਕ੍ਰੈਡਿਟਿਡ
ਪੀਟੀ ਕੇ ਸਕੋਰ ਵਗੈਰਾ ਦਿਖਾਣਾ ਹੁੰਦਾ ਹੈ ਜਿਸ
7 ਇੰਚ ਅਸੈਸਮੈਂਟ ਮੇ 7 ਇੰਚ ਮਸਟ
7 ਇੰਚ ਉਸकी ਕੋਈ ਰਿਕੁਆਇਰਮੈਂਟ ਫਸਟ ਟਾਈਮ ਮੇ ਹੋਣਾ ਚਾਹੀਏ ਜਾਂ ਮਲਟੀਪਲ ਮੇ ਹੋ ਸਕਦਾ ਹੈ?
ਸੌਰੀ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ।
ਮੈਮ ਜੋ 7 ਇੰਚ ਦਾ ਸਕੋਰ ਹੈ ਉਹ ਫਸਟ ਸਿਟਿੰਗ ਮੇ ਹੀ ਕੰਪਲਸਰੀ ਹੈ ਜਾਂ ਮਲਟੀਪਲ ਮੇ ਵੀ ਹੋ ਸਕਦਾ ਹੈ?
ਆਈ ਡੋਨਟ ਥਿੰਕ ਸੋ ਐਕਵਾ ਅਸੈਪਟ ਮਲਟੀਪਲ ਸਿਟਿੰਗ ਸਕੋਰਸ ਆਈ ਥਿੰਕ ਉਹ ਇੱਕ ਸਿਟਿੰਗ ਦੇ ਵਿੱਚ ਹੀ ਹੋਣਾ ਚਾਹੀਦਾ ਬਟ ਆਈ ਕੈਨ ਚੈੱਕ ਇਟ ਕੁਇਕਲੀ ਫॉर ਯੂ।
ਸੋ ਪ੍ਰੀਕਸ਼ਾ ਜੀ ਸਿਡਨੀ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ ਨਾ?
ਹਾਂਜੀ ਹਾਂਜੀ
ਜੀ ਜੀ।
ਇਟ ਸ਼ੁਡ ਬੀ ਇਨ ਵਨ ਮਲਟੀਪਲ ਟੈਸਟ
ਜੀ ਪ੍ਰੀਕਸ਼ਾ
ਮਲਟੀਪਲ ਜਾਂ ਵਨ? ਹਾਂਜੀ ਮੈਮ
ਹਾਂਜੀ ਹਾਂਜੀ ਤੁਸੀਂ ਮਲਟੀਪਲ ਟੈਸਟ ਦੇ ਸਕਦੇ ਹੋ ਜੀ।
ਅਗਲਾ ਸਵਾਲ ਸ਼ਵੇਤਾ ਦੇਵਗਨ ਜੀ ਕਰ ਰਹੇ ਨੇ ਕਹਿੰਦੇ ਕੈਨ ਅ ਸਟੂਡੈਂਟ ਫਰੋਮ ਇੰਡੀਆ ਹੂ ਡਿਡ ਪਲੱਸ 2 ਇਨ ਆਰਟਸ
ਕੈਨ ਅਪਲਾਈ ਫਾਰ ਬੈਚਲਰ ਆਫ ਨਰਸਿੰਗ ਕੋਰਸ?
ਦੇਖੋ ਆਰਟਸ ਬੈਕਗਰਾਉਂਡ ਵਾਲਿਆਂ ਨੂੰ ਮੋਸਟਲੀ ਬੈਚਲਰ ਆਫ ਨਰਸਿੰਗ ਚ ਐਡਮਿਸ਼ਨ ਨਹੀਂ ਮਿਲਦੀ, ਸੋ ਆਈ ਡੋਂਟ ਥਿੰਕ ਸੋ ਕਿ ਉਹ ਡਾਇਰੈਕਟਲੀ ਆ ਸਕਦੇ ਨੇ, ਬਟ ਡਿਪਲੋਮਾ ਲੀਡਿੰਗ ਟੂ ਡਿਗਰੀ ਜੀ ਜੇ ਕਿਤੇ ਆਪਸ਼ਨ ਮਿਲ ਜਾਵੇ ਤਾਂ ਦੇਖ ਸਕਦੇ ਨੇ
ਜੀ। ਅਗਲਾ ਸਵਾਲ ਕਿਰਨਦੀਪ ਸੰਧੂ ਕਰ ਰਹੇ ਨੇ, ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ ਅਤੇ ਅੱਗੇ ਜਾ ਕੇ ਸਵਾਲ ਪੁੱਛ ਰਹੇ ਨੇ, ਕਹਿੰਦੇ ਮਾਈ ਹਸਬੈਂਡ ਇਜ਼ ਔਨ ਸਟੂਡੈਂਟ ਵੀਜ਼ਾ ਇਨ ਮੈਲਬਨ ਐਂਡ ਆਈ ਗੋਟ ਵਿਜ਼ਟਰ ਰਿਫਿਊਜ਼ਲ ਦਿਸ ਜੁਲਾਈ, ਨਾਓ ਵੀ ਵਾਂਟ ਟੂ ਅਪਲਾਈ ਫਾਰ ਡਿਪੈਂਡੈਂਟ ਸਟੂਡੈਂਟ ਵੀਜ਼ਾ, ਹਾਊ ਮਚ ਟਾਈਮ ਇਟ ਟੇਕਸ ਨਾਓ ਡੇਜ਼?
ਮੋਰ ਦੈਨ 12 ਮਹੀਨੇ ਜੀ ਜੀ। ਔਨ ਆਫਸ਼ੋਰ ਐਪਲੀਕੇਸ਼ਨਸ ਲੱਗ ਰਹੀਆਂ ਨੇ ਸਟੂਡੈਂਟ ਡਿਪੈਂਡੈਂਟ ਦੀਆਂ, ਹਾਂਜੀ ਬਿਲਕੁਲ
ਜੀ। ਤੇ ਇੱਕ ਹੋਰ ਸਵਾਲ ਸ਼ਾਮਿਲ ਕਰਦੇ, ਉਸ ਤੋਂ ਬਾਅਦ ਕਾਲਰ ਨੂੰ ਆਨਰ ਕਰਾਂਗੇ। ਸਾਨੀਆ ਅਮਜ਼ਦ ਜੀ ਪੁੱਛ ਰਹੇ ਨੇ, ਕਹਿੰਦੇ ਇਜ਼ ਟੀਚਿੰਗ ਗੁੱਡ ਕੋਰਸ ਫਾਰ ਪੀਆਰ?
ਇਜ਼ ਟੀਚਿੰਗ ਗੁੱਡ ਕੋਰਸ ਫਾਰ ਪੀਆਰ? ਬਿਲਕੁਲ ਜੀ, ਗੁੱਡ ਕੋਰਸ ਹੈਗਾ, ਬਟ ਇੱਕ ਗੱਲ ਯਾਦ ਰੱਖਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੋਰ ਐਂਡ ਮੋਰ ਪੋਸੀਬਿਲਿਟੀ ਬਣਦੀ ਜਾ ਰਹੀ ਹੈ ਕਿ ਯੂ ਨੀਡ ਵਰਕ ਐਕਸਪੀਰੀਅੰਸ। ਫਾਰ ਐਗਜ਼ਾਮਪਲ ਇਸ ਟਾਈਮ ਤੇ ਵਿਕਟੋਰੀਆ ਦੀ ਲਿਸਟ ਤੇ 190 ਤੇ ਟੀਚਿੰਗ ਖੁੱਲਾ
ਜੀ,
ਬਟ ਦੇ ਆਸਕ ਫਾਰ 2 ਈਅਰਸ ਆਫ ਵਰਕ ਐਕਸਪੀਰੀਅੰਸ। ਜੇ ਤੁਸੀਂ ਡਾਇਰੈਕਟ ਪੀ ਆਰ ਟਾਰਗੇਟ ਕਰ ਰਹੇ ਹੋ ਫਾਰ ਐਗਜ਼ਾਮਪਲ 190, ਤਾਂ ਥੋੜਾ ਜਿਹਾ ਮੁਸ਼ਕਿਲ ਆ ਸਕਦੀ ਹੈ
ਜੀ,
ਬਟ ਸੱਚ ਇਟਸ ਅ ਗੁੱਡ ਕੋਰਸ
ਜੀ। ਕਾਲਰ ਨੂੰ ਆਨਰ ਕਰਦੇ ਆ, 960 ਤੋਂ ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ, ਸਤਿ ਸ੍ਰੀ ਅਕਾਲ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ?
ਮੈਂ ਪੁੱਛਣਾ ਸੀ, ਮੇਰਾ ਨਾਮ ਕਸ਼ਮੀਰ ਸਿੰਘ ਹੈ ਜੀ।
ਹਾਂਜੀ ਕਸ਼ਮੀਰ ਜੀ,
ਮੈਂ ਪੁੱਛਣਾ ਸੀਗਾ ਕਿ ਮੈਂ ਆਟੋਮੋਟਿਵ ਦੇ ਵਿੱਚ ਮੈਂ ਪਾਈ ਹੋਈ ਆ, ਈਓ ਦੀ ਲੌਜ ਕੀਤੀ ਸੀਗੀ, ਤੇ ਮੇਰੇ 70 ਆਪਣੇ ਆ ਤੇ 5 ਸਟੇਟ ਦੇ ਨਿਊ ਸਾਊਥ ਵੇਲਸ ਦੇ, ਤੇ ਅੱਜ ਮੇਰੀ ਵਾਈਫ 60 ਕਰਕੇ ਮੈਂ ਈਓ ਅਪਡੇਟ ਕੀਤੀ ਆ, ਤਾਂ ਟੋਟਲ 80 ਪੁਆਇੰਟ ਬਣਦੇ ਆ, ਤੇ ਕੋਈ ਚਾਂਸ ਹੈਗਾ ਮੇਰਾ 190 ਦਾ?
ਕਦੋਂ ਲੌਂਚ ਕੀਤੀ ਸੀ ਜੀ ਤੁਸੀਂ ਈਓ ਆਈ?
ਈਓ ਮੈਂ ਅੱਜ ਅਪਡੇਟ ਹੋਈ ਆ, ਮੇਰੀ ਵਾਈਫ ਦੇ 60 ਚਾਹੀ ਸੀਗੇ।
ਅੱਜ ਅਪਡੇਟ ਹੋਈ ਆ ਤੇ ਤੁਹਾਡੇ ਟੋਟਲ 85 ਬਣ ਰਹੇ ਨੇ?
ਟੋਟਲ 80 ਮੈਮ,
80 ਤੇ
ਆਪਣੇ ਤੇ 5 ਵਾਈਫ ਦੇ
ਟੋਟਲ 80 ਬਣ ਰਹੇ ਨੇ ਨਾ ਜੀ?
ਹਾਂਜੀ,
ਟੋਟਲ 80 ਬਣ ਰਹੇ ਨੇ ਕਿ 85?
80 ਬਣ ਰਹੇ ਨੇ।
ਹਾਂਜੀ 80 ਬਣ ਰਹੇ ਨੇ। ਦੇਖੋ ਹੁਣ ਤੱਕ 75 ਤੇ ਮੋਟਰ ਮਕੈਨਿਕ ਦੇ ਆ ਰਹੇ ਸੀ ਇਨਵੀਟੇਸ਼ਨ, ਬਟ ਆਫਟਰ 16th ਆਫ ਨਵੰਬਰ ਇਸ ਸਵਾਲ ਦਾ ਜਵਾਬ ਦੇਣਾ ਬੜਾ ਮੁਸ਼ਕਿਲ ਹੈ ਕਿ 80 ਤੇ ਫੋਰ ਸ਼ੋਰ ਆਉਣ ਦੇ ਚਾਂਸਿਸ ਹੈ ਕਿ ਨਹੀਂ, ਕਿਉਂਕਿ ਮੋਸਟ ਪ੍ਰੋਬੇਬਲੀ ਜਿਹੜੇ ਸਿੰਗਲਸ ਨੇ ਉਹਨਾਂ ਦੇ ਆਟੋਮੈਟਿਕਲੀ ਜਿਨ੍ਹਾਂ ਦੀਆਂ ਐਕਸਪ੍ਰੈਸ਼ਨ ਆਫ ਇੰਟਰਸਟ 75 ਤੇ ਸਬਮਿਟਡ ਨੇ ਉਹਨਾਂ ਨੂੰ 85 ਹੋ ਜਾਣੇ ਨੇ ਆਟੋਮੈਟਿਕਲੀ। ਸੋ ਮੇ ਬੀ ਤੁਹਾਨੂੰ ਨਾ ਆਵੇ ਇਨਵੀਟੇਸ਼ਨ ਜਾਂ ਫਿਰ ਥੋੜਾ ਲੇਟ ਆਵੇ, 80 ਤੇ ਥੋੜੀ ਮੁਸ਼ਕਿਲ ਆ ਸਕਦੀ ਹੈ ਤੁਹਾਨੂੰ। ਠੀਕ ਹੈ ਜੀ,
ਓਕੇ, ਬਹੁਤ ਬਹੁਤ ਮਿਹਰਬਾਨੀ,
ਧੰਨਵਾਦ ਕਸ਼ਮੀਰ ਜੀ। ਅਗਲਾ ਸਵਾਲ ਮਾਹੀਪਾਲ ਰਾਜਪੂਤ ਕਰ ਰਹੇ ਨੇ, ਕਹਿੰਦੇ ਮੈਮ ਆਈ ਹੈਵ ਡਨ GNM ਡਿਪਲੋਮਾ ਇਨ ਨਰਸਿੰਗ ਇਨ 2015, ਮੇਰੇ ਕੋਲ 4 ਈਅਰਸ ਐਕਸਪੀਰੀਅੰਸ ਹੈ ਐਂਡ PT ਸਕੋਰ ਓਵਰਆਲ 7 ਹੈ ਇਹਨਾਂ ਦਾ, ਐਂਡ ਮੇਰਾ ਤੇ ਮੇਰੇ ਹਸਬੈਂਡ ਤੇ ਬੇਬੀ ਦਾ ਟੂਰਿਸਟ ਵੀਜ਼ਾ ਆਸਟ੍ਰੇਲੀਆ ਦਾ ਹੈ, ਤੇ ਮੇਰੀ ਸੈਲਰੀ ਵੀ ਅਕਾਊਂਟ ਵਿਚ ਆ ਰਹੀ ਆ, ਪਰਥ ਵਿਚ ਬੈਚਲਰ ਆਫ ਨਰਸਿੰਗ ਐਡਮਿਸ਼ਨ ਹੋ ਸਕਦਾ ਜੀ?
ਬੈਂਡ ਕਿੰਨੇ ਕਹੇ ਨੇ ਜੀ?
7 ਕਹੇ ਜੀ PT ਸਕੋਰ ਜਿਹੜਾ
ਜੀ, 7 ਇੱਚ ਤਾਂ ਹਾਂਜੀ ਬਿਲਕੁਲ ਹੋ ਸਕਦਾ
ਜੀ। ਤੇ ਅੱਗੇ ਇੱਕ ਕਾਲਰ ਵੀ ਸਾਡੇ ਨਾਲ ਬਣੇ ਨੇ, ਉਸ ਤੋਂ ਪਹਿਲਾਂ ਅਸੀਂ ਦਿਲਪ੍ਰੀਤ ਸਿੰਘ ਹੋਰਾਂ ਦਾ ਸਵਾਲ ਸ਼ਾਮਿਲ ਕਰ ਲਈਏ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਕਹਿੰਦੇ ਮੈਮ ਸਿੰਗਲ ਐਪਲੀਕੈਂਟ ਵਾਲੇ ਪੁਆਇੰਟ 190 ਤੇ 189 ਵੀਜ਼ਾ ਲਈ ਵੀ ਨੇ ਕਿ ਓਨਲੀ 491 ਲਈ?
ਸਾਰਿਆਂ ਲਈ ਨੇ ਜੀ, ਆਲਰੇਡੀ ਮੈਂ ਦੱਸਦੀ ਹਾਂ ਚੀਜ਼, ਹਰੇਕ ਪੁਆਇੰਟ ਬੇਸਡ ਵੀਜ਼ਾ ਲਈ ਐਪਲੀਕੇਬਲ ਨੇ
ਜੀ। ਤੇ ਕਾਲਰ ਸਾਡੇ ਨਾਲ ਜੁੜੇ ਨੇ 545 ਤੋਂ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਤੁਹਾਡਾ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਜਸਪ੍ਰੀਤ ਬੋਲ ਰਹੀ ਹਾਂ ਬ੍ਰਿਸਬੇਨ ਤੋਂ।
ਹਾਂਜੀ ਜਸਪ੍ਰੀਤ ਜੀ,
ਹਾਂਜੀ, ਮੈਂ ਨਾ 190 ਲਾਇਆ ਸੀਗਾ ਫ੍ਰੀਜ਼ਲੈਂਡ ਦਾ, ਤੇ ਮੇਰਾ ਇਨੀਸ਼ੀਅਲ ਇਨਵੀਟੇਸ਼ਨ ਤਾਂ ਆ ਗਿਆ ਆ, ਤੇ ਮੈਂ ਇਹ ਪੁੱਛਣਾ ਚਾਹੁੰਦੀ ਸੀ ਕਿ ਫਾਈਨਲ ਇਨਵੀਟੇਸ਼ਨ ਨੂੰ ਕਿੰਨਾ ਟਾਈਮ ਲੱਗੂਗਾ, ਕਿ ਮੈਨੂੰ 10 ਡੇਜ਼ ਹੋ ਗਏ ਡਾਕੂਮੈਂਟ ਅਪਲੋਡ ਕਰਨ ਨੂੰ।
1 ਮਹੀਨੇ ਤੱਕ ਲੈ ਲੈਂਦੇ ਨੇ ਜੀ ਕਈ ਵਾਰ।
ਧੰਨਵਾਦ ਜਸਪ੍ਰੀਤ, ਤੁਹਾਡੇ ਉਧਰ ਕਿਵੇਂ ਅੱਗ ਦੇ ਜਿਹੜੇ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਇਸ ਵੇਲੇ?
ਹਾਂਜੀ ਬਹੁਤ ਬੁਰਾ ਹਾਲ ਹੈ ਜੀ ਇੱਥੇ ਵੀ।
ਚਲੋ ਬੀ ਸੇਫ
ਵਗੈਰਾ, ਵਾਈਲਡ ਲਾਈਫ ਸਾਰੀ ਡਿਸਟਰਬ ਹੋਈ ਹੋਈ ਹੈ, ਸਮੋਕੀ ਆਲ ਸਾਰੇ ਪਾਸੇ
ਜੀ ਜੀ। ਚਲੋ ਸਟੇ ਸੇਫ, ਥੈਂਕ ਯੂ,
ਥੈਂਕ ਯੂ ਸੋ ਮਚ। ਹਾਂਜੀ
ਅਗਲਾ ਸਵਾਲ ਸਾਡੇ ਨਾਲ ਕਰ ਰਹੇ ਨੇ ਪਰਮਿੰਦਰ ਗਰੇਵਾਲ। ਸਤਿ ਸ੍ਰੀ ਅਕਾਲ, ਪਹਿਲਾਂ ਬੁਲਾਈਏ ਤੁਹਾਨੂੰ ਔਰ ਉਸ ਤੋਂ ਬਾਅਦ ਸਵਾਲ ਪੁੱਛ ਰਹੇ ਨੇ। ਕਹਿੰਦੇ ICT ਟ੍ਰੇਨਰ ਵਿਦ 65 ਓਨ ਪੁਆਇੰਟਸ ਐਲੀਜੀਬਲ ਹੈ 491 ਵੀਜ਼ਾ ਦੇ ਲਈ ਵਿਕਟੋਰੀਆ ਦੇ ਵਿੱਚ ਪੁੱਛ ਰਹੇ ਨੇ।
ਦੇਖੋ 491 ਵਿਕਟੋਰੀਆ ਲਈ ਤੁਹਾਨੂੰ ਜੋਬ ਆਫਰ ਚਾਹੀਦੀ ਹੈ ਜੀ। ਜੇ ਤੁਹਾਡੇ ਕੋਲ ਜੋਬ ਆਫਰ ਹੈਗੀ ਓਰੀਜਨਲ ਵਿਕਟੋਰੀਆ ਤੋਂ ਐਜ਼ ICT ਟ੍ਰੇਨਰ ਤਾਂ ਹਾਂਜੀ ਬਿਲਕੁਲ
ਜੀ। ਤੇ ਅਗਲਾ ਕੌਰ ID ਤੋਂ ਸਾਡੇ ਨਾਲ ਜੁੜੇ ਨੇ ਜੀ। ਅੱਗੇ ਪੁੱਛ ਰਹੇ ਨੇ ਚੇਂਜਿਸ ਆਫ PR ਫੋਰ ਓਵਰਸੀਜ਼ ਇਨ IT ਬਿਕੋਜ਼ ਇਟਸ ਨਾਟ ਈਜ਼ੀ ਟੂ ਹੈਵ ਇੰਪਲੋਇਮੈਂਟ ਆਫਰ।
ਦੇਖੋ ਐਸ ਸੱਚ ਜਿਹੜੇ ਚੇਂਜਿਸ ਹੈਗੇ ਨੇ ਉਹ ਸਾਰਿਆਂ ਨੂੰ ਪਤਾ ਹੀ, ਆਫਸ਼ੋਰ ਐਪਲੀਕੇਸ਼ਨ ਇਸ ਟਾਈਮ ਤੇ ਵੈਸੇ ਮੁਸ਼ਕਿਲ ਹੋਈਆਂ ਪਈਆਂ ਨੇ। ਬਟ ਅਗੇਨ ਜੇ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਹੈ ਤਾਂ ਦੈਨ ਯੂ ਕੀਪ ਐਨ ਆਏ, ਹੈ ਨਾ, ਵੀ ਕਿਹੜੇ ਵੀ ਸਟੇਟ ਦੇ ਵਿੱਚ ਕੋਈ ਰਿਕੁਆਇਰਮੈਂਟ ਖੁੱਲਦੀ ਹੈ। ਫੋਰ ਐਗਜ਼ਾਮਪਲ ਸਾਊਥ ਆਸਟ੍ਰੇਲੀਆ ਮੋਸਟਲੀ ਜੇ ਨਵੀਂ ਲਿਸਟ ਤੇ ਤੁਹਾਡੀ ਆਕੂਪੇਸ਼ਨ ਆਉਂਦੀ ਹੈ ਤਾਂ ਨਿਊ ਸਾਊਥ ਵੇਲਸ ਵਿੱਚ ਕਿਤੇ ਆਉਂਦੀ ਹੈ ਆਪਸ਼ਨ 491 ਦੀ। ਸੋ ਕਈ ਥਾਵਾਂ ਤੇ ਹਜੇ ਵੀ ਬਿਨਾਂ ਜੋਬ ਆਫਰ ਤੋਂ ਤੁਸੀਂ ਅਪਲਾਈ ਕਰ ਸਕਦੇ ਹੋ, ਬਟ ਯੂ ਵਿਲ ਹੈਵ ਟੂ ਸੀ, ਹੈ ਨਾ, ਵੀ ਕਿੱਥੇ ਕਿੱਥੇ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ ਆਕੂਪੇਸ਼ਨ ਦੀ
ਜੀ। ਅਗਲਾ ਸਵਾਲ ਕੌਰ ਪੁੱਲਰ ਕਰ ਰਹੇ ਨੇ, ਕਹਿੰਦੇ ਆਮ ਗ੍ਰੈਜੂਏਟਡ ਫਰੋਮ ਮੈਲਬਰਨ ਇਨ 2015, ਕਰੰਟਲੀ ਲਿਵਿੰਗ ਇਨ ਐਡੀਲੇਡ ਐਂਡ ਵਰਕਿੰਗ ਐਜ਼ ਰਜਿਸਟਰਡ ਨਰਸ, ਲਾਸਟ ਫਰੋਮ 1 year ਇਨ ਸਾਊਥ ਆਸਟ੍ਰੇਲੀਆ। ਆਈ ਵੁੱਡ ਲਾਈਕ ਟੂ ਆਸਕ ਦੈਟ ਐਮ ਆਈ ਐਲੀਜੀਬਲ ਟੂ ਅਪਲਾਈ 190 ਇਨ ਸਾਊਥ ਆਸਟ੍ਰੇਲੀਆ ਆਫਟਰ 1 year ਵਰਕ ਐਕਸਪੀਰੀਅੰਸ।
ਨਹੀਂ ਜੀ, ਮੋਸਟਲੀ ਗ੍ਰੈਜੂਏਟਸ ਆਫ ਅਦਰ ਸਟੇਟਸ ਨੂੰ ਜਿਹੜਾ ਸਾਊਥ ਆਸਟ੍ਰੇਲੀਆ ਹੈ ਉਹ 491 ਹੀ ਦਿੰਦਾ। ਬਟ ਅਗੇਨ ਤੁਸੀਂ ਆਪਣੀ ਇੱਕ ਕਵਰ ਲੈਟਰ ਲਗਾ ਸਕਦੇ ਹੋ ਜਿਹਦੇ ਵਿੱਚ ਤੁਸੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਹੋ ਕਿ 190 ਮੈਨੂੰ ਦੇ ਦੋ, ਬਟ ਉਹ ਦੇਣਗੇ ਕਿ ਨਹੀਂ ਇਟਸ ਦੇਅਰ ਪਰਸਨਲ
ਜੀ ਡਿਸਕਸ਼ਨ। ਅੱਗੇ ਕਾਲਰ ਔਨ ਏਅਰ ਕਰਦੇ ਆ 992 ਤੋਂ ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ, ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਕੌਣ ਬੋਲ ਰਹੇ ਹੋ ਜੀ?
ਹੈਲੋ, ਹਾਂਜੀ ਮੈਂ ਬ੍ਰਿਜਿੰਦਰ ਸਿੰਘ ਰਮਨ ਗੱਲ ਕਰ ਰਿਹਾ।
ਹਾਂਜੀ ਰਮਨ ਜੀ, ਕੀ ਸਵਾਲ ਹੈ?
ਆਈ ਥਿੰਕ ਆਵਾਜ਼ ਨਹੀਂ ਆ ਰਹੀ
ਮੈਡਮ। ਹੈਲੋ,
ਹਾਂਜੀ ਰਮਨ ਜੀ।
ਹੈਲੋ, ਮੇਰੀ
ਹਾਂਜੀ ਹਾਂਜੀ ਬੋਲੋ ਜੀ, ਕੀ ਕੁਐਸਚਨ ਹੈ ਤੁਹਾਡਾ?
ਮਾਸਟਰ ਕਰੀ ਕੀਤੀ ਹੈ ਸਰਟੀਫਿਕੇਟ ਫੋਰ ਐਂਡ ਡਿਪਲੋਮਾ ਆਫ ਹੋਸਪਿਟੈਲਿਟੀ ਕੀਤਾ ਹੈ ਐਂਡ ਮੇਰਾ ਜੋਬ ਰੈਡੀ ਪ੍ਰੋਗਰਾਮ ਆਲਰੇਡੀ ਮੈਂ ਡਨ ਕਰ ਚੁੱਕਾ ਹਾਂ, ਉਹ ਵੀ ਮੇਰਾ ਕੰਪਲੀਟ ਹੋ ਚੁੱਕਾ ਹੈ ਤੇ ਮੇਰਾ ਵੀਜ਼ਾ ਖਤਮ ਹੋ ਰਿਹਾ ਮਈ ਵਿੱਚ 20th ਆਫ ਮਈ ਨੂੰ। ਤੇ ਮੈਡਮ ਤੁਸੀਂ ਮੈਨੂੰ ਦੱਸ ਸਕਦੇ ਹੋ ਮੇਰੇ ਕੋਲ ਕੀ ਬੈਨ ਹੈਗੇ ਈਚ, ਮੇਰਾ ਵੀਜ਼ਾ ਕਿਹੜਾ ਵੀਜ਼ਾ ਪੈ ਸਕਦਾ?
ਦੇਖੋ ਤੁਸੀਂ ਫੁੱਲ ਅਸੈਸਮੈਂਟ ਨਾ ਪੁੱਛੋ, ਤੁਸੀਂ ਮੈਨੂੰ ਇੰਨਾ ਦੱਸ ਦੋ ਕਿ ਤੁਹਾਡੇ ਕਿੰਨੇ ਪੁਆਇੰਟਸ ਬਣਦੇ ਨੇ, ਉਹਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਕਿੱਥੇ ਰਹਿੰਦੇ ਹੋ ਤੁਸੀਂ? ਵਿਕਟੋਰੀਆ ਦੇ ਵਿੱਚ?
ਬ੍ਰਿਸਬੇਨ ਸ਼ਾਇਦ?
ਨਹੀਂ, ਮੈਂ ਬ੍ਰਿਸਬੇਨ ਵਿੱਚ ਰਹਿ ਰਹੇ।
ਓਕੇ, ਜੇ ਬ੍ਰਿਸਬੇਨ ਚ ਰਹਿ ਰਹੇ ਹੋ ਤੁਸੀਂ ਜਾਂ ਕੁਈਨਸਲੈਂਡ ਲਈ, ਤੁਸੀਂ ਪਹਿਲੀ ਚੀਜ਼ ਕੁਈਨਸਲੈਂਡ ਲਈ ਐਲੀਜੀਬਲ ਹੋਵੋਗੇ ਜੇ ਕੁਈਨਸਲੈਂਡ ਦੀ ਲਿਸਟ ਦੇ ਹਿਸਾਬ ਨਾਲ ਤੁਸੀਂ ਉਹਨਾਂ ਦੀ ਰਿਕੁਆਇਰਮੈਂਟਸ ਮੀਟ ਕਰਦੇ ਹੋ। ਦੂਸਰੀ ਜਿਹੜੀ ਥਾਂ ਲਈ ਤੁਸੀਂ ਐਲੀਜੀਬਲ ਹੋ ਨਿਊ ਸਾਊਥ ਵੇਲਸ, ਅਗੇਨ ਮਿਨੀਮਮ 491 ਜੇ ਲੌਜ ਕਰਨਾ ਤਾਂ 50 ਪੁਆਇੰਟਸ ਆਪਣੇ ਚਾਹੀਦੇ ਨੇ। ਤੇ ਜੇ ਤੁਸੀਂ 190 ਲੌਜ ਕਰਨਾ ਮਿਨੀਮਮ 60 ਚਾਹੀਦੇ ਨੇ। ਸੋ ਜੇ ਤੁਹਾਨੂੰ ਇਹਨਾਂ ਵਿੱਚੋਂ ਤੁਸੀਂ ਕੁਛ ਵੀ ਮੀਟ ਕਰ ਰਹੇ ਹੋ, ਨਿਊ ਸਾਊਥ ਵੇਲਸ ਤੇ ਕੁਈਨਸਲੈਂਡ ਹਜੇ ਦੋਵੇਂ ਨਹੀਂ ਖੁੱਲੇ ਹੈਗੇ, ਸੋ ਯੂ ਵਿਲ ਹੈਵ ਟੂ ਵੇਟ, ਹੈ ਨਾ, ਕਿ ਜਦੋਂ ਵੀ ਖੁੱਲਦੇ ਨੇ ਉਹਦੇ ਹਿਸਾਬ ਨਾਲ ਤੁਸੀਂ ਆਪਣਾ ਐਪਲੀਕੇਸ਼ਨ ਪ੍ਰੋਸੀਡ ਕਰ ਸਕਦੇ। ਠੀਕ ਹੈ ਜੀ।
ਹਾਂਜੀ, ਯਾਨੀ ਕਿ ਮਿਨੀਮਮ ਮੈਨੂੰ 50 ਪੁਆਇੰਟ ਚਾਹੀਦੇ ਆ 491
ਲਈ। ਹਾਂਜੀ,
ਓਕੇ, ਐਂਡ 190 ਵਾਸਤੇ 70
60 ਮਿਨੀਮਮ, ਪੰਜ ਸਟੇਟ ਦਿੰਦੀ ਆ। ਹਾਂਜੀ ਠੀਕ ਹੈ ਜੀ,
ਥੈਂਕ ਯੂ ਸੋ ਮਚ।
ਹਾਂਜੀ
ਸ਼ੁਕਰੀਆ ਜੀ, ਸ਼ੁਕਰੀਆ। ਹਾਂਜੀ ਅਗਲਾ ਸਵਾਲ ਕਰ ਰਹੇ ਨੇ ਜੀ ਕਿਰਨਦੀਪ ਸੰਧੂ ਹੋਰਾਂ ਨੇ, ਪਹਿਲਾਂ ਵੀ ਸਵਾਲ ਕੀਤਾ ਸੀਗਾ ਔਰ ਇਹਨਾਂ ਨੇ ਅੱਗੇ ਪੁੱਛਿਆ, ਮੈਮ ਇਸ 2019 ਲੌਜ ਫਾਈਲਸ ਆਫ ਸਟੂਡੈਂਟ ਡਿਪੈਂਡੈਂਟ ਵੀਜ਼ਾ ਟੇਕਸ ਨੀਅਰਲੀ ਅ ਈਅਰ?
ਹਾਂਜੀ ਬਿਲਕੁਲ ਜੀ, ਹਜੇ ਵੀ ਇੰਨਾ ਹੀ ਪ੍ਰੋਸੈਸਿੰਗ ਟਾਈਮ ਚੱਲ ਰਿਹਾ
ਜੀ
ਅਪਰੋਕਸੀਮੇਟਲੀ।
ਤੇ ਨਵਦੀਪ ਗੁਰਾਇਆ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਆ, ਮੈਡਮ ਆਫਟਰ ਗੈਟ 491 ਵੀਜ਼ਾ ਇਨ ਤਸਮੈਨੀਆ ਕੈਨ ਵੀ ਮੂਵ ਇਨ ਵਿਕਟੋਰੀਆ?
ਦੇਖੋ ਮੈਂ ਬਾਰ ਬਾਰ ਇਹੀ ਗੱਲ ਕਹੂੰਗੀ ਕਿ ਹਜੇ ਵੈਸੇ ਜਿਹੜੀ ਡਿਪਾਰਟਮੈਂਟ ਨੇ ਹੁਣ ਤੱਕ ਜਿੰਨਾ ਮੀਡੀਆ ਰਿਲੀਜ਼ ਪ੍ਰੈਸ ਰਿਲੀਜ਼ ਜਿਹੜੀਆਂ ਹੋਈਆਂ ਨੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਯੂ ਹੈਵ ਟੂ ਜਸਟ ਲਿਵ ਇਨ ਰੀਜਨਲ ਏਰੀਆ, ਬਟ ਬੀ ਕੇਅਰਫੁਲ ਕਿਉਂਕਿ ਡਿਪਾਰਟਮੈਂਟ ਜਿਹੜਾ ਕਿ ਬਿਆਨ ਬਹੁਤ ਛੇਤੀ ਬਦਲਦਾ, ਕਿਉਂਕਿ ਜਿਹੜੇ PR ਦੀ ਪਾਲਿਸੀ ਹਜੇ ਜਿਹੜੀ 191 ਵੀਜ਼ਾ ਜਿਹੜੀ ਤੋਂ 491 ਨੇ ਲੀਡ ਕਰਨਾ PR ਨੂੰ, ਉਹਦੀ ਹਜੇ ਪਾਲਿਸੀ ਆਊਟ ਨਹੀਂ ਹੋਈ ਹੈ ਫੁੱਲੀ। ਸੋ ਉਹਦੇ ਵਿੱਚ ਕੀ ਫਲੈਕਸੀਬਿਲਿਟੀਜ਼ ਨੇ ਉਹ ਪਾਲਿਸੀ ਜਦੋਂ ਆਊਗੀ ਉਦੋਂ ਪਤਾ ਲੱਗੂਗੀ, ਪਰ ਹਾਲ ਦੀ ਘੜੀ ਆਪਾਂ ਇਹ ਅਸਿਊਮ ਕਰ ਰਹੇ ਹਾਂ ਕਿ ਜਿੱਥੋਂ ਤੁਹਾਨੂੰ ਮਿਲਿਆ ਜੇ ਤੁਸੀਂ ਉੱਥੇ ਰਹਿਣ ਦੀ ਅਟੈਂਪਟ ਤੱਕ ਨਹੀਂ ਕੀਤੀ ਹੈਗੀ, ਜਿੱਥੇ ਹੈਗੇ ਉੱਥੇ ਹੀ ਰਹੀ ਜਾ ਰਹੇ ਹੋ ਜਾਂ ਫਿਰ ਜਾ ਕੇ ਕਿਸੇ ਨਵੀਂ ਥਾਂ ਤੇ ਰਹਿਣਾ ਸ਼ੁਰੂ ਕਰ ਦਿੱਤਾ, ਸੋ ਦਿਸ ਕੈਨ ਮਤਲਬ ਕਿ ਇਹ ਤੁਹਾਡੇ ਲਈ ਘਾਤਕ ਸਿੱਧ ਹੋ ਸਕਦਾ ਵਾ। ਬਟ ਅਗੇਨ ਵੀ ਵਿਲ ਹੈਵ ਟੂ ਵੇਟ ਫੋਰ ਦਾ ਨਿਊ ਪਾਲਿਸੀ, ਹੈ ਨਾ, ਵੀ ਕਿਸ ਤਰੀਕੇ ਨਾਲ ਡਿਪਾਰਟਮੈਂਟ, ਕਿਉਂਕਿ ਮੈਂ ਬਾਰ ਬਾਰ ਇਹ ਚੀਜ਼ 489 ਦੇ ਦੌਰਾਨ ਵੀ ਸੇਮ ਹੀ ਚੀਜ਼ ਮੈਂ ਕਹਿੰਦੀ ਸੀਗੀ
ਕਿ ਇਹ ਤੁਹਾਡੀ ਫਿਊਚਰ ਐਪਲੀਕੇਸ਼ਨਸ ਨੂੰ ਇਫੈਕਟ ਕਰ ਸਕਦੀ ਹੈ। ਸੋ ਡਿਪਾਰਟਮੈਂਟ ਦੀ ਇਸ ਟਾਈਮ ਤੇ ਮੇਨ ਪਾਲਿਸੀ ਇਹੀ ਹੈ ਕਿ ਜੇ ਤੁਸੀਂ ਰੀਜਨਲ ਵੀਜ਼ਾ ਲਿਆ ਤੁਸੀਂ ਰੀਜਨਲ ਵਿੱਚ ਹੀ ਰਹੋ ਤੇ ਕੰਮ ਕਰੋ, ਬਟ ਅਗੇਨ ਉਹ ਕਿੰਨੇ ਫਲੈਕਸੀਬਲ ਹੋਣਗੇ ਉਹ ਹਜੇ ਤੱਕ ਆਪਾਂ ਨੂੰ ਨਹੀਂ ਇੰਡੀਕੇਸ਼ਨ ਕੋਈ ਮਿਲੀ ਨਹੀਂ ਹੈਗੀ
ਜੀ। ਅੱਗੇ ਸਾਡੇ ਨਾਲ ਕਾਲਰ ਜੁੜੇ ਨੇ ਜੀ 505 ਤੋਂ, ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਚ ਜੀ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਤੁਹਾਡਾ ਸਵਾਗਤ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਮੈਮ,
ਹਾਂਜੀ
ਕਿਰਨ ਤੋਂ।
ਹਾਂਜੀ ਕਿਰਨ ਜੀ, ਕੀ ਸਵਾਲ ਹੈ?
ਮੈਮ ਆਪਾਂ, ਮੈਂ ਪਹਿਲੇ ਵੀ ਇੱਕ ਵਾਰੀ ਸ਼ੋਅ ਚ ਕਾਲ ਕੀਤੀ ਸੀਗੀ, ਥੈਂਕ ਯੂ ਕਰਨਾ ਚਾਹੂੰਗੀ ਮੈਮ ਦਾ ਜੋਬ ਰੈਡੀ ਪ੍ਰੋਗਰਾਮ ਨੂੰ ਲੈ ਕੇ, ਕਿ ਮੇਰਾ ਸਾਲ ਹੋ ਗਿਆ ਸੀ ਕੰਪਲੀਟ ਔਰ ਇਹਨਾਂ ਦੀ ਸੁਜੈਸ਼ਨ ਨਾਲ ਉਹਨਾਂ ਨੂੰ ਆਪਾਂ ਕਾਲ ਕੀਤੇ ਔਰ ਮਤਲਬ ਡੇਟ ਮਿਲੀ ਹੋਈ ਹੈ ਟੈਸਟ ਦੀ ਨੈਕਸਟ ਦਸੰਬਰ। ਸਭ ਤੋਂ ਪਹਿਲਾਂ ਥੈਂਕ ਯੂ ਫੋਰ ਦੈਟ।
ਹਾਂਜੀ ਜੀ, ਕੋਈ ਗੱਲ ਨਹੀਂ ਜੀ, ਬਹੁਤ ਵਧੀਆ ਗੱਲ।
ਉਹਨਾਂ ਰਿਲੇਟਡ ਇੱਕ ਕੁਐਸਚਨ ਹੈਗਾ ਕਿ ਮੈਮ ਅਸੀਂ ਕਿਉਂਕਿ ਜੋਬ ਰੈਡੀ ਖਤਮ ਕਰ ਰਹੇ ਹਾਂ ਮਤਲਬ AAT ਤੇ, ਕਿਉਂਕਿ ਸਟੂਡੈਂਟ ਵੀਜ਼ਾ ਸਾਡਾ ਰਿਫਿਊਜ਼ ਸੀਗਾ ਬੇਸਿਕਲੀ, ਆਪਣਾ ਟਾਈਮ ਲਿਆ ਸੀਗਾ ਡਿਪਾਰਟਮੈਂਟ ਤੋਂ, ਰਾਈਟ ਨਾਓ ਆਪਾਂ AAT ਤੇ, ਔਰ ਮੇਰੇ ਬੇਟੇ ਨੂੰ ਅਸੀਂ ਇੰਡੀਆ ਭੇਜ ਦਿੱਤੇ ਸੀਗੇ ਬਿਜ਼ਨਸ ਦਾ ਬੀ ਲੈ ਕੇ। ਤਾਂ ਅਸੀਂ ਸੋਚ ਰਹੇ ਸੀਗੇ ਕਿ ਨੈਕਸਟ ਵੀਕ ਦਸੰਬਰ ਚ ਜਿਵੇਂ ਸਾਊਥ ਆਸਟ੍ਰੇਲੀਆ ਖੁੱਲ ਰਿਹਾ ਹੈਗਾ, ਅਸੀਂ 491 ਜਾਂ 190 ਟਾਰਗੇਟ ਕਰਾਂਗੇ, ਪਰ ਇਹ ਕੀ ਮਤਲਬ ਅਸੀਂ ਆਪਣੇ ਬੇਟੇ ਨੂੰ ਕਦੋਂ ਤੱਕ ਨਹੀਂ ਬੁਲਾ ਸਕਦੇ ਜਦ ਤੱਕ ਸਾਨੂੰ ਨੈਕਸਟ ਵੀਕ ਦਾ ਗਾਰਡ ਨਹੀਂ ਹੁੰਦਾ, ਜਾਂ ਕੋਈ ਕਿਸੇ ਹੋਰ ਸੋਰਸ ਨਾਲ ਅਸੀਂ ਉਹਨੂੰ ਇਕੱਲਾ ਇੱਥੇ ਲੈ ਕੇ ਆ ਸਕਦੇ ਹਾਂ?
ਦੇਖੋ ਤੁਸੀਂ ਉਹਨਾਂ ਦਾ ਆਲਰੇਡੀ ਬ੍ਰਿਜਿੰਗ ਵੀ ਐਕਸਪਾਇਰ ਹੋ ਚੁੱਕਿਆ।
ਹਾਂਜੀ,
ਇੱਕੋ ਤਰੀਕਾ ਉਹਨਾਂ ਨੂੰ ਲੈ ਕੇ ਆਉਣ ਦਾ ਫਿਰ ਵਿਜ਼ਟਰ ਵੀਜ਼ਾ, ਤੇ ਜਾਂ ਫਿਰ ਜਦੋਂ ਉਹਨਾਂ ਦੀ ਤੁਸੀਂ 491 ਜਾਂ 190 ਜੋ ਵੀ ਲੌਂਚ ਕਰੋਗੇ ਉਹਦਾ ਜਦੋਂ ਡਿਸੀਜਨ ਆਊਗਾ ਉਸ ਤੋਂ ਬਾਅਦ ਹੀ ਆ ਪਾਣਗੇ। ਐਡ ਕਰ ਸਕਦੇ ਹੋ ਤੁਸੀਂ ਉਹਨਾਂ ਦਾ ਨਾਮ 190 ਵਿੱਚ ਵੀ, 491 ਵਿੱਚ ਵੀ, ਭਾਵੇਂ ਇੰਡੀਆ ਹੀ ਨੇ। ਨਹੀਂ 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 ਉਹਨਾਂ ਨੂੰ, ਜਾਂ ਤਾਂ ਫਿਰ ਪਹਿਲਾਂ ਤੁਹਾਨੂੰ ਜੇ ਤੁਸੀਂ ਚਾਹੁੰਦੇ ਹੋ ਕਿ ਇੱਥੇ ਆਨਸ਼ੋਰ ਉਹਨਾਂ ਦੀ ਲੌਜਮੈਂਟ ਕਰਨੀ, ਤਾਂ ਵਿਜ਼ਟਰ ਵੀਜ਼ਾ ਤੁਸੀਂ ਟਰਾਈ ਕਰ ਸਕਦੇ ਹੋ ਕਿ ਵਿਜ਼ਟਰ ਵੀਜ਼ਾ ਪਹਿਲਾਂ ਉਹਨਾਂ ਨੂੰ ਇੱਥੇ ਬੁਲਾ ਲਓ। ਪਰ ਜਸਟ ਇਨ ਕੇਸ ਕਿ ਉਹਨਾਂ ਕੋਲ ਕੋਈ ਵੀ ਵੀਜ਼ਾ ਨਹੀਂ ਹੈ ਇੱਥੇ ਆਉਣ ਲਈ, ਤਾਂ ਉਹਨਾਂ ਦਾ ਵੀਜ਼ਾ ਉੱਥੇ ਬੈਠਿਆਂ ਦਾ ਲੌਜ ਹੋ ਜਾਊਗਾ ਤੁਹਾਡੇ ਨਾਲ, ਪਰ ਉਹ ਉਦੋਂ ਤੱਕ ਨਹੀਂ ਆ ਸਕਦੇ ਜਦੋਂ ਉਹ ਜਿਹੜਾ ਲੌਜ ਹੋਇਆ ਵੀਜ਼ਾ ਗਰੰਟ ਨਹੀਂ ਹੋ ਜਾਂਦਾ। ਦੇਖੋ ਵੈਸੇ ਤਾਂ ਇਸ ਟਾਈਮ ਤੇ ਮਿਨੀਮਮ ਪੁਆਇੰਟਸ ਤੇ ਆ ਜਾਣੇ ਚਾਹੀਦੇ ਆ ਹੁਣ ਤੱਕ ਜਿਹੜਾ ਚੱਲ ਰਿਹਾ ਵਾ, ਬਟ ਹੁਣ ਆਬਵੀਅਸਲੀ ਸਾਊਥ ਆਸਟ੍ਰੇਲੀਆ ਨੇ ਆਪਣੀਆਂ ਗਾਈਡਲਾਈਨਸ ਵਗੈਰਾ ਅਪਡੇਟ ਕਰਨਗੇ, ਕਿਉਂਕਿ ਹਜੇ ਉਹਨਾਂ ਨੇ ਫਸਟ ਵੀਕ ਆਫ ਦਸੰਬਰ ਚ ਖੋਲਣੀਆਂ ਦੁਬਾਰਾ ਐਪਲੀਕੇਸ਼ਨਸ, ਤੇ ਉਦੋਂ ਤੱਕ ਤੁਹਾਨੂੰ ਵੇਟ ਕਰਨੀ ਪਊਗੀ।
ਹੋਪਫੁਲੀ ਜਨਵਰੀ ਤੱਕ ਅਸੀਂ ਕੋਈ ਕਰਾਂਗੇ ਬਾਈ 10, ਕੋਸ਼ਿਸ਼ ਆ।
ਦੇਖੋ ਇਸ ਚੀਜ਼ ਬਾਰੇ ਕਮੈਂਟ ਕਰਨਾ ਮੈਂ ਕਹਿ ਰਹੀ ਹਾਂ ਵੀ ਮੁਸ਼ਕਲ ਹੋਇਆ ਪਿਆ। ਹੁਣ ਤੱਕ ਤਾਂ ਸਾਰੇ ਮਿਨੀਮਮ ਪੁਆਇੰਟਸ ਤੇ ਸਟੇਟਸ, ਕੁਝ ਸਟੇਟਸ ਕਰੀ ਜਾ ਰਹੀਆਂ ਸੀ ਇੰਕਲੂਡਿੰਗ ਸਾਊਥ ਆਸਟ੍ਰੇਲੀਆ, ਬਟ ਉਹ ਜਦੋਂ ਤੱਕ ਤੁਸੀਂ ਪਾਉਣੀ ਹੈ ਜਨਵਰੀ ਤੱਕ ਕੀ ਪਾਲਿਸੀ ਹੋਏਗੀ, ਇਟ ਕੈਨ ਚੇਂਜ, ਹੈ ਨਾ। ਸੋ ਵੈਸੇ ਤੁਸੀਂ ਐਲੀਜੀਬਲ ਹੋ 60+5 ਸਟੇਟ ਦੇ ਪਾ ਕੇ, ਸੋ ਯੂ ਕੈਨ ਲੌਜ ਯੋਰ ਫਾਈਲ।
ਓਕੇ
ਵੈਬਸਾਈਟ
ਤੇ ਸ਼ੋ ਹੋ ਰਿਹਾ ਹੈ ਕਿ ਇਹ ਕੈਟਾਗਰੀ ਆ ਰਹੀ ਹੈ, ਬਟ ਇਹਦੀਆਂ ਕੀ ਟਰਮਸ ਐਂਡ ਕੰਡੀਸ਼ਨਸ ਹੋਣਗੀਆਂ ਇਹ ਕੁਛ ਡਿਟੇਲ ਦੇ ਵਿੱਚ ਹਜੇ ਕੁਈਨਸਲੈਂਡ ਨੇ ਕੁਛ ਵੀ ਅਪਡੇਟ ਨਹੀਂ ਦਿੱਤਾ
ਜੀ,
ਬਟ ਡੈਫੀਨੇਟਲੀ ਆ ਰਹੀ ਹੈ ਇਹ ਬਿਜ਼ਨਸ ਕੈਟਾਗਰੀ ਵਾਲਾ ਜਿਹੜਾ ਆਪਸ਼ਨ ਹੈ।
ਸਾਡੇ ਨਾਲ ਕਾਲਰ ਬਣੇ ਹੋਏ ਨੇ, ਤੁਸੀਂ ਸਾਡੇ ਨਾਲ ਬਣੇ ਰਹੋ, ਅਸੀਂ ਤੁਹਾਡਾ ਸਵਾਲ ਜਲਦੀ ਸ਼ਾਮਲ ਕਰਾਂਗੇ। ਫੇਸਬੁੱਕ ਤੋਂ ਸਾਡੇ ਨਾਲ ਇੱਕ ਵਿਊਵਰ, ਉਹਨਾਂ ਦਾ ਸਵਾਲ ਲੈਣੇ ਆ, ਬਲਜੀਤ ਕੌਰ ਅਟਵਾਲ ਜੀ ਕਹਿੰਦੇ, ਆਈ ਹੈਵ ਡਨ MPA, ਵਟ ਸ਼ੁਡ ਯੂ ਸੁਜੈਸਟ ਨਾਉ, ਐਂਡ ਇਜ ਦੇਅਰ ਐਨੀ ਰੂਲ ਕੇਮ ਨਾਉ ਦੈਟ ਨਾਟ ਐਨੀ ਫਾਈਲ ਵਿਲ ਨਾਟ ਬੀ ਲੌਸਟ ਇਨ ਮੈਲਬਨ?
ਨਾਟ ਐਨੀ ਫਾਈਲ
ਮੈਲਬਨ ਦੇ ਵਿੱਚ ਇਹਦੇ ਰਿਗਾਰਡਿੰਗ ਕੋਈ ਫਾਈਲ ਲੌਜ ਨਹੀਂ ਹੋਣੀ ਜਾਂ
ਵਿਕਟੋਰੀਆ ਦੀ ਜੇ ਤੁਹਾਡੇ ਕੋਲ ਰੀਜਨਲ ਏਰੀਆ ਦੇ ਵਿੱਚੋਂ ਜੋਬ ਆਫਰ ਹੈ ਐਜ਼ ਅਕਾਊਂਟੈਂਟ, ਤਾਂ ਤੁਸੀਂ 491 ਲਈ ਪ੍ਰੋਸੀਡ ਕਰ ਸਕਦੇ ਹੋ
ਜੀ। ਹਰਵਿੰਦਰ ਕੌਰ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਆ, ਕਹਿੰਦੇ ਮੈਮ ਗ੍ਰੈਜੂਏਟ ਡਿਪਲੋਮਾ ਇਨ ਨਰਸਿੰਗ ਤੋਂ ਬਾਅਦ 409 ਵੀਜ਼ਾ ਪਾ ਸਕਦੇ ਆ ਪਰਥ ਵਿੱਚ?
ਦੇਖੋ ਪਰਥ ਵਾਲੇ ਵੈਸੇ ਹਜੇ ਅਪਡੇਟ ਆਉਣੇ ਨੇ, ਤੇ ਪਰ ਤੇ ਤੁਸੀਂ ਗ੍ਰੈਜੂਏਟ ਡਿਪਲੋਮਾ ਤੋਂ ਬਾਅਦ ਪਾ ਸਕਦੇ ਹੋ, ਵੀ ਡੋਂਟ ਨੋ ਹਨਾ ਕਿ ਤੁਹਾਡਾ ਕੀ ਪ੍ਰੋਫਾਈਲ ਹੈ, ਐਲੀਜੀਬਿਲਟੀ ਤੁਸੀਂ ਮੀਟ ਕਰਦੇ ਹੋ, ਕੀ ਸਕਿੱਲ ਅਸੈਸਮੈਂਟ ਸਟੇਟਸ ਹੈ ਤੁਹਾਡਾ, ਪੁਆਇੰਟਸ ਦਾ ਸਟੇਟਸ ਹੈ. ਸੋ ਨੰਬਰ ਆਫ ਫੈਕਟਰਸ ਸਾਨੂੰ ਦੇਖਣੇ ਪੈਂਦੇ ਨੇ ਇਹ ਦੱਸਣ ਲਈ ਕਿ ਤੁਸੀਂ ਫਲਾਣੀ ਫਲਾਣੀ ਚੀਜ਼ ਲਈ ਤੁਸੀਂ ਐਲੀਜੀਬਲ ਹੋ, ਇਹ ਵਾਲੇ ਵੀਜ਼ਾ 491 ਦੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ. ਇਹਦੇ ਰਿਗਾਰਡਿੰਗ ਅਸੀਂ ਆਪਣੇ ਫੇਸਬੁੱਕ ਪੇਜ ਤੇ ਇੱਕ ਵੀਡੀਓ ਪਾਈ ਹੈ, ਸੋ ਜੇ ਤੁਸੀਂ ਉਹਨੂੰ ਦੇਖੋਗੇ ਤਾਂ ਆਈ ਥਿੰਕ ਤੁਹਾਨੂੰ ਕਾਫੀ ਸਵਾਲਾਂ ਦੇ ਤੁਹਾਡਿਆਂ ਦੇ ਜਵਾਬ ਮਿਲ ਜਾਣਗੇ.
ਜੀ ਅੱਗੇ ਕਾਲਰ ਬਣੇ ਨੇ 448 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ. ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ.
ਸਤਿ ਸ੍ਰੀ ਅਕਾਲ ਪ੍ਰਭਜੀਤ ਮੈਮ, ਸਤਿ ਸ੍ਰੀ ਅਕਾਲ.
ਸਤਿ ਸ੍ਰੀ ਅਕਾਲ ਜੀ.
ਮੈਮ ਮੇਰੇ ਦੋ ਕੁਸ਼ਚਨ ਨੇ. ਇੱਕ ਕੁਸ਼ਚਨ ਮੇਰਾ ਇਹ ਕਿ ਮੈਂ ਆਰਐਸ ਨਾਲ ਫਲੋਜ ਕੀਤੀ ਸੀ ਜੋ ਕਿ ਰਿਫਿਊਜ਼ ਹੋ ਗਈ ਹੈ ਬਿਕੋਜ਼ ਮੇਰਾ ਰੈਸਟੋਰੈਂਟ ਸੋਲਡ ਹੋ ਗਿਆ ਸੀ, ਤੇ ਮੈਂ ਨੋਮੀਨੇਸ਼ਨ ਲੋਜ ਨਹੀਂ ਸੀ ਕੀਤੀ, ਸਿਰਫ ਆਰਐਸ ਨਾਲ ਦੀ ਏਟੀ ਲੋਜ ਕੀਤੀ ਸੀ.
ਠੀਕ ਹੈ ਜੀ.
ਹਾਂਜੀ, ਤੇ ਮੈਂ ਐਡੀਲੇਡ ਦੇ ਵਿੱਚ, ਐਡੀਲੇਡ ਚ ਮੈਂ ਲਗਾਤਾਰ ਉਸੇ ਰੈਸਟੋਰੈਂਟ ਚ ਕੰਮ ਕਰਦਾ ਰਿਹਾ ਇੱਕ ਸਾਲ, ਤੇ ਮੇਰੀ ਸਕਿੱਲ ਅਸੈਸਮੈਂਟ ਹੋ ਗਈ ਹੈ ਐਜ਼ ਅ ਕੁੱਕ.
ਠੀਕ ਹੈ ਜੀ.
ਹਾਂਜੀ, ਤੇ ਮੇਰੇ ਹੁਣ ਖੁਦ ਦੇ 55 ਪੁਆਇੰਟਸ ਨੇ, ਤੇ ਮੈਂ 491 ਵੀਜ਼ਾ ਲੋਜ ਕਰਨਾ ਹੈ ਵਾਇਲ ਏਟੀ ਦਾ ਪ੍ਰੋਸੈਸ ਚੱਲਦਾ ਪਿਆ ਆਲਰੇਡੀ.
ਠੀਕ ਹੈ ਜੀ.
ਚਾਂਸ ਹੈਗਾ ਇਨਵੀਟੇਸ਼ਨ ਦਾ ਮੈਂ ਐਡੀਲੇਡ? ਹਾਂਜੀ
ਹਾਂਜੀ ਹਾਂਜੀ, ਕੋਈ ਨੀ. ਤੁਹਾਡਾ ਜੇ ਤੁਸੀਂ ਜਦੋਂ ਖੁੱਲਦਾ ਹੈ ਸਾਊਥ ਆਸਟ੍ਰੇਲੀਆ, ਠੀਕ ਹੈ ਜੀ, ਦਸੰਬਰ ਦੇ ਵਿੱਚ ਤੁਸੀਂ ਲਿਸਟ ਤੇ ਹੁੰਦੇ ਹੋ, ਤਾਂ ਬਿਲਕੁਲ ਹਾਂਜੀ ਤੁਸੀਂ ਲੌਂਚ ਕਰ ਸਕਦੇ ਹੋ, ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ ਤੁਹਾਨੂੰ.
ਮੈਮ ਏਟੀ ਦੇ ਜਿਵੇਂ ਆਪਾਂ ਨੋਮੀਨੇਸ਼ਨ ਦੀ ਉਹ ਨਹੀਂ ਪਾਈ ਹੈਗੀ ਲਾਈਕ 80, ਤੇ ਮੈਮ ਉਹਦੇ ਵਿੱਚ ਹੁਣ ਸਾਨੂੰ ਜਿਹੜੀ 80 ਦਾ ਕਿੰਨਾ ਕੁ ਟਾਈਮ ਹੋਰ ਮਿਲ ਸਕਦਾ? ਲਾਸਟ ਈਅਰ ਦਸੰਬਰ ਚ ਲੌਂਚ ਕੀਤੀ ਸੀ ਮੈਮ 80.
ਲਾਸਟ ਈਅਰ ਦਸੰਬਰ ਚ ਕਿਸੇ ਵੀ ਟਾਈਮ ਖੁੱਲ ਸਕਦੀ ਹੈ ਜੇ ਤੁਹਾਡਾ ਮਤਲਬ ਕਿ ਬੰਦ ਸੀਗਾ ਬਿਜ਼ਨਸ?
ਹਾਂਜੀ, ਤੇ ਮੈਮ ਉਹਦੇ ਵਿੱਚ ਜਿਵੇਂ ਆਪਾਂ 491 ਦੀ ਐਪਲੀਕੇਸ਼ਨ ਆਊਟਸਾਈਡ ਪਾ ਦੇਣਾ ਨਾ, ਕਿੰਨੇ ਕੁ ਟਾਈਮ ਚ ਆ ਸਕਦਾ ਉਹਦੀ ਕੋਈ ਪ੍ਰਾਇੋਰਟੀ ਪ੍ਰੋਸੈਸਿੰਗ?
491 ਜੀ, ਜੇ ਵਾਂਸ ਲੌਜਡ, ਜਿਹੜਾ ਡਿਪਾਰਟਮੈਂਟ ਵੱਲੋਂ ਸਾਡੇ ਕੋਲ ਅਪਡੇਟ ਹੈ, ਵਾਂਸ ਲੌਜਡ ਵੱਧ ਤੋਂ ਵੱਧ 3 ਮਹੀਨੇ ਦੇ ਵਿੱਚ ਵੀਜ਼ਾ ਆਉਣਾ ਚਾਹੀਦਾ. ਠੀਕ ਹੈ ਜੀ.
ਤੇ ਮੈਮ ਉਹ, ਹਾਂਜੀ ਠੀਕ ਹੈ ਮੈਮ, ਥੈਂਕ ਯੂ ਸੋ ਮਚ.
ਓਕੇ ਜੀ,
ਸ਼ੁਕਰੀਆ. ਸੋ ਅਗਲਾ ਸਵਾਲ ਕੁਲਦੀਪ ਭੁੱਲਰ ਪੁੱਛ ਰਹੇ ਨੇ, ਕਹਿੰਦੇ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈਏ ਜੀ. ਸਤਿ ਸ੍ਰੀ
ਅਕਾਲ ਜੀ.
ਕਹਿੰਦੇ ਆਈ ਹੈਵ ਡਨ GNM ਨਰਸਿੰਗ ਇਨ ਇੰਡੀਆ, ਆਫਟਰ ਦੈਟ ਆਈ ਗੋਟ 5 ਈਅਰਸ ਵਰਕ ਐਕਸਪੀਰੀਅੰਸ ਐਸ RN ਇਨ ਇੰਡੀਆ, ਨਾਓ ਆਈ ਹੈਵ ਫਿਨਿਸ਼ਡ BSc ਨਰਸਿੰਗ, ਮਾਈ ਕੁਐਸਚਨ ਇਜ਼ ਦੈਟ ਕੈਨ ਆਈ ਕਲੇਮ ਐਨੀ ਪੁਆਇੰਟਸ ਫਾਰ ਇੰਡੀਆ ਵਰਕ ਐਕਸਪੀਰੀਅੰਸ?
ਦੇਖੋ, ਜੇ ਤੁਹਾਡੀ ਸਕਿੱਲ ਅਸੈਸਮੈਂਟ ਬਾਡੀ ਨੇ ਤੁਹਾਡੇ ਜਿਹੜੇ ਵਰਕ ਐਕਸਪੀਰੀਅੰਸ ਨੂੰ ਪੋਜ਼ਿਟਿਵਲੀ ਅਸੈਸ ਕੀਤਾ ਐਟ ਦ ਰਜਿਸਟਰਡ ਨਰਸ ਲੈਵਲ
ਜੀ,
ਤਾਂ ਹਾਂਜੀ ਬਿਲਕੁਲ ਬਿਨਾਂ ਬੇਝਿਜਕ ਤੁਸੀਂ ਕਲੇਮ ਕਰ ਸਕਦੇ ਹੋ
ਜੀ. ਅੱਗੇ ਕਾਲਰ ਬਣੇ ਨੇ 078 ਤੋਂ, ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ. ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ. ਥੋੜਾ ਜਿਹਾ ਉੱਚੀ ਬੋਲੋ ਜੀ, ਆਵਾਜ਼ ਤੁਹਾਡੀ ਬੜੀ ਦੂਰੋਂ ਆ ਰਹੀ ਹੈ. ਹਾਂਜੀ ਅਮਨਦੀਪ ਜੀ, ਕੀ ਸਵਾਲ ਹੈ?
ਮੈਮ ਮੈਂ ਪਾਰਟਨਰਸ ਵੀਜ਼ਾ ਬਾਰੇ ਪੁੱਛਣਾ ਸੀਗਾ, ਜਿਵੇਂ ਮੇਰਾ ਸਟੂਡੈਂਟ ਵੀਜ਼ਾ ਰਿਫਿਊਜ਼ ਹੋ ਗਿਆ ਜੀ, ਤੇ ਮੈਂ AAT ਲਾਈ ਸੀ ਉਹਦੀ, ਤੇ ਬਟ ਮੇਰਾ ਜਿਵੇਂ ਪਾਰਟਨਰ ਆਸਟ੍ਰੇਲੀਅਨ ਸਿਟੀਜ਼ਨ ਆ ਜੀ, ਤੇ ਮੈਂ ਉਹ ਪੁੱਛਣਾ ਸੀਗਾ ਜੀ ਸਟੂਡੈਂਟ ਵੀਜ਼ਾ ਕਿਵੇਂ ਲਾ ਸਕਦਾ ਜੀ?
ਵੀ ਪਾਰਟਨਰ ਵੀਜ਼ਾ ਕਿਵੇਂ ਲਾਉਣਾ ਜੀ?
ਹਾਂਜੀ
ਹਾਂਜੀ, ਲਾ ਸਕਦੇ ਹੋ ਪਾਰਟਨਰ ਵੀਜ਼ਾ, ਤੁਸੀਂ ਔਨਸ਼ੋਰ ਫਾਈਲ ਲਾ ਸਕਦੇ ਹੋ ਜੇ ਤੁਸੀਂ ਸਕੈਡਿਊਲ 3 ਕ੍ਰਾਈਟੇਰੀਆ ਮੀਟ ਕਰਦੇ ਹੋ, ਨਹੀਂ ਅਦਰਵਾਈਜ਼ ਬ੍ਰਿਜਿੰਗ B ਲੈ ਕੇ ਜਾਓ, ਆਫਸ਼ੋਰ ਫਾਈਲ ਲੌਂਚ ਕਰਕੇ ਵਾਪਿਸ ਆ ਜਾਓ. ਤੁਹਾਡੀ ਆਵਾਜ਼ ਕੱਟ ਰਹੀ ਹੈ ਜੀ, ਮੂੰਹ ਲਾਗੇ ਕਰੋ ਆਪਣਾ ਮਾਈਕ ਦੇ.
ਮੈਮ ਜਿੱਦਾਂ ਜੀ ਸਕੈਡਿਊਲ 3 ਮੀਟ ਕਰਨਾ ਪਊਗਾ ਜੀ, ਉਦਾਂ
ਜੇ ਔਨਸ਼ੋਰ ਲਾਣੀ ਹੈ ਜੀ, ਹਾਂਜੀ ਬਿਲਕੁਲ ਜੀ, ਸਕੈਡਿਊਲ 3 ਮੀਟ ਕਰਨਾ ਪਊਗਾ, ਨਹੀਂ ਤਾਂ ਸਟ੍ਰੇਟ ਵੇ ਰਿਫਿਊਜ਼ਲ ਹੋ ਜਾਂਦੀ ਹੈ ਉਹਦੀ. ਠੀਕ ਹੈ ਜੀ.
ਠੀਕ ਮੈਮ, ਜੇ ਫਿਰ ਆਫਸ਼ੋਰ ਲਾਉਣੇ ਜੀ,
ਦੇਖੋ ਜੇ ਆਫਸ਼ੋਰ ਲਾਓਗੇ ਤਾਂ ਲਾ ਕੇ ਵਾਪਿਸ ਵੀ ਤਾਂ ਆ ਸਕਦੇ ਹੋ, ਆਲਰੇਡੀ ਤੁਹਾਡਾ ਇੱਕ ਕੇਸ ਇੱਥੇ ਐਕਟਿਵ ਆਸਟ੍ਰੇਲੀਆ ਦੇ ਵਿੱਚ.
ਠੀਕ ਹਾਂਜੀ, ਦੋ ਦਿਨਾਂ ਵਾਸਤੇ ਜਾ ਕੇ ਚਾਹੇ ਲਾ ਕੇ ਵਾਪਸ ਆ ਸਕਦੇ ਜੀ.
ਬਿਲਕੁਲ ਜੀ
ਜੀ, ਠੀਕ ਹੈ ਜੀ, ਓਕੇ, ਥੈਂਕ
ਯੂ. ਠੀਕ ਹੈ ਜੀ, ਓਕੇ ਜੀ.
ਅਗਲਾ ਸਵਾਲ ਯਾਦਵਿੰਦਰ ਸਿੰਘ ਸੰਧੂ ਪੁੱਛ ਰਹੇ ਨੇ, ਆਈ ਹੈਵ ਲੌਸਟ 491 ਅੰਡਰ ਫੈਮਿਲੀ ਸਪਾਂਸਰ ਸਟ੍ਰੀਮ ਔਨ 18th 11, ਟੋਟਲ ਪੁਆਇੰਟਸ ਹੈਗੇ ਜੀ 80 ਇਨਕਲੂਡਡ ਫੈਮਿਲੀ ਸਪਾਂਸਰ, ਆਈ ਐਮ ਇਨ ਵਿਕਟੋਰੀਆ ਨਾਉ, ਓਕੂਪੇਸ਼ਨ ਆਈ ਟੀ ਸਿਕਿਉਰਿਟੀ ਹੈ, ਤੇ ਮਾਈ ਸਿਸਟਰ ਇਜ਼ ਇਨ ਵਡੋਂਗਾ ਰੀਜਨਲ ਏਰੀਆ.
ਦੇਖੋ ਇਹਦੇ ਕਿੰਨੇ ਪੁਆਇੰਟਸ ਤੇ ਇਨਵੀਟੇਸ਼ਨ ਆਏਗਾ ਜਾਂ ਕਿੰਨੇ ਇਨਵੀਟੇਸ਼ਨ ਆਉਣਗੇ ਰਿਲੇਟਿਵ ਵਾਲੀ ਕੈਟੇਗਰੀ ਦੇ ਅੰਡਰ, ਇਹਦੀ ਤਾਂ ਕੋਈ ਕਲੈਰੀਫਿਕੇਸ਼ਨ ਨਹੀਂ ਆਈ ਹੈ, ਪਰ ਇਹਦੇ ਵਿੱਚ ਜਿਹੜੇ ਪ੍ਰੋਰਾਟਾ ਓਕੂਪੇਸ਼ਨ ਨੇ, ਤੁਹਾਡਾ ਪ੍ਰੋਰਾਟਾ ਨਹੀਂ ਹੈ, ਤੁਹਾਡੇ ਮਤਲਬ ਕਿ ਚਾਂਸਿਸ ਹੈਗੇ ਨੇ ਇਨਵੀਟੇਸ਼ਨ ਆਉਣ ਦੇ, ਬਟ ਜਿਹੜੇ ਪ੍ਰੋਰਾਟਾ ਨੇ ਉਹਨਾਂ ਦਾ ਕਾਫੀ
ਉਹਨਾਂ ਦੇ ਪੁਰਾਣੇ ਹੀ ਰੂਲਸ ਐਪਲੀਕੇਬਲ ਹੋਣਗੇ, ਉਹਨਾਂ ਦੇ ਇਨਵੀਟੇਸ਼ਨ ਦੇ ਚਾਂਸਿਸ ਨਹੀਂ ਹੋਣਗੇ। ਬਟ ਆਈ ਥਿੰਕ ਤੁਹਾਨੂੰ ਜੇ ਅਗਲੇ ਇਨਵੀਟੇਸ਼ਨ ਰਾਊਂਡ ਚ ਨਹੀਂ, ਦਸੰਬਰ ਵਾਲੇ ਚ ਤਾਂ ਆਉਣ ਵਾਲੇ ਇਨਵੀਟੇਸ਼ਨ ਰਾਊਂਡ ਕੁਛ ਮਹੀਨਿਆਂ ਦੇ ਅੰਦਰ ਤੁਹਾਨੂੰ ਇਨਵਾਈਟ ਆ ਜਾਣਾ ਚਾਹੀਦਾ
ਜੀ,
ਜੇ ਡਿਪਾਰਟਮੈਂਟ ਇਨਫ ਨੰਬਰ ਆਫ ਇਨਵੀਟੇਸ਼ਨ ਰੈਲੇਟਿਵ ਕੈਟੇਗਰੀ ਦੇ ਅੰਡਰ, ਕਿਉਂਕਿ ਉਹਨਾਂ ਨੇ ਹਜੇ ਦੱਸਿਆ ਨਹੀਂ ਗਾ ਕਿ ਰੈਲੇਟਿਵ ਕੈਟੇਗਰੀ ਦੇ ਅੰਡਰ ਉਹਨਾਂ ਦੀ ਕੀ ਪਾਲਿਸੀ ਹੋਏਗੀ ਕਿ ਕਿੰਨੇ ਇਨਵਾਈਟਸ ਦੇਣਗੇ
ਜੀ।
ਪਰ ਜੇ ਇਨਫ ਇਨਵਾਈਟਸ ਦਿੰਦੇ ਰਹੇ ਤਾਂ ਹਾਂਜੀ ਬਿਲਕੁਲ ਤੁਹਾਡੀ ਗੱਲ ਬਣ ਸਕਦੀ ਹੈ
ਜੀ। ਅਗਲਾ ਸਵਾਲ ਅਮਨ ਸਿੱਧੂ ਕਰ ਰਹੇ ਨੇ, ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਕਹਾਂਗੇ ਤੁਸੀਂ ਬਣੇ ਰਹੋ ਸਾਡੇ ਨਾਲ, ਇਸ ਸਵਾਲ ਤੋਂ ਬਾਅਦ ਤੁਹਾਨੂੰ ਵੀ ਸ਼ਾਮਲ ਕਰਦੇ ਹਾਂ। ਕਹਿੰਦੇ ਮੈਮ ਕੈਨ ਯੂ ਲੈਟ ਮੀ ਨੋ ਦੈਟ ਆਲ ਪਰਥ ਇਜ਼ ਅੰਡਰ ਰੀਜਨਲ ਔਰ ਸਮ ਏਰੀਆਸ ਬਿਕੋਜ਼ ਦੇ ਆਰ ਡਿਵਾਈਡਿੰਗ ਇਨ ਟੂ ਮੇਜਰ ਰੀਜਨਲ।
ਨਹੀਂ ਤੁਸੀਂ ਚੈੱਕ ਕਰ ਸਕਦੇ ਹੋ, ਪੋਸਟ ਕੋਡਸ ਆਲਰੇਡੀ ਅਵੇਲੇਬਲ ਨੇ, ਸੋ ਤੁਸੀਂ ਜਿਹੜੇ ਵੀ ਪੋਸਟ ਕੋਡ ਦਾ ਚੈੱਕ ਕਰਨਾ ਚਾਹੁੰਦੇ ਹੋ ਤੁਸੀਂ ਜਸਟ ਗੋ ਹਨਾ ਆਨਲਾਈਨ ਐਂਡ ਚੈੱਕ ਇਟ
ਜੀ। ਕਾਲਰ ਅੱਗੇ ਬਣੇ ਨੇ 772 ਤੋਂ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਅਭਿਜੀਤ ਗਰੇਵਾਲ ਗੱਲ ਕਰ ਰਿਹਾ ਸੀ ਆਕਲੈਂਡ ਤੋਂ
ਜੀ,
ਤੇ ਮੈਂ ਮੈਮ ਪੁੱਛਣਾ ਚਾਹੁੰਦਾ ਸੀਗਾ ਜੀ, ਮੈਂ ਇੱਥੇ ਦਾ ਕਮਿਊਨਿਟੀ ਸਟੋਰ ਵਰਕਰ ਜੋਬ ਕਰ ਰਿਹਾ ਸੀ ਪਿਛਲੇ 3 ਸਾਲ ਤੋਂ।
ਸੌਰੀ, ਕਿਹੜੀ ਕਿਹੜੀ ਵਾਲੀ ਪੋਜੀਸ਼ਨ ਤੇ ਕਰ ਰਹੇ ਹੋ ਜੀ?
ਮੈਂ ਐਜ਼ ਅ ਕਮਿਊਨਿਟੀ ਵਰਕਰ।
ਕਮਿਊਨਿਟੀ ਵਰਕਰ, ਹਾਂਜੀ ਹਾਂਜੀ,
ਸਟੋਰ ਵਰਕਰ ਜੀ। ਤੇ ਮੈਂ 3 ਸਾਲ ਤੋਂ ਕੰਮ ਕਰ ਰਿਹਾ ਸੀ, ਸੋ 3 ਸਾਲ ਦਾ ਐਕਸਪੀਰੀਅੰਸ ਹੈ ਮੇਰੇ ਕੋਲ, ਤੇ ਉਹਦੇ ਵਿੱਚ ਹੁਣ ਆਪਣੀ ਸਕਿੱਲ ਅਸੈਸਮੈਂਟ ਜਿਹੜੀ ਹੈਗੀ ਆ ਉਹ ਐਕੁਆ ਤੋਂ ਅਪਲਾਈ ਕਰੀ ਸੀ,
ਬਿਲਕੁਲ ਜੀ। ਜਿੰਨਾ ਜੇ ਤੁਹਾਡੀ ਸਕਿੱਲ ਅਸੈਸਮੈਂਟ ਪੋਜ਼ਿਟਿਵ ਆ ਜਾਂਦੀ ਹੈ ਡੈਫੀਨੇਟਲੀ ਐਲੀਜੀਬਲ ਹੋ, ਈਵਨ ਕਿ ਤੁਸੀਂ 190 ਵੀ ਟਰਾਈ ਕਰ ਸਕਦੇ ਹੋ, ਠੀਕ ਹੈ ਜੀ। ਤੇ ਬਾਕੀ ਵੀ ਉਹ ਤੁਹਾਡੀ
ਹੈਗੀ ਆ ਜੀ, ਉਹ
ਹਾਂਜੀ
ਜਿਹੜੀ ਵੈਰੀਫਿਕੇਸ਼ਨ ਹੈ ਜੀ, ਉਹ ਕਦੋਂ ਤੱਕ? ਉਹ
ਦੇਖੋ ਜ਼ਰੂਰੀ ਨਹੀਂ ਹੈਗਾ, ਦੇ ਕੈਨ ਸਿੰਪਲੀ ਗਿਵ ਦ ਡਿਸੀਜਨ ਜਿਹੜੇ ਤੁਸੀਂ ਪੇਪਰ ਵਰਕ ਸਬਮਿਟ ਕੀਤਾ, ਜੇ ਉਹਦੇ ਨਾਲ ਉਹ ਹੈਪੀ ਨੇ ਤਾਂ ਸਿੰਪਲੀ ਉਸ ਪੇਪਰ ਵਰਕ ਦੇ ਸਿਰ ਤੇ ਵੀ ਤੁਹਾਨੂੰ ਅਸੈਸਮੈਂਟ ਦੇ ਸਕਦੇ ਨੇ। ਸੋ ਵੈਰੀਫਿਕੇਸ਼ਨ ਹੋਣੀ ਮਤਲਬ ਇਹ ਕੋਈ ਉਹ ਨਹੀਂ ਹੁੰਦਾ ਹੈ, ਮੈਂਡੇਟਰੀ ਨਹੀਂ ਹੁੰਦਾ ਵੀ ਤੁਹਾਡੇ ਉੱਥੇ ਫੋਨ ਕਰਕੇ ਸਾਰਾ ਕੁਝ ਵੈਰੀਫਾਈ ਕਰਨਗੇ, ਠੀਕ ਹੈ ਜੀ। ਮੋਸਟਲੀ ਉਹ ਪੇਪਰ ਬੇਸਡ ਹੀ ਤੁਹਾਨੂੰ ਰਿਜ਼ਲਟਸ ਦਿੰਦੇ ਨੇ।
ਧੰਨਵਾਦ,
ਠੀਕ ਹੈ ਜੀ,
ਠੀਕ ਹੈ ਜੀ,
ਸ਼ੁਕਰੀਆ ਜੀ, ਥੈਂਕ
ਯੂ। ਅਗਲਾ ਸਵਾਲ ਪਰਮਜੀਤ ਸਿੰਘ ਸੱਗੂ ਕਰ ਰਹੇ ਨੇ, ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈਏ ਜੀ, ਸਤਿ ਸ੍ਰੀ ਅਕਾਲ। ਇਹ ਪੁੱਛ ਰਹੇ ਨੇ ਕਹਿੰਦੇ ਵਟ ਆਰ ਦਾ ਪੁਆਇੰਟ ਰਿਕੁਆਇਰਮੈਂਟਸ ਫਾਰ ਵਿਕਟੋਰੀਆ ਫਾਰ ਮੋਟਰ ਮਕੈਨਿਕ, ਵੀ ਹੈਵ ਪੋਜ਼ਿਟਿਵ ਜੀ ਆਰ ਪੀ ਆਊਟਕਮ 7 ਈਚ ਇਨ ਪੀ ਟੀ ਐਂਡ ਮਾਸਟਰ ਇਜ਼ ਹਾਈਐਸਟ ਸਟੱਡੀ ਇਨ ਆਸਟ੍ਰੇਲੀਆ, ਕੈਨ ਵੀ ਅਪਲਾਈ ਔਨ ਬੇਸ ਆਫ 65 ਪੁਆਇੰਟਸ ਫਾਰ ਪ੍ਰੋਵਿਜ਼ਨਲ ਪੀ ਆਰ?
ਦੇਖੋ ਜਿੰਨੇ ਕੁ ਤੁਸੀਂ ਪੁਆਇੰਟ ਦੱਸੇ ਨੇ ਇਹਦੇ ਸਿਰ ਤੇ 491 ਵੀਜ਼ਾ ਅਪਲਾਈ ਹੋ ਸਕਦਾ, ਕਿਉਂਕਿ 190 ਦੀ ਲਿਸਟ ਤੇ ਵਿਕਟੋਰੀਆ ਦੀ ਲਿਸਟ ਤੇ ਮੋਟਰ ਮਕੈਨਿਕ ਨਹੀਂ ਹੈ, ਮੋਟਰ ਮਕੈਨਿਕ ਕਿਹਾ ਨਾ ਇਹਨਾਂ ਨੇ।
ਹਾਂਜੀ
ਹਾਂਜੀ ਹਾਂਜੀ, ਬਿਲਕੁਲ।
ਤੇ ਅੱਗੇ ਕਾਲਰ ਬਣੇ ਨੇ, ਤੁਸੀਂ ਸਾਡੇ ਨਾਲ ਬਣੇ ਰਹੋ, ਇੱਕ ਸਵਾਲ ਤੋਂ ਬਾਅਦ ਤੁਹਾਨੂੰ ਸ਼ਾਮਲ ਕਰਾਂਗੇ। ਅੰਕੁਰ ਸ਼ਰਮਾ ਅਗਲਾ ਸਵਾਲ ਕਰ ਰਹੇ ਨੇ, ਕਹਿੰਦੇ ਮੈਮ ਮੇਰਾ ਫਰੈਂਡ ਆਸਟ੍ਰੇਲੀਅਨ ਸਿਟੀਜ਼ਨ ਹੈ, ਕੀ ਮੈਂ ਵਿਜ਼ਟਰ ਵੀਜ਼ਾ ਤੇ ਆ ਕੇ ਆਸਟ੍ਰੇਲੀਆ ਵਿੱਚ ਮੇਰਾ ਫਰੈਂਡ ਮੈਨੂੰ ਹਾਊਸ ਕੀਪਿੰਗ ਦੀ ਜੋਬ ਦੇ ਸਕਦਾ ਹੈ ਐਂਡ ਵੀਜ਼ਾ ਚੇਂਜ ਹੋ ਸਕਦਾ ਹੈ?
ਨਹੀਂ ਜੀ
ਜੀ। ਤੇ ਅੱਗੇ ਕਾਲਰ ਸ਼ਾਮਲ ਕਰਦੇ ਹਾਂ, 433 ਤੋਂ ਸਾਡੇ ਨਾਲ ਜੁੜੇ ਨੇ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ, ਸਤਿ ਸ੍ਰੀ ਅਕਾਲ ਜੀ। ਹਾਂਜੀ ਹਰਪ੍ਰੀਤ ਜੀ।
ਹਾਂਜੀ ਮੈਮ, ਮੇਰਾ ਸਵਾਲ ਸੀ ਕਿ ਮੈਂ ਐਜ਼ ਅ ਨਰਸਰੀ ਪਰਸਨ ਕੰਮ ਕਰ ਰਿਹਾ ਹਾਂ, ਮੇਰੇ ਲਈ 2 ਸਾਲ ਹੋ ਗਏ, ਮੇਰੇ ਕੋਲ ਫੁੱਲ ਟਾਈਮ ਐਕਸਪੀਰੀਅੰਸ ਹੈਗਾ। ਮੈਂ ਸਟੱਡੀ ਕੀਤੀ ਹੋਈ ਆ ਸਰਟੀਫਿਕੇਟ 4 ਇਨ ਹਾਰਟੀਕਲਚਰ ਐਂਡ ਡਿਪਲੋਮਾ ਇਨ ਹਾਰਟੀਕਲਚਰ
ਜੀ,
ਤੇ ਮੈਮ ਮੇਰੇ ਆਪਸ਼ਨ ਕੋਈ ਹੈਗੀਆਂ 491 ਵਾਸਤੇ ਜਾਂ ਕੋਈ ਹੋਰ?
ਬਿਲਕੁਲ ਜੀ, 491 ਤੇ 190 ਦੀ ਲਿਸਟ ਤੇ ਹੈ ਜਿਹੜਾ ਨਰਸਰੀ ਪਰਸਨ
ਹੈ।
ਸਕਿੱਲ ਅਸੈਸਮੈਂਟ ਬੋਡੀ ਜੀ ਟ੍ਰੇਡਸ ਰੈਕਗਨੀਸ਼ਨ ਆਸਟ੍ਰੇਲੀਆ, ਬਟ ਪ੍ਰੋਬਲਮ ਇਹ ਹੈ ਕਿ ਤੁਹਾਡੇ 1 ਸਾਲ ਦੇ ਐਕਸਪੀਰੀਅੰਸ ਦੇ ਸਿਰ ਤੇ ਤੁਹਾਡੇ ਕੋਲ ਫੁੱਲ ਵਰਕ ਰਾਈਟਸ ਨੇ ਇਸ ਟਾਈਮ ਤੇ?
ਹਾਂਜੀ ਮੈਮ, ਫੁੱਲ ਵਰਕਿੰਗ ਰਾਈਟਸ ਹੈ
ਜੀ। ਫੁੱਲ ਵਰਕ ਰਾਈਟਸ ਨੇ, ਤੁਹਾਨੂੰ ਜੋਬ ਰੈਡੀ ਪ੍ਰੋਗਰਾਮ ਕਰਨਾ ਪੈਣਾ ਜੀ ਨਰਸਰੀ ਪਰਸਨ ਦਾ। ਦੋ ਸਾਲ ਦਾ ਐਕਸਪੀਰੀਅੰਸ ਹੈ ਤਾਂ 3 ਸਾਲ ਦਾ ਐਕਸਪੀਰੀਅੰਸ ਚਾਹੀਦਾ ਵਾ ਟੋਟਲ ਫੁੱਲ ਟਾਈਮ।
ਓਕੇ ਮੈਮ, ਫਿਰ ਮੈਮ ਮੈਨੂੰ ਟੀ ਆਰ ਈ ਜੋ ਹੁੰਦਾ ਗਾ ਟੀ ਆਰ ਮਤਲਬ ਟੀ ਆਰ ਵਾਸਤੇ ਮੈਮ ਉਹ ਚੀਜ਼ ਨਹੀਂ ਕਰਨੀ ਪਊਗੀ?
ਮੈਂ ਤੁਹਾਨੂੰ ਕਿਹਾ ਕਿ ਦੇਖੋ ਦੋ ਚੀਜ਼ਾਂ ਨੇ, ਜਾਂ ਤਾਂ ਤੁਸੀਂ 3 ਸਾਲ ਦਾ ਐਕਸਪੀਰੀਅੰਸ ਪੋਸਟ ਕੁਆਲੀਫਿਕੇਸ਼ਨ ਦਿਖਾ ਦੋ ਫੁੱਲ ਟਾਈਮ,
ਤਾਂ ਤੁਹਾਡੀ ਸਕਿੱਲ ਅਸੈਸਮੈਂਟ ਹੋ ਜਾਏਗੀ ਜਾਂ ਫਿਰ ਜੋਬ ਰੈਡੀ ਪ੍ਰੋਗਰਾਮ ਕਰ ਲਓ। ਬਟ ਹੁਣ ਓਬਵੀਅਸਲੀ ਜੇ ਤੁਹਾਡੇ ਕੋਲ 2 ਸਾਲ ਦਾ ਆਲਰੇਡੀ ਹੈਗਾ ਤਾਂ ਫਿਰ 1 ਸਾਲ ਦਾ ਹੋਰ ਐਕਸਪੀਰੀਅੰਸ ਇਕੱਠਾ ਕਰਨ ਦੀ ਲੋੜ ਆ ਤੁਹਾਨੂੰ ਸਕਿੱਲ ਅਸੈਸਮੈਂਟ ਕਰਾਉਣ ਲਈ।
ਠੀਕ ਹੈ ਮੈਮ, 3 ਸਾਲ ਦੇ ਵਿੱਚ ਮੇਰੇ ਕੋਲ 2 ਸਾਲ ਦਾ ਮੈਮ ਮੇਰੇ ਕੋਲ ਪਾਰਟ ਟਾਈਮ ਦਾ ਇਨਕਮ।
ਤੁਸੀਂ ਮੈਂ ਤੁਹਾਨੂੰ ਪੁੱਛਿਆ ਕਿ ਤੁਹਾਡੇ ਕੋਲ 2 ਸਾਲ ਦਾ ਫੁੱਲ ਟਾਈਮ ਹੈ, ਤੁਸੀਂ ਕਿਹਾ ਹਾਂਜੀ ਮੇਰੇ ਕੋਲ 2 ਸਾਲ ਦਾ ਫੁੱਲ ਟਾਈਮ ਹੈ। 3 ਸਾਲ ਦਾ ਫੁੱਲ ਟਾਈਮ ਜਾਂ ਫਿਰ ਜੋਬ ਰੈਡੀ, 2 ਆਪਸ਼ਨਸ ਨੇ ਤੁਹਾਡੇ ਕੋਲ, ਇਹਦੇ ਵਿੱਚ ਚੂਜ਼ ਕਰ ਲਓ ਜਿਹੜੀ ਤੁਹਾਡੇ ਲਈ ਬੈਸਟ ਹੈ ਤੁਹਾਡੇ ਸਿਨੈਰੀਓ ਦੇ ਹਿਸਾਬ ਨਾਲ। ਠੀਕ ਹੈ ਜੀ,
ਸ਼ੁਕਰੀਆ।
ਅਗਲਾ ਸਵਾਲ ਭੁੱਲਰ ਮਨਦੀਪ ਰੰਧਾਵਾ ਕਰ ਰਹੇ ਨੇ, ਕਹਿੰਦੇ ਮੈਮ ਆਈ ਹੈਵ ਪਾਰਟ ਟਾਈਮ ਪਰਮਾਨੈਂਟ ਜੋਬ ਇਨ ਰੀਜਨਲ ਏਰੀਆ ਐਜ਼ ਅ ਰਜਿਸਟਰਡ ਨਰਸ, ਇਜ਼ ਇਟ ਸਟਿਲ ਨੀਡ ਫੁੱਲ ਟਾਈਮ ਜੋਬ ਆਫਰ, ਕਰੰਟਲੀ ਆਈ ਐਮ ਔਨ ਸਟੂਡੈਂਟ ਵੀਜ਼ਾ, ਨੀਡ ਟੂ ਅਪਲਾਈ ਫਾਰ 491।
ਹਾਂਜੀ ਬਿਲਕੁਲ ਜੀ, ਤੁਸੀਂ ਕੰਟਰੈਕਟ ਲੈ ਸਕਦੇ ਹੋ ਕਿ ਤੁਹਾਡਾ ਕੰਟਰੈਕਟ ਉਦੋਂ ਸ਼ੁਰੂ ਹੋਏਗਾ ਜਦੋਂ 491 ਗ੍ਰਾਂਟ ਹੋਊਗਾ। ਫੁੱਲ ਟਾਈਮ ਜੋਬ ਆਫਰ ਚਾਹੀਦੀ ਹੈ 12 ਮੰਥ।
ਅਗਲਾ ਸਵਾਲ ਮਨਜੀਤ ਸੈਣੀ ਜੀ ਕਰ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ। ਸਤਿ ਸ਼੍ਰੀ ਅਕਾਲ ਜੀ, ਆਈ ਹੈਵ ਕੰਪਲੀਟਡ 1 ਈਅਰ ਮਾਸਟਰ ਆਫ ਐਜੂਕੇਸ਼ਨ ਐਂਡ 1 ਈਅਰ ਲੀਡਰਸ਼ਿਪ ਐਂਡ ਮੈਨੇਜਮੈਂਟ ਇਨ ਐਜੂਕੇਸ਼ਨ ਫਰੋਮ ਯੂਨੀਵਰਸਿਟੀ ਆਫ ਨਿਊ ਕਾਸਲ। ਅਕੋਰਡਿੰਗ ਟੂ ਯੂ, ਵਟ ਸ਼ੁਡ ਆਈ ਡੂ ਨੈਕਸਟ? ਕੈਨ ਆਈ ਅਪਲਾਈ ਫਾਰ 485 ਵੀਜ਼ਾ ਔਰ ਮਾਸਟਰ ਆਫ ਟੀਚਿੰਗ ਨੈਕਸਟ?
ਦੇਖੋ, ਮੈਨੂੰ ਤੁਹਾਡਾ ਪ੍ਰੀਵੀਅਸ ਬੈਕਗ੍ਰਾਉਂਡ ਨਹੀਂ ਪਤਾ, ਬਟ ਓਬਵੀਅਸਲੀ ਜਿਹੜੀ ਤੁਸੀਂ ਐਜੂਕੇਸ਼ਨ ਇੱਥੇ ਲਈ ਹੈ ਉਹਦੇ ਨਾਲ ਤੁਹਾਨੂੰ ਸਕਿੱਲ ਅਸੈਸਮੈਂਟ ਤਾਂ ਕੋਈ ਮਿਲਣ ਨਹੀਂ ਲੱਗੀ। ਤੇ ਜੇ ਤੁਸੀਂ ਮਾਸਟਰ ਆਫ ਟੀਚਿੰਗ ਕਰਦੇ ਹੋ ਅੱਗੇ, ਤੁਹਾਨੂੰ ਟੀਚਰ ਦੀ ਸਕਿੱਲ ਅਸੈਸਮੈਂਟ ਨਾਲ ਅੱਗੇ ਤੁਹਾਡੇ ਪੀ ਆਰ ਦਾ ਪਾਥ ਖੁੱਲ ਸਕਦਾ ਵਾ। ਸੋ ਤੁਸੀਂ ਸਮਝਦਾਰ ਹੋਗੇ ਹੁਣ ਵੀ, ਤੁਹਾਨੂੰ ਆਪਣਾ ਪਿਛਲਾ ਸਾਰਾ ਇਵੈਲੂਏਸ਼ਨ ਕਰਕੇ ਡਿਸੀਜਨ ਲੈ ਲਿਓ, ਕਿਉਂਕਿ ਵੈਸੇ ਤੁਹਾਨੂੰ ਐਕਚੁਅਲ ਚ ਦੇਖਿਆ ਜਾਵੇ ਤਾਂ ਜਿਹੜੀ ਪੜ੍ਹਾਈ ਤੁਸੀਂ ਇੱਥੇ ਆਸਟ੍ਰੇਲੀਆ ਆ ਕੇ ਕੀਤੀ ਉਹਦਾ ਕੋਈ ਬੈਨੀਫਿਟ ਨਹੀਂ ਹੈ
ਜੀ। ਕਿਰਨਦੀਪ ਸੰਧੂ ਅਗਲਾ ਸਵਾਲ ਕਰ ਰਹੇ ਨੇ, ਇਨ ਬਿਟਵੀਨ ਸਟੂਡੈਂਟ ਡਿਪੈਂਡੈਂਟ ਵੀਜ਼ਾ, ਕੈਨ ਵੀ ਅਗੇਨ ਅਪਲਾਈ ਫਾਰ ਵਿਜ਼ਟਰ ਵੀਜ਼ਾ ਐਜ਼ ਆਈ ਆਲਰੇਡੀ ਹੈਵ 1 ਰਿਫਿਊਜ਼ਲ?
ਜਿੰਨੇ ਮਰਜ਼ੀ ਪਾ ਸਕਦੇ ਹੋ ਜੀ ਵੀਜ਼ਾ, ਆਫਸ਼ੋਰ ਬੰਦੇ ਬੈਠੇ ਦੇ ਜਿੰਨੇ ਮਰਜ਼ੀ ਵੀਜ਼ੇ ਪਾਈ ਜਾਓ
ਜੀ। ਸੈਮ ਕੰਬੋਜ ਅਗਲਾ ਸਵਾਲ ਕਰ ਰਹੇ ਨੇ, ਕਹਿੰਦੇ ਮੈਮ ਆਈ ਅਪਲਾਈਡ EOI ਫਾਰ ਐਸ ਬੇਕਰ ਵਿਦ 5 ਈਅਰਸ ਐਕਸਪੀਰੀਅੰਸ ਐਸ ਬੇਕਰ ਵਿਦ 70 ਪੁਆਇੰਟਸ ਫਾਰ ਨਿਊ ਸਾਊਥ ਵੇਲਸ, ਆਈ ਹੈਵ ਪਾਰਟਨਰ ਵਿਦ 6 ਈਚ ਇਨ ਆਈਲਟਸ, ਸੋ ਆਲ ਪੁਆਇੰਟਸ ਟੂਗੈਦਰ ਇਜ 70, ਐਨੀ ਚਾਂਸਿਸ?
ਦੇਖੋ ਟੋਟਲ 70 ਬਣ ਰਹੇ ਨੇ ਤਾਂ ਮੁਸ਼ਕਿਲ ਆ, ਬਟ ਸਟਿਲ ਬੇਕਰ ਕਿਉਂਕਿ ਇਜ਼ ਐਨ ਆਕੂਪੇਸ਼ਨ ਜਿਹਦੀ ਕਿ ਜ਼ਿਆਦਾ ਐਪਲੀਕੇਸ਼ਨਸ ਨਹੀਂ ਜਾਂਦੀਆਂ ਹੈਗੀਆਂ, ਸੋ ਇਟਸ ਵਰਥ ਅਪਲਾਈਂਗ, ਬਟ 70 ਤੇ ਤਾਂ ਮੈਂ ਇਹੀ ਕਹੂੰਗੀ ਕਿ ਮੁਸ਼ਕਿਲ ਹੈ, ਬਟ ਸਟਿਲ ਮੈਂ ਕਹੂੰਗੀ ਅਪਲਾਈ ਕਰ ਦੋ, ਯੂ ਨੈਵਰ ਨੋ
ਜੀ,
ਕਿਉਂਕਿ ਤੁਹਾਡੀ ਆਕੂਪੇਸ਼ਨ ਥੋੜੀ ਜਿਹੀ ਡਿਫਰੈਂਟ ਹੈ ਤੇ ਇਹਦੀਆਂ ਐਪਲੀਕੇਸ਼ਨ ਜ਼ਿਆਦਾ ਨਾ ਹੋਣ ਕਰਕੇ ਸਟਿਲ ਤੁਹਾਨੂੰ ਇਨਵਾਈਟ
ਚਾਂਸਿਸ ਹੋ ਸਕਦੇ ਆ। ਸੋ ਅੱਗੇ ਸਾਡੇ ਨਾਲ ਇੱਕ ਕਾਲਰ ਬਣੇ ਨੇ 679 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਆ ਜੀ। ਹਾਂਜੀ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਮੈਂ ਤੇਜਿੰਦਰ ਜੀ ਬੋਲ ਰਿਹਾ।
ਹਾਂਜੀ
ਤੇਜਿੰਦਰ, ਮੇਰਾ ਵੀ ਮੇਰੇ 70 ਪੁਆਇੰਟ ਆ ਤੇ ਮੇਰੀ ਵਰਕ ਅਸੈਸਮੈਂਟ ਹੋ ਗਈ ਹੈ ਤੇ ਮੈਂ ਆਟੋਮੋਟਿਵ ਕੀਤਾ ਹੋਇਆ ਤੇ ਮੈਂ ਪੁੱਛਣਾ ਸੀਗਾ ਕਿ ਮੈਨੂੰ ਕਿਹੜਾ ਵੀਜ਼ਾ ਲੈਣਾ ਚਾਹੀਦਾ? ਮੇਰੇ ਕੋਲ ਅਪ੍ਰੈਲ ਤੱਕ ਵੀਜ਼ਾ
ਲੈਣਾ ਨੀ ਚਾਹੀਦਾ ਜੀ, ਕਿਹੜਾ ਵੀਜ਼ਾ ਮੈਨੂੰ ਮਿਲੂਗਾ ਇਹ ਪੁੱਛੋ ਕੁਐਸਚਨ। 491 ਤੇ 190 ਲਈ ਤੁਸੀਂ ਐਲੀਜੀਬਲ ਹੋ 70 ਪੁਆਇੰਟਸ ਤੇ, ਬਾਕੀ ਤੁਹਾਨੂੰ ਦੇਖਣਾ ਪਏਗਾ ਕਿ ਕਿੱਥੇ ਕਿੱਥੇ ਆਪਣੀ ਲੌਜ ਕਰ ਸਕਦੇ ਹੋ। ਠੀਕ
ਹੈ, ਮੈਂ ਇੱਕ ਹੋਰ ਪੁੱਛਣਾ ਸੀਗਾ, ਜਿੱਦਾਂ ਮੇਰੇ ਬ੍ਰਦਰ ਆ ਇੱਥੇ ਓਰੀਜਨਲ ਏਰੀਆ ਦੇ ਰਹਿੰਦੇ ਆ,
ਰਾਜਨ ਅਗਲਾ ਸਵਾਲ ਕਰ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਮੈਮ, ਮਾਈ ਵਾਈਫ ਇਜ਼ ਡੂਇੰਗ ਮਾਸਟਰਸ, ਸੋ ਹਾਊ ਮੈਨੀ ਆਵਰਸ ਆਈ ਐਮ ਅਲਾਊਡ ਟੂ ਵਰਕ?
ਫੁੱਲ ਟਾਈਮ ਜੀ
ਜੀ। ਤੇ ਕਾਲਰ ਬਣੇ ਨੇ, ਤੁਸੀਂ ਸਾਡੇ ਨਾਲ ਬਣੇ ਰਹੋ, ਤੁਹਾਡਾ ਸਵਾਲ ਜਲਦੀ ਸ਼ਾਮਲ ਕਰਦੇ। ਉਸ ਤੋਂ ਪਹਿਲਾਂ ਇੱਕ ਵਿਊਵਰ ਸਾਡੇ ਨਾਲ ਬਣੇ ਹੋਏ ਨੇ, ਬੱਬੂ ਧਾਲੀਵਾਲ, ਇਹਨਾਂ ਦਾ ਸਵਾਲ ਹੈ, ਕਹਿੰਦੇ ਐਨੀ ਆਪਸ਼ਨਸ ਫਾਰ ਐਨਰੋਲਡ ਨਰਸ? ਆਈ ਹੈਵ 8 ਈਚ ਇਨ PT ਔਰ ਵੇਅਰ ਸ਼ੁਡ ਆਈ ਸਟੱਡੀ ਬੈਚਲਰ ਆਫ ਨਰਸਿੰਗ? ਜੀ,
ਐਨੀ ਆਪਸ਼ਨਸ ਫਾਰ ਐਨਰੋਲਡ ਨਰਸ
ਪਰ PR ਦੇ ਲਈ ਪੁੱਛ ਰਹੇ ਹੋਣਗੇ?
ਦੇਖੋ, ਵੈਸੇ ਤਾਂ ਸੁਜੈਸਟਿਡ ਇਹੀ ਹੈ ਕਿ ਰੀਜਨਲ ਏਰੀਆਜ਼ ਜਿਹੜੀਆਂ ਰੀਜਨਲ ਸਟੇਟਸ ਨੇ, ਨਾਟ ਰੀਜਨਲ ਏਰੀਆਜ਼, ਜਿਹੜੀਆਂ ਰੀਜਨਲ ਸਟੇਟਸ ਨੇ ਉੱਥੇ ਹੀ ਜੇ ਤੁਸੀਂ ਆਪਣੀ ਸਟੱਡੀ ਕਰਦੇ ਹੋ ਤੁਹਾਨੂੰ ਬੈਨੀਫਿਟ ਮੋਰ ਮਿਲੇਗਾ ਐਨਰੋਲ ਐਜ਼ ਐਨਰੋਲ ਨਰਸ। ਬਾਕੀ ਤੁਸੀਂ ਕਿੱਥੇ ਰਹਿ ਰਹੇ ਹੋ, ਹੁਣ ਤੱਕ ਤੁਸੀਂ ਕਿੱਥੇ ਸਟੱਡੀ ਕੀਤੀ ਹੈ, ਨਾ ਡਿਪੈਂਡਸ ਔਨ ਨੰਬਰ ਆਫ ਫੈਕਟਰਸ, ਬਟ ਪ੍ਰੈਫਰੇਬਲੀ ਜੇ ਤੁਸੀਂ regional states, for example, South Australia, Northern Territory, Canberra, Tasmania, ਇੱਥੇ ਪੜ੍ਹਦੇ ਹੋ ਤਾਂ ਤੁਹਾਨੂੰ ਮੋਰ ਬੈਨੀਫਿਟ ਹੈ
ਜੀ। ਅਗਲਾ ਸਵਾਲ ਅਮਨਪ੍ਰੀਤ ਟਿਵਾਣਾ ਕਰ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾਈਏ ਜੀ ਪਹਿਲਾਂ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਜੋਬ ਰੈਡੀ ਪ੍ਰੋਗਰਾਮ ਦੇ ਸੈਕਿੰਡ ਸਟੈਪ ਲਈ ਕਿੰਨਾ ਕੁ ਟਾਈਮ ਲੈ ਰਹੇ ਆ ਜੀ? ਇਸ ਟਾਈਮ ਆਲਰੇਡੀ 2 ਮੰਥਸ ਹੋ ਗਏ ਆ ਅਪਲਾਈ ਕੀਤੇ,
ਕਈਆਂ ਤਾਂ ਜੀ ਸਾਲ ਸਾਲ ਨਿਕਲ ਗਿਆ ਤੇ ਅਪਲਾਈ ਨਹੀਂ ਕਰ ਰਹੀ ਟੀਆਰਏ
ਜੀ।
ਸੋ ਯੂ ਵਿਲ ਹੈਵ ਟੂ ਬੀ ਮਤਲਬ ਕਿ ਪ੍ਰੋਐਕਟਿਵ ਤੇ ਉਹਨਾਂ ਨਾਲ ਫਾਲੋ ਅਪ ਕਰਦੇ ਰਹੋਗੇ ਤਾਂ ਤੁਹਾਡੀਆਂ ਟਾਈਮਲੀ ਮੈਨਰ ਚ ਚੀਜ਼ਾਂ ਹੋ ਜਾਣਗੀਆਂ, ਬਟ ਅਦਰਵਾਈਜ਼ ਉਹਨਾਂ ਦਾ ਬਿਯੋਂਡ ਟਾਈਮ ਫਰੇਮ ਚੱਲ ਰਿਹਾ ਸਾਰਾ ਕੁਛ।
ਕਾਲਰ ਸ਼ਾਮਲ ਕਰਦੇ ਹਾਂ 546 ਤੋਂ ਸਾਡੇ ਨਾਲ ਬਣੇ ਨੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਕੌਣ ਬੋਲ ਰਹੇ ਹੋ ਜੀ?
ਮੈਂ ਅੱਜ ਮੇਰਾ ਨਾਮ ਕਰਨ ਹੈ, ਅੱਜ ਪਤਾ ਲੱਗਾ ਜੀ ਮੈਨੂੰ ਫੇਸਬੁੱਕ ਤੋਂ ਮੈਡਮ ਦੇ ਪੇਜ ਤੋਂ ਕਿ ਲਾਈਵ ਆਪਾਂ ਪੁੱਛ ਸਕਦੇ ਹਾਂ
ਜੀ। ਜੀ
ਮੈਮ, ਮੇਰਾ ਸਵਾਲ ਇਹ ਹੈ ਕਿ ਮੈਂ ਵੀਜ਼ਾ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਹੈ ਜੀ ਸਤੰਬਰ ਤੋਂ, ਬਟ ਮੈਮ ਹੁਣ ਤੱਕ ਕੋਈ ਰਿਜ਼ਲਟ ਨਹੀਂ ਆਇਆ। ਅਪਰੋਕਸੀਮੇਟਲੀ 59
ਤੁਹਾਡੀ ਆਵਾਜ਼
ਕੱਟ ਗਈ ਜੀ ਤੁਹਾਡੀ, ਕਰਨ
ਜੀ। ਹੈਲੋ ਜੀ, ਮੈਂ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਹੋਇਆ ਸੀ ਮੈਂ 20 September ਨੂੰ, 60 days ਹੋ ਗਏ ਨੇ ਜੀ, ਕੋਈ ਰਿਪਲਾਈ ਨਹੀਂ ਆਇਆ ਜੀ ਇਮੀਗ੍ਰੇਸ਼ਨ ਦਾ।
ਕੋਈ ਗੱਲ ਨੀ ਜੀ, ਆ ਜਾਏਗਾ। ਕੁਛ ਮੰਗਿਆ ਸੀ ਉਹਨਾਂ ਨੇ ਤੁਹਾਡੇ ਤੋਂ?
ਨਹੀਂ ਜੀ ਕੁਛ ਨਹੀਂ ਮੰਗਿਆ ਜੀ। ਕਿੰਨੇ ਦਿਨਾਂ ਤੱਕ ਪਤਾ ਲੱਗ ਜਾਏਗਾ ਜੀ?
ਕੋਈ ਗੱਲ ਨੀ, ਮੈਕਸੀਮਮ ਕਈ ਵਾਰ 3 ਮਹੀਨੇ ਤੱਕ ਲੈ ਲੈਂਦੇ ਨੇ। ਖੁਦ ਲੌਂਚ ਕੀਤੀ ਸੀਗੀ ਏਜੰਟ ਦੇ ਥਰੂ ਕਰਾਈ ਸੀ?
ਨਹੀਂ ਜੀ ਖੁਦ ਹੀ ਕੀਤੀ ਸੀ ਲੌਂਚ ਜੀ।
ਅੱਛਾ, ਦੇਖ ਲਿਓ ਪਹਿਲਾਂ ਕਿਤੇ ਚੈੱਕ ਕਰ ਲਿਓ ਜਾ ਕੇ ਵੀ ਠੀਕ ਠਾਕ ਕੀਤਾ ਹੈ ਸਾਰਾ ਕੁਛ।
ਹਾਂਜੀ,
ਤੁਹਾਡਾ ਆਫਿਸ ਕਿੱਥੇ ਮੈਂ ਤੇ ਵਿਜ਼ਿਟ ਕਰਨਾ ਹੋਵੇ?
ਮੈਲਬਨ ਚ ਹੈ ਜੀ, ਮੈਲਬਨ ਸਿਟੀ।
ਦਿਖਾਣ
ਦੀ ਲੋੜ ਨਹੀਂ ਹੈ।
ਅੱਛਾ ਜੀ, ਮਤਲਬ ਇਹਨਾਂ ਪ੍ਰੋਸੈਸਿੰਗ ਟਾਈਮ ਹੈ ਜੀ 2-3 ਮਹੀਨੇ ਦਾ?
ਹਾਂਜੀ ਹਾਂਜੀ,
ਥੈਂਕ ਯੂ ਜੀ,
ਹਾਂਜੀ
ਸ਼ੁਕਰੀਆ ਜੀ ਕਰਨ। ਅਗਲਾ ਸਵਾਲ ਮੁਹੰਮਦ ਅਹਿਮਦ ਪੁੱਛ ਰਹੇ ਨੇ, ਇਲੈਕਟ੍ਰੀਕਲ ਇੰਜੀਨੀਅਰ ਵਿਦ 75 points ਲੁਕਿੰਗ ਫੋਰ 491 or 190 ਜੀ।
ਦੇਖੋ 190 ਤਾਂ ਬਹੁਤ ਮੁਸ਼ਕਿਲ ਹੈ ਜੀ ਇੰਜੀਨੀਅਰਸ ਲਈ, 491 ਵਾਲੇ ਪਾਸੇ ਦੇਖੋ ਜੇ ਤੁਹਾਡਾ ਕੁਛ ਬਣ ਸਕਦਾ
ਜੀ। ਅੱਗੇ ਧੰਨਵਾਦ ਕੀਤਾ ਕੌਰ ਭੁੱਲਰ ਹੋਰਾਂ ਨੇ। ਤੇ ਅਗਲਾ ਸਵਾਲ ਆਸ਼ਾ ਰਾਣੀ ਪੁੱਛ ਰਹੇ ਨੇ, ਨਰਸਿੰਗ ਇਨ ਵਿਕਟੋਰੀਆ 75 points ਐਨੀ ਚਾਂਸਿਸ? ਸੇਮ ਹੀ ਉਸੇ ਤਰ੍ਹਾਂ ਦਾ ਹੀ ਸਵਾਲ ਹੈ ਤੇ ਚਾਂਸਿਸ ਪੁੱਛ ਰਹੇ ਨੇ 190 ਦੇ ਕਿੰਨੇ ਕੇ ਜੀ?
ਆਲਰੇਡੀ ਨਰਸਿੰਗ ਕੀਤੀ ਹੋਈ ਹੈ ਜੀ ਇਹਨਾਂ ਨੇ?
ਹਾਂਜੀ, ਨਰਸਿੰਗ ਇਨ ਵਿਕਟੋਰੀਆ 75 points ਦੇ ਨਾਲ।
ਹਾਂਜੀ ਬਿਲਕੁਲ ਜੀ, ਵਿਕਟੋਰੀਆ ਦੇਈ ਜਾ ਰਿਹਾ ਵਾ, ਮਿਨੀਮਮ ਪੁਆਇੰਟਸ ਤੇ ਵੀ ਜਾਈ ਜਾ ਰਹੇ ਵਿਕਟੋਰੀਆ 190 ਦੇ ਜੇ ਤੁਸੀਂ ਵਿਕਟੋਰੀਆ ਚ ਨਰਸਿੰਗ ਕੀਤੀ ਹੋਈ ਹੈ।
ਬਿਲਕੁਲ, ਕਾਲਰ ਬਣੇ ਹੋਏ ਨੇ, ਤੁਸੀਂ ਬਣੇ ਰਹੋ ਸਾਡੇ ਨਾਲ, 1-2 ਸਵਾਲ ਹੋਰ ਸ਼ਾਮਲ ਕਰਕੇ ਤੁਹਾਨੂੰ ਵੀ ਲੈਣੇ ਆ ਜੀ। ਜਤਿੰਦਰ ਬੱਲੀ ਸੈਣੀ ਜੀ ਪੁੱਛ ਰਹੇ ਨੇ, ਰਜਿਸਟਰ ਨਰਸ ਏਜਡ ਕੇਅਰ ਕੁਈਨਜ਼ਲੈਂਡ 75 points ਆ, ਇਹਨਾਂ ਨੇ ਵੀ ਸੇਮ ਹੀ ਪੁੱਛਿਆ ਕਿ 190 ਦੇ ਕਿੰਨੇ ਕੁ ਚਾਂਸਿਸ ਨੇ?
ਕੁਛ ਨੀ ਪਤਾ ਜੀ, ਜੇ ਤੁਸੀਂ ਨਵੀਂ ਲਿਸਟ ਜਦੋਂ ਆਏਗੀ ਕੁਈਨਜ਼ਲੈਂਡ ਦੀ ਲਿਸਟ ਤੇ ਹੋ, ਸਾਰਾ ਐਡੀਸ਼ਨਲ ਕ੍ਰਾਈਟੇਰੀਆ ਮੀਟ ਕਰ ਰਹੇ ਹੋ, ਤੁਹਾਡੇ ਕੋਲ ਚਾਂਸਿਸ ਨੇ
ਜੀ। ਯਾਦਵਿੰਦਰ ਸਿੰਘ ਤੁਹਾਡਾ ਮੇਰਾ ਖਿਆਲ ਸਵਾਲ ਅਸੀਂ ਪਹਿਲਾਂ ਸ਼ਾਮਲ ਕਰ ਚੁੱਕੇ ਹਾਂ। ਅਗਲਾ ਸਵਾਲ ਅਮਨਪ੍ਰੀਤ ਹੋਰਾਂ ਦਾ ਲੈਂਦੇ ਹਾਂ, ਪਰਥ ਵਿੱਚ 190 ਵੀਜ਼ਾ ਦੀਆਂ ਰਿਕੁਆਇਰਮੈਂਟਸ ਕਹਿੰਦੇ ਕੀ ਨੇ ਜੀ, ਐਡਵਾਈਜ਼ ਕਹਿੰਦੇ ਕਰਿਓ ਜੀ?
ਦੇਖੋ ਜਿਹੜੇ ਜਿੰਨਾ ਕੁ ਪਰਥ ਵੱਲੋਂ ਆਪਾਂ ਨੂੰ ਅਪਡੇਟ ਆਇਆ ਹੈ ਉਹਦੇ ਹਿਸਾਬ ਨਾਲ ਤਾਂ ਵੀ ਜੇ ਤੁਸੀਂ 6 ਮਹੀਨੇ ਕੰਮ ਕਰ ਲੈਂਦੇ ਹੋ ਤੇ ਜਾਂ ਫਿਰ ਕੰਟਰੈਕਟ ਵਰਕ ਕੰਟਰੈਕਟ ਦਿਖਾ ਦਿੰਦੇ ਹੋ ਤਾਂ ਤੁਹਾਨੂੰ ਜਿਹੜਾ ਕਿ ਵੈਸਟਰਨ ਆਸਟ੍ਰੇਲੀਆ ਨੋਮੀਨੇਟ ਕਰੇਗਾ। ਬਟ ਅਗੇਨ ਅਜੇ ਲਿਸਟ ਅਪਡੇਟ ਨਹੀਂ ਕੀਤੀ ਹੈ ਉਹਨਾਂ ਨੇ, ਠੀਕ ਹੈ ਜੀ, ਸੋ ਵਿਲ ਹੈਵ ਟੂ ਵੇਟ, ਕਿਉਂਕਿ ਉਹਨਾਂ ਨੇ ਵੈਟ ਸੈਕਟਰ ਨੂੰ ਵੀ ਇੰਕਲੂਡ ਕਰਤਾ ਹੈ 190-491 ਦੇ ਰਿਗਾਰਡਿੰਗ
ਜੀ,
ਸੋ ਪ੍ਰੋਪਰ ਪਾਲਿਸੀ ਦੀ ਤੁਸੀਂ ਅਜੇ ਵੇਟ ਕਰੋ।
ਚਾਹਲਪ੍ਰੀਤ ਅਗਲਾ ਸਵਾਲ ਪੁੱਛ ਰਹੇ ਨੇ, ਮੈਂ ਇਹ ਕਨਫਰਮ ਕਰਨਾ ਸੀ ਮੈਮ, ਕਹਿੰਦੇ ਕਿ ਮੈਂ ਸਿਡਨੀ ਵਿੱਚ MBA ਕਰ ਰਹੀ ਹਾਂ, ਹੁਣ ਮੈਂ ਰੀਜਨਲ ਵਿੱਚ ਮੂਵ ਹੋਣਾ ਚਾਹੁੰਦੀ ਹਾਂ, ਕੀ ਤਸਮੈਨੀਆ ਗੁੱਡ ਆਪਸ਼ਨ ਆ ਮੇਰੇ ਲਈ?
ਹਾਂਜੀ ਬਿਲਕੁਲ ਜੀ, ਤਸਮੈਨੀਆ ਇਜ਼ ਅ ਵੈਰੀ ਗੁੱਡ ਆਪਸ਼ਨ, ਉਹਨਾਂ ਨੇ ਕੋਈ ਖਾਸ ਫੇਰ ਬਦਲ ਨਹੀਂ ਕੀਤਾ ਹੈ 491 ਲਈ, ਸੋ ਜਿਹੜੇ ਉਹਨਾਂ ਦੇ ਰੂਲਸ ਨੇ ਕਾਫੀ ਅੱਛੇ ਨੇ 491 ਲਈ ਵੀ 190 ਲਈ ਵੀ
ਜੀ,
ਸੋ ਜੇ ਤੁਸੀਂ ਉੱਥੇ ਸਰਵਾਈਵ ਕਰ ਸਕਦੇ ਹੋ ਕਿਉਂਕਿ ਉੱਥੇ ਜੋਬਸ ਤੇ ਅਕੋਮੋਡੇਸ਼ਨ ਦਾ ਇਸ਼ੂ ਹੈ ਤਾਂ ਬਿਲਕੁਲ ਜੀ, ਤਾਸਮਾਨੀਆ ਇਜ਼ ਅ ਵੈਰੀ ਗੁੱਡ ਪਲੇਸ ਜੀ ਆਰ ਪਰਸਪੈਕਟਿਵ ਨਾਲ।
ਅੱਗੇ ਸਾਡੇ ਨਾਲ ਕਾਲਰ ਬਣੇ ਹੋਏ ਨੇ, ਉਹਨਾਂ ਦਾ ਨੰਬਰ ਤਾਂ ਨਹੀਂ ਸਾਨੂੰ ਦਿਖਾਈ ਦੇ ਰਿਹਾ ਪਰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਮੈਮ ਮੈਂ ਤਸਮਾਨੀਆ ਤੋਂ ਗੱਲ ਕਰ ਰਿਹਾ, ਮੈਨੂੰ ਇੱਥੇ ਜੋਬ ਕਰਦੇ ਨੂੰ ਤਕਰੀਬਨ 9 ਮਹੀਨੇ ਹੋ ਚੁੱਕੇ ਨੇ ਜੀ, ਤੇ ਜਿਵੇਂ ਕਿ ਹੁਣ ਆਪਣਾ 491 ਦੇ ਵਿੱਚ ਆਇਆ ਕਿ ਜੋਬ ਦਿਖਾ ਕੇ ਵੀ ਆਪਾਂ ਅਪਲਾਈ ਕਰ ਸਕਦੇ ਹਾਂ। ਮੈਮ ਇਹੀ ਪੁੱਛਣਾ ਸੀਗਾ ਕਿ ਉਹ ਟੈਕਸ ਤੇ ਟਰੱਕ ਡਰਾਈਵਰ ਦੀ ਜੋਬ ਹੈ ਮੈਮ।
ਦੇਖੋ ਐਜ਼ ਅ ਟਰੱਕ ਡਰਾਈਵਰ ਮੁਸ਼ਕਲ ਆ, ਜੇ ਤੁਸੀਂ tasmania.migration.tas.gov.au ਤੇ ਜਾਓਗੇ, ਉਹਨਾਂ ਨੇ ਸਾਰੀਆਂ ਆਪਣੀਆਂ ਜਿਹੜੀਆਂ ਵਰਕਿੰਗ ਇਨ ਤਸਮੀਨੀਆ ਕੈਟੇਗਰੀ ਹੋ ਗਈ, ਗ੍ਰੈਜੂਏਟ ਕੈਟੇਗਰੀ ਹੋ ਗਈ, ਸਾਰੀਆਂ ਉਹਨਾਂ ਨੇ ਰਿਕੁਆਇਰਮੈਂਟਸ ਪਾਈਆਂ ਹੋਈਆਂ ਨੇ। ਵੈਸੇ ਤਾਂ ਟਰੱਕ ਡਰਾਈਵਿੰਗ ਜਿਹੜੀ ਓਬਵੀਅਸਲੀ ਸਕਿੱਲ ਲੈਵਲ ਆਈ ਥਿੰਕ 4 or 5 ਦੇ ਅੰਡਰ ਆਉਂਦੀ ਹੈ ਪੋਜੀਸ਼ਨ, ਸੋ ਉਹਦੇ ਅੰਡਰ ਤੁਹਾਨੂੰ ਉੱਥੇ ਨੋਮੀਨੇਸ਼ਨ ਹੋ ਸਕਦਾ ਕਿ ਮੁਸ਼ਕਲ ਮਿਲੇ, ਕਿਉਂਕਿ ਤੁਸੀਂ ਪਾ ਸਕਦੇ ਹੋ, ਬਟ ਅਗੇਨ ਵੀ ਉਹਦਾ ਰਿਜ਼ਲਟ ਪੋਜ਼ਿਟਿਵ ਆਏਗਾ, ਜੇ ਫਰੈਂਡ ਦਾ ਆਇਆ ਸੀ ਤਾਂ ਹੁਣ ਵੀ ਤੁਹਾਡਾ ਪੋਜ਼ਿਟਿਵ ਆਏਗਾ, ਇਹਦੀ ਕੋਈ ਗਾਰੰਟੀ ਨਹੀਂ ਹੈਗੀ, ਕਿਉਂਕਿ ਜੇ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਦੇਖੋਗੇ ਉਹਨਾਂ ਨੇ ਕਾਫੀ ਐਡੀਸ਼ਨਲ ਚੀਜ਼ਾਂ ਪਾਈਆਂ ਹੋਈਆਂ ਨੇ। ਸੋ ਮੇਨ ਜਿਹੜੀ ਚੀਜ਼ ਹੈ ਤੁਹਾਡਾ ਸਕਿੱਲ ਲੈਵਲ ਟਰੱਕ ਡਰਾਈਵਰ ਦਾ ਉਹ ਲੋ ਹੈ, ਠੀਕ ਹੈ ਜੀ, ਉਹਦੇ ਵਿੱਚ ਉਹ ਇਹ ਦੇਖਦੇ ਨੇ ਕਿ ਵੀ ਤੁਹਾਨੂੰ ਹੀ ਜੋਬ ਕਿਉਂ ਦਿੱਤੀ ਗਈ, ਕਿਸੇ ਲੋਕਲ ਬੰਦੇ ਨੂੰ ਕਿਉਂ ਨਹੀਂ ਦਿੱਤੀ ਗਈ, ਫੋਰ ਐਗਜ਼ਾਮਪਲ ਆਸਟ੍ਰੇਲੀਅਨ ਸਿਟੀਜ਼ਨ ਜਾਂ ਰੈਜ਼ੀਡੈਂਟ ਨੂੰ। ਸੋ ਇਫ ਦੇ ਗੋ ਡੀਪ ਇਨਟੂ ਦੈਟ ਥਿੰਗ ਤਾਂ ਹਾਂ, ਹੋ ਸਕਦਾ ਕਿ ਤੁਹਾਡਾ ਰਿਫਿਊਜ਼ ਹੋ ਜਾਵੇ, ਕਿਉਂਕਿ ਤੁਹਾਨੂੰ ਦੇਖਿਆ ਜਾਵੇ ਤੁਹਾਨੂੰ ਇੱਥੇ ਰਹਿੰਦੇ ਨੂੰ ਹੋਏ ਤਾਂ 9 ਮਹੀਨੇ ਹੀ ਨੇ ਨਾ, ਉਸ ਤੋਂ ਪਹਿਲਾਂ ਤਾਂ ਤੁਸੀਂ ਇੱਥੇ ਨਹੀਂ ਰਹੇ। ਹਾਂਜੀ ਹਾਂਜੀ, ਕਹਿਣ ਦਾ ਮਤਲਬ ਇਹ ਹੈ ਕਿ ਜੇ ਆਪਾਂ ਉਹਨਾਂ ਨੂੰ ਕਨਵਿੰਸ ਕਰ ਲੈਂਦੇ ਹਾਂ ਕਿ ਹਾਂ ਵੀ ਸਾਡੀ ਕਮਿਟਮੈਂਟ ਟੂ ਤਸਮੀਨੀਆ ਬਹੁਤ ਸਟਰੋਂਗ ਹੈ, ਤਾਂ ਤੁਹਾਡੇ ਇਨਵੀਟੇਸ਼ਨ ਦੇ ਚਾਂਸਿਸ ਹੈਗੇ ਨੇ। ਬਟ ਅਗੇਨ ਜੇ ਤੁਸੀਂ ਨਾਰਮਲੀ ਸਿੰਪਲ ਐਪਲੀਕੇਸ਼ਨ ਪਾ ਦਿੰਦੇ ਹੋ ਵਿਦਆਊਟ ਹੈ ਨਾ ਕਿ ਐਕਸਟਰਾ ਕਲੈਰੀਫਿਕੇਸ਼ਨ ਜਾਂ ਪੇਪਰ ਵਰਕ, ਤਾਂ ਹੋ ਸਕਦਾ ਕਿ ਰਿਫਿਊਜ਼ ਕਰ ਦੇਣ। ਠੀਕ ਹੈ ਜੀ, ਦੈਨ ਵੀ ਕੈਨ ਡਿਸਕਸ ਇਟ। ਹਾਂਜੀ, ਕੋਈ ਪ੍ਰੋਬਲਮ ਨਹੀਂ, ਸ਼ੁਕਰੀਆ ਜੀ।
ਕਿ ਜਿਹੜੀ ਕੱਲ ਦੀ ਅਪਾਇੰਟਮੈਂਟ ਹੈ ਉਹ ਕਿਸੇ ਹੋਰ ਮੈਟਰ ਤੇ ਹੈ ਮੈਮ।
ਅੱਛਾ ਜੀ, ਮੈਟਰ ਤੇ ਹੈ, ਠੀਕ ਹੈ, ਕੋਈ ਨਹੀਂ, ਕੁਇਕਲੀ ਮੈਂ ਆਪਾਂ ਡਿਸਕਸ ਕਰ ਲਾਂਗੇ ਤੁਹਾਡਾ ਮੈਟਰ।
ਠੀਕ ਹੈ, ਥੈਂਕ ਯੂ ਵੈਰੀ ਮਚ।
ਠੀਕ ਹੈ ਜੀ, ਸ਼ੁਕਰੀਆ, ਤੁਸੀਂ ਨਾਮ ਨਹੀਂ ਦੱਸਿਆ ਖੈਰ, ਧੰਨਵਾਦ।
ਮੈਂ ਮੇਰਾ ਨਾਮ ਹਾਂਜੀ ਮੇਰਾ ਨਾਮ ਜਸਪ੍ਰੀਤ ਹੈ, ਸੌਰੀ।
ਹਾਂਜੀ ਹਾਂਜੀ ਜਸਪ੍ਰੀਤ, ਧੰਨਵਾਦ ਜੀ। ਅਗਲਾ ਸਵਾਲ ਜਤਿੰਦਰ ਸਿੰਘ ਹੋਰਾਂ ਦਾ ਲੈਂਦੇ ਹਾਂ, ਕਹਿੰਦੇ ਪੇਂਟਿੰਗ ਟ੍ਰੇਡਿਜ਼ ਅਵੇਲੇਬਲ ਇਨ ਵਿਕਟੋਰੀਆ ਆਕੂਪੇਸ਼ਨ ਲਿਸਟ?
ਹਾਂਜੀ ਬਿਲਕੁਲ ਜੀ, ਵਿਕਟੋਰੀਆ ਲਈ ਜਿਵੇਂ ਮੈਂ ਜਿਹੜੀ ਵੀਡੀਓ ਵੀ ਪਾਈ ਹੈ ਉਹਦੇ ਵਿੱਚ ਵੀ ਮੈਂ ਕਲੈਰੀਫਾਈ ਕੀਤਾ ਹੈ ਕਿ 491 ਦੀ ਜਿਹੜੀ ਲਿਸਟ ਹੈ ਸਾਰੀ ਦੀ ਸਾਰੀ ਵਿਕਟੋਰੀਆ ਲਈ ਅਵੇਲੇਬਲ ਹੈ ਜੀ।
ਜੀ, ਰਾਹੁਲ ਸੱਪਲ ਜੀ ਅਗਲਾ ਸਵਾਲ ਕਰ ਰਹੇ ਨੇ, ਕਹਿੰਦੇ ਮੈਮ ਐਕਚੁਲੀ ਆਈ ਵਾਂਟ ਟੂ ਨੋ ਅਬਾਊਟ ਦੈਟ ਮਾਈ ਵਾਈਫ ਹੈਜ਼ ਕੰਪਲੀਟਡ ਹਰ ਬੀਐਡ ਐਂਡ ਵਾਂਟ ਟੂ ਪਰਸਿਊ ਹਰ ਸਟੱਡੀਜ਼ ਹੇਅਰ ਇਨ ਮੈਲਬਰਨ ਐਂਡ ਆਈ ਐਮ ਕਰੰਟਲੀ ਲਿਵਿੰਗ ਇਨ ਮੈਲਬਰਨ ਔਨ ਸਟੂਡੈਂਟ ਵੀਜ਼ਾ, ਸੋ ਆਈ ਵਾਂਟ ਟੂ ਨੋ ਦੈਟ ਹਾਊ ਕੈਨ ਵੀ ਅਪਲਾਈ ਫਾਰ ਹਰ ਵੀਜ਼ਾ?
ਜੇ ਤੁਸੀਂ ਰਿਕੁਆਇਰਮੈਂਟ ਮੀਟ ਕਰੋ ਤੇ ਵੀਜ਼ਾ ਅਪਲਾਈ ਕਰ ਦੋ। ਇਫ ਯੂ ਆਰ ਲੁਕਿੰਗ ਐਟ ਸਟੂਡੈਂਟ ਵੀਜ਼ਾ ਤੇ ਉਹਨਾਂ ਨੂੰ ਪਹਿਲਾਂ ਐਡਮਿਸ਼ਨ ਲੈਣੀ ਪਏਗੀ, ਇੰਗਲਿਸ਼ ਰਿਕੁਆਇਰਮੈਂਟ ਮੀਟ ਕਰਨੀ ਪਏਗੀ, ਉਸ ਤੋਂ ਬਾਅਦ ਤੁਸੀਂ ਆਪਣਾ ਜਦੋਂ ਤੁਹਾਨੂੰ ਸੀਓ ਹੀ ਆ ਜਾਂਦੇ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰ ਦੋ ਉਹਨਾਂ ਦਾ।
ਜੀ, ਅਸ਼ਵਨੀ ਕੌਸ਼ਲ ਹੋਰਾਂ ਦਾ ਸਵਾਲ ਹੈ, ਕਹਿੰਦੇ ਇਜ਼ ਇਟ ਗੁੱਡ ਆਪਸ਼ਨ ਟੂ ਮੂਵ ਟੂ ਕੈਨਬਰਾ ਫਰੋਮ ਸਿਡਨੀ ਐਜ਼ ਰਜਿਸਟਰਡ ਨਰਸ? ਮਾਈ ਸਟੱਡੀ ਐਂਡ ਐਕਸਪੀਰੀਅੰਸ ਇਜ਼ ਬੇਸਡ ਇਨ ਸਿਡਨੀ, ਆਈ ਐਮ ਵਰੀਡ ਐਜ਼ ਦੇ ਆਰ ਚੇਂਜਿੰਗ ਰੂਲਸ ਫਾਰ 190, ਸ਼ੁੱਡ ਆਈ ਮੂਵ ਨਾਉ? ਮਾਈ ਟੀਅਰ ਐਕਸਪਾਇਰਿੰਗ ਇਨ ਮਈ 2020, ਆਈ ਹੈਵ ਆਲਰੇਡੀ ਲੌਸਡ 189 ਔਨ 80 ਐਂਡ 190 ਔਨ 85 ਫਰੋਮ ਅਕਤੂਬਰ 2019 ਜੀ।
ਦੇਖੋ, ਕੈਨਬਰਾ ਦੀਆਂ ਰਿਕੁਆਇਰਮੈਂਟਸ 28 November ਨੂੰ ਚੇਂਜ ਹੋ ਰਹੀਆਂ ਨੇ, ਕਰੰਟ ਦੇ ਹਿਸਾਬ ਨਾਲ ਤੁਹਾਨੂੰ ਉੱਥੇ ਮਿਨੀਮਮ 3 ਮਹੀਨੇ ਰਹਿਣਾ ਤੇ ਮਿਨੀਮਮ 3 ਮਹੀਨੇ ਕੰਮ ਕਰਨਾ ਪਏਗਾ, ਠੀਕ ਹੈ ਜੀ। ਸੋ ਤੁਹਾਨੂੰ ਪਲਾਨਿੰਗ ਕਰਨੀ ਪਊਗੀ, 28 November ਵੀ ਜ਼ਿਆਦਾ ਦੂਰ ਨਹੀਂ ਹੈਗੀ, 9 ਦਿਨ ਹੀ ਰਹਿ ਗਏ ਨੇ। ਯੂ ਕੈਨ ਵੇਟ ਫਾਰ ਦ ਨਿਊ ਗਾਈਡਲਾਈਨਸ ਟੂ ਕਮ ਅਪ, ਜੇ ਤੁਹਾਨੂੰ ਤੁਸੀਂ ਜ਼ਿਆਦਾ ਕੰਸਰਨਡ ਹੋ ਕਿ ਉਹਦੇ ਹਿਸਾਬ ਨਾਲ ਤੁਸੀਂ ਆਪਣੀ ਪਲਾਨਿੰਗ ਕਰ ਲਓ। ਬਟ ਇਹ ਚੀਜ਼ ਯਾਦ ਰੱਖੋ ਕਿ ਸਿਡਨੀ ਵਾਲਾ ਐਕਸਪੀਰੀਅੰਸ ਸਿਡਨੀ 'ਚ ਆ, ਜੇ ਕੈਨਬਰਾ ਦੀਆਂ ਰਿਕੁਆਇਰਮੈਂਟਸ ਮੀਟ ਕਰਨੇ ਤਾਂ ਕੈਨਬਰਾ ਦੇ ਵਿੱਚ ਜਾ ਕੇ ਐਕਸਪੀਰੀਅੰਸ ਤੁਹਾਡਾ ਹੋਣਾ ਮੈਂਡੇਟਰੀ ਆ ਬਿਫੋਰ ਯੂ ਅਪਲਾਈ, ਜਿਹੜੀਆਂ ਅਕੋਰਡਿੰਗ ਟੂ ਕਰੰਟ ਗਾਈਡਲਾਈਨਸ ਨੇ।
ਜੀ, ਕਾਲਰ ਸਾਡੇ ਨਾਲ ਬਣੇ ਨੇ 385 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਤੇ ਆਖਰੀ ਕਾਲ ਹੋਏਗੀ ਜੀ ਤੁਹਾਡੀ ਇਹ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ ਹੈ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ, ਮੇਰਾ ਨਾਮ ਸੰਦੀਪ ਹੈਗਾ ਜੀ।
ਹਾਂਜੀ ਸੰਦੀਪ, ਕੀ ਸਵਾਲ ਹੈ ਜੀ?
ਮੇਰਾ ਕੁਸ਼ਚਨ, ਮੈਂ ਇਸ ਟਾਈਮ ਪਰਥ ਚ ਹਾਂ ਜੀ, ਤੇ ਮੇਰੀ ਵਾਈਫ ਕਰ ਰਹੀ ਹੈ ਜੀ ਮਾਸਟਰ ਇਨ ਐਚ ਆਰ ਇੱਥੋਂ, ਤੇ ਸਾਡੇ ਕੋਲ ਐਚ ਆਰ ਐਡਵਾਈਜ਼ਰ ਦੀ ਪਹਿਲਾਂ ਸਕਿੱਲ ਅਸੈਸਮੈਂਟ ਹੈ ਜੀ।
ਜੀ ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇ ਸੋਰੀ ਮਰਡੋਕ ਯੂਨੀਵਰਸਿਟੀ ਤੋਂ ਕਦੋਂ ਕੀਤੀ ਹੈ ਉਹਨਾਂ ਨੇ ਸਟੱਡੀ?
ਹਾਲੇ ਕਰ ਰਹੇ ਹਾਂ ਜੀ, ਇੱਕ ਸੈਮੈਸਟਰ ਬਾਕੀ ਹੈ।
ਹਾਂਜੀ, ਤੁਹਾਨੂੰ ਐਡੀਸ਼ਨਲ
ਮਿਲ ਜਾਏਗਾ, ਐਗਜ਼ਾਮ ਚਲੇ ਜਾਂਦੇ
ਨੇ। ਤੇ ਰੀਜਨਲ ਚ ਆ ਗਏ ਜਾਂ ਯੂਨੀਵਰਸਿਟੀ ਤੇ ਰੀਜਨਲ ਵਿੱਚ ਹੀ ਰਹਿ ਰਹੇ ਹੋ ਤਾਂ ਹਾਂਜੀ ਮਿਲੇਗਾ।
ਨਹੀਂ, ਰੀਜਨਲ ਸੈਂਟਰ ਚ ਰਹਿੰਦੇ ਜੀ।
ਹਾਂਜੀ,
ਜੇ ਰੀਜਨਲ ਸੈਂਟਰ ਚ ਆ ਗਿਆ ਜੀ ਹੁਣ।
ਹਾਂਜੀ ਮਿਲੇਗਾ ਜੀ,
ਰੀਜਨਲ ਸੈਂਟਰ। ਓਕੇ, ਥੈਂਕ ਯੂ। ਤੇ ਸਾਡੇ ਕੋਲ ਪਹਿਲਾਂ ਹੀ ਸਕਿੱਲ ਅਸੈਸਮੈਂਟ ਹੈ, ਤੇ ਆਪਾਂ ਸਾਨੂੰ 485 ਲੋਡ ਕਰਨ ਦੀ ਲੋੜ ਹੈ ਜਾਂ ਸਾਨੂੰ ਆਪਣੇ ਡਾਇਰੈਕਟ 491 ਲੋਡ ਕਰ ਸਕਦੇ ਹਾਂ?
ਜੇ ਐਲੀਜੀਬਲ ਹੋ ਜੀ ਤਾਂ ਕਰੋ। ਦੇਖੋ ਜੇ ਤੁਸੀਂ ਐਲੀਜੀਬਲ ਹੋ, ਜਿਸ ਟਾਈਮ ਤੇ ਤੁਹਾਡੇ ਹੱਥ ਚ ਸਕਿੱਲ ਅਸੈਸਮੈਂਟ ਸੀ, ਤੁਸੀਂ ਸਾਰਾ ਕ੍ਰਾਈਟੀਰੀਆ ਮੀਟ ਕਰਦੇ ਸੀ ਤਾਂ ਉਸੇ ਟਾਈਮ ਕਰਨੀ ਚਾਹੀਦੀ ਸੀ। ਜੇ ਹੁਣ ਮੀਟ ਕਰਦੇ ਹੋ ਤਾਂ ਹੁਣ ਕਰ ਦੋ।
ਪਰ ਉਸ ਟਾਈਮ ਆਪਾਂ ਆਫਸੋਰ ਸੀਗੇ ਜੀ, ਹੁਣ ਤਾਂ ਕ੍ਰਾਈਟੀਰੀਆ ਮੀਟ ਨਹੀਂ ਹੁੰਦਾ ਕਿਉਂਕਿ ਉਹ ਗ੍ਰੈਜੂਏਸ਼ਨ ਓਕੂਪੇਸ਼ਨ ਲਿਸਟ ਤੇ ਹੈਗਾ ਜੀ। ਇੱਥੋਂ ਗ੍ਰੈਜੂਏਸ਼ਨ ਕਰਨੀ ਰਿਕੁਆਇਰਡ ਹੈਗੀ ਨਾ, ਇਹਨਾਂ ਦੀ ਰਿਕੁਆਇਰਮੈਂਟ ਹੈਗੀ ਜਿਹੜੀ।
ਸੋਰੀ ਮੈਨੂੰ ਸਮਝ ਨਹੀਂ ਲੱਗ ਰਹੀ ਆ, ਜੇ ਤੁਸੀਂ ਚਾਹੁੰਦੇ ਹੋ ਕਿ ਡਿਟੇਲ ਚ ਆਪਾਂ ਤੁਹਾਡੇ ਕੇਸ ਦੇ ਰਿਗਾਰਡਿੰਗ ਡਿਸਕਸ ਕਰ ਲਈਏ ਤਾਂ ਤੁਸੀਂ ਮੇਰੇ ਨਾਲ ਟਾਈਮ ਬੁੱਕ ਕਰ ਲਿਓ, ਆਪਾਂ ਸਾਰੀ ਡਿਸਕਸ਼ਨ ਕਰ ਲਾਂਗੇ। ਠੀਕ ਹੈ ਜੀ?
ਓਕੇ ਜੀ, ਓਕੇ, ਥੈਂਕ ਯੂ।
ਹਾਂਜੀ ਹਾਂਜੀ, ਠੀਕ ਹੈ ਜੀ, ਸ਼ੁਕਰੀਆ ਜੀ। ਸੋ ਦੋਸਤੋ, ਸਵਾਲ ਤੁਹਾਡੇ ਬਹੁਤ ਸਾਰੇ ਨੇ ਪਰ ਸਮਾਂ ਜਿਹੜਾ ਹੋਰ ਇਜਾਜ਼ਤ ਨਹੀਂ ਦੇ ਰਿਹਾ। ਸਮਾਂ ਜਿਹੜਾ ਪ੍ਰੋਗਰਾਮ ਦਾ ਤਕਰੀਬਨ ਖਤਮ ਹੋ ਚੁੱਕਿਆ। ਸੋ ਜਿਹੜੇ ਵੀ ਤੁਹਾਡੇ ਸਵਾਲ ਨੇ ਉਹ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤਾਂ ਨਹੀਂ ਹੁਣ ਸ਼ਾਮਲ ਕਰ ਪਾਵਾਂਗੇ, ਪਰ ਜੇਕਰ ਤੁਹਾਡੀਆਂ ਜਿਹੜੀਆਂ ਕੋਈ ਵੀ ਕੰਸਰਨ ਨੇ ਜਾਂ ਫਿਰ ਚਿੰਤਾਵਾਂ ਨੇ ਤੁਸੀਂ ਕਾਲ ਕਰ ਸਕਦੇ ਹੋ ਵੀਜ਼ਾ ਐਡ ਦੇ ਆਫਿਸ ਦੇ ਵਿੱਚ ਪ੍ਰਭਜੀਤ ਕੌਰ ਹੋਰਾਂ ਨੂੰ, ਔਰ ਉਹਨਾਂ ਦੇ ਨਾਲ ਆਪਣੀ ਜਿਹੜੀ ਅਪੁਆਇੰਟਮੈਂਟ ਆ ਉਹ ਬੁੱਕ ਕਰਾ ਕੇ ਤੁਸੀਂ ਆਪਣਾ ਜਿਹੜਾ ਕੇਸ ਹੈ ਉਹ ਫਰਦਰ ਡਿਸਕਸ ਕਰ ਸਕਦੇ ਹੋ। ਤੇ ਵੀਜ਼ਾ ਐਡ ਦਾ ਜਿਹੜਾ ਫੇਸਬੁੱਕ ਪੇਜ ਹੈ ਤੁਸੀਂ ਉਹ ਵੀ ਵਿਜ਼ਿਟ ਕਰ ਸਕਦੇ ਹੋ ਵਧੇਰੇ ਜਾਣਕਾਰੀ ਦੇ ਲਈ। ਔਰ ਜਿਹੜਾ ਐਡਰੈਸ ਆ ਪ੍ਰਭਜੀਤ ਕੌਰ ਜੀ, ਤੁਸੀਂ ਥੋੜਾ ਜਿਹਾ ਦੱਸ ਦਿਓ ਜਾਣ ਤੋਂ ਪਹਿਲਾਂ ਤਾਂ ਕਿ ਜਿਹੜੇ ਸਾਡੇ
ਫੋਨ ਨੰਬਰ ਜੀ ਕੀ ਐਡਰੈਸ,
ਫੋਨ ਨੰਬਰ ਵੀ ਦੱਸ ਦਿਓ ਤੇ ਐਡਰੈਸ ਵੀ ਦੱਸ ਦਿਓ।
ਫੋਨ ਨੰਬਰ ਹੈ ਜੀ 03-9070-3485 ਤੇ ਐਡਰੈਸ ਹੈ ਜੀ ਐਕਸਚੇਂਜ ਟਾਵਰ ਬਿਲਡਿੰਗ ਹੈ, ਸਵੀਟ 1414, ਆਫਿਸ ਨੰਬਰ 1414, ਲੈਵਲ 14 ਤੇ, 530 ਲਿਟਲ ਕੋਲਿਨ ਸਟਰੀਟ, ਮੈਲਬਨ
ਜੀ। ਸੋ ਤੁਸੀਂ ਫੋਨ ਕਰਕੇ ਆਪਣੀ ਜਿਹੜੀ ਅਪੁਆਇੰਟਮੈਂਟ ਆ ਉਹ ਬੁੱਕ ਕਰਾ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਅੱਜ ਇੰਨਾ ਹੀ। ਪ੍ਰਭਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆਪਣੇ ਰੁਝੇਵਿਆਂ ਦੇ ਵਿੱਚੋਂ ਕੀਮਤੀ ਸਮਾਂ ਸਾਡੇ ਸਰੋਤਿਆਂ ਦੇ ਨਾਲ ਔਰ ਸਾਡੇ ਫੇਸਬੁੱਕ ਵਿਵਰਸ ਦੇ ਨਾਲ ਸਾਂਝਾ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ ਲੈਣੇ ਆ ਇਜਾਜ਼ਤ ਸਾਡੇ ਦੋਵਾਂ ਵੱਲੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ। ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ, 24 ਘੰਟੇ 7 ਦਿਨ।
ਸਜਣਾ ਵੇ ਮਾਇਆ ਵੇ ਨਾ ਜਾਵੇ।
ਗੁੱਸਾ ਚਾਹੇ ਕਰ ਤਕਰਾਰ ਤੂੰ ਚੌੜ ਨਹੀਂ ਮੈਂ ਦੇਣਾ ਲੱਖ ਕਰੇ ਇਨਕਾਰ ਤੂੰ
ਜਾਣਿਆ ਹੈ ਪਹਿਚਾਣ